परणवत नानक हुकम पछाणे सुख होवे दिन राती। परम सन्मान योग जुगो जुग अटल साहिब सतगुरु श्री गुरु ग्रंथ साहिब सच्चे पातशाह जी दे पावन पवित्र चरण शरण विच इकत्र होए बैठे गुरमुख प्यारे सत संगी जनों सतगुरु जी दे संध्या वेले दे इस सजे हुए दीवान विच आप जी ने अमृत गुरबाणी का कीर्तन सरवण कीता है, जो धन गुरु ग्रंथ साहिब जी की कृपा का सदका असी रोजाना हजूर दे चरणा विच जेड़ी अरदास करने हैं, उस अरदास विच आए हुए शब्दां दी विचार हो रही है। कल असी विचार कीती सी पंथ की जीत दे संबंधी। हर एक दा नजरिया आपो अपना हुंदा है, पर यतन करना वा कि धन गुरु ग्रंथ साहिब दे शब्द दी रोशनी विच हर अरदास दे शब्द दी व्याख्या कीती जाए। अज जिस शब्द की आपां विचार करनी है वह शब्द है पंथ की जीत तो बाद श्री साहिब जी सहाय। आओ साहिब धन गुरु ग्रंथ साहिब जी के शब्द गुरु इतिहास और दशमेश पिता जी के पवित्र बचना विचों आप नाल सांझ पाउणी है। अपने अंदर नू टिका के एक बेनती करिए सतगुरु आप कृपा करके साडे अंदर नू एकाग्रता दी दात बख्शो। इस टिका विचों एहो जिहा अंदर दा टिका बख्श दिओ कि अंदर दा खला ते खिंड पुना जिहड़ा है वह खत्म हो जाए। करो कृपा साध संगत बख्शो असीस गुरु बख्शी फतेह प्रवान करो जी। वाहिगुरु जी का खालसा वाहिगुरु जी की फतेह। जिथे आपां पंथ की जीत दे अर्थ कर दिया गुरु ग्रंथ साहिब जी दे चरणा विचों आसरा लेके अर्थ कीते सन कि पंथ की जीत दा अर्थ केवल बाहर दी जीत नहीं, अपने अंदर नू जित के जदों रण तत्ते विच कोई जूझदा है ते उस सूरमे दी बाहर दी जित ओदी शहादत ओदी कुर्बानी असल विच ओ पंथ की जीत हो जांदी है। इसे तरह शब्द आया है श्री साहिब जी सहाय। असी आम तौर ते गुरमत विच इहदे दो अर्थ कीते जांदे। एक तां श्री साहिब दा अर्थ हुंदा है ਸ੍ਰੀ ਦਾ ਅਖਰੀ ਅਰਥ ਹੈ ਲਕਸ਼ਮੀ ਮਾਇਆ ਤੇ ਸਾਹਿਬ ਦਾ ਅਰਥ ਹੁੰਦਾ ਹੈ ਮਾਲਕ ਜਾਂ ਪਤੀ। ਸ੍ਰੀ ਸਾਹਿਬ ਦੇ ਅਰਥ ਇਹ ਵੀ ਨੇ ਕਿ ਮਾਇਆ ਦਾ ਪਤੀ। ਦੂਜੇ ਪਾਸੇ ਅਸੀਂ ਗੁਰਮਤ ਦੀ ਦਿੱਤੀ ਹੋਈ ਸ਼ਬਦਾਵਲੀ ਵਿੱਚ ਜਿਹਨੂੰ ਸੰਸਾਰ ਦੇ ਲੋਕ ਤਲਵਾਰ ਵੀ ਕਹਿੰਦੇ ਨੇ, ਖੜਕ ਵੀ ਕਿਹਾ ਜਾਂਦਾ ਹੈ, ਉਸ ਨੂੰ ਸ਼ਸਤਰ ਸ਼ਬਦ ਵੀ ਵਰਤਨੇ ਆ, ਕਿਰਪਾਨ ਵੀ ਕਹਿੰਦੇ ਆ, ਉਹਦੇ ਲਈ ਵੀ ਅਸੀਂ ਸ਼ਬਦ ਵਰਤਨੇ ਆ ਸ੍ਰੀ ਸਾਹਿਬ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਇਸ ਸੰਬੰਧੀ ਆਪਣੀ ਮਿਹਰ ਭਰੀ ਦ੍ਰਿਸ਼ਟੀ ਕੀਤੀ ਕਿ ਸ੍ਰੀ ਸਾਹਿਬ ਜੀ ਸਹਾਇ ਦੇ ਅਰਥ ਆਪਾਂ ਕਰ ਸਕੀਏ। ਗੁਰੂ ਕਲਗੀਧਰ ਜੀ ਨੇ ਸ੍ਰੀ ਸਾਹਿਬ ਪਰਮਾਤਮਾ ਲਈ ਵੀ ਸ਼ਬਦ ਵਰਤਿਆ ਹੈ। ਅਸੀਂ ਸਵਈਏ ਜਦੋਂ ਪੜ੍ਹਨੇ ਹਾਂ, ਇੱਕ ਸਵਈਆ ਹੈ, ਵੀਰ ਅਪਾਰ ਵੱਡੇ ਬਰਿਆਰ ਅਬਚਾਰ ਹੈ ਸਾਰ ਕੀ ਧਾਰ ਪਛਈਆ, ਤੋਰਤ ਦੇਸ਼ ਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ, ਗਾੜੇ ਗੜਾਨ ਕੋ ਤੋੜ ਨਹਾਰ ਸੋ ਬਾਤਨ ਹੀ ਚਕਚਾਰ ਲਵਈਆ, ਸਾਹਿਬ ਸ੍ਰੀ ਸਭ ਕੋ ਸਿਰਨਾਇਕ। ਅਸੀਂ ਸ੍ਰੀ ਸਾਹਿਬ ਕਹਿੰਦੇ ਹਾਂ, ਉੱਥੇ ਸਾਹਿਬ ਸ੍ਰੀ ਆਇਆ, ਇਹਦੇ ਅਰਥ ਬੜੇ ਸਪਸ਼ਟ ਨੇ। ਹਜ਼ੂਰ ਕਹਿੰਦੇ ਨੇ ਮੈਂ ਉਹ ਸੂਰਮੇ ਦੇਖੇ ਨੇ ਕਿ ਜਿਹੜੇ ਬੇਖੌਫ ਹੋ ਕੇ ਰਣ ਤੱਤੇ ਵਿੱਚ ਉਤਰਦੇ ਨੇ ਤੇ ਜਦੋਂ ਉਹਨਾਂ ਦੇ ਸੀਨੇ ਵਿੱਚ ਕੋਈ ਵਾਰ ਕਰੇ, ਗੋਲੀ ਦਾ ਕਰੇ, ਨੇਜ਼ੇ ਦਾ ਕਰੇ, ਤੀਰ ਦਾ ਕਰੇ, ਤਲਵਾਰ ਦਾ ਕਰੇ, ਤੇ ਉਸ ਲੋਹੇ ਦੇ ਵਾਰ ਨੂੰ ਆਪਣੇ ਮੂੰਹ ਤੇ ਜਰ ਜਾਂਦੇ ਨੇ। ਏਡੇ ਬਹਾਦਰ ਸੂਰਮੇ ਕਿ ਵੀਰ ਅਪਾਰ ਵੱਡੇ ਬਰਿਆਰ ਵਿਚਾਰ ਹੈ ਸਾਰ ਕੀ ਧਾਰ ਪਛਈਆ, ਤੋਰਤ ਦੇਸ਼ ਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ। ਆਖੀਆਂ ਦੀਆਂ ਗਰਦਨਾਂ ਤੋੜਨ ਵਾਲੇ, ਮਸਤ ਹਾਥੀਆਂ ਦਾ ਮਾਨ ਮਲਣ ਵਾਲੇ, ਮਾਤੇ ਗਜਾਨ ਕੇ ਮਾਨ ਮਲਈਆ, ਗਾੜੇ ਗੜਾਨ ਕੋ ਤੋੜਨ ਹਾਰ ਸੋ ਬਾਤਨ ਹੀ ਚਕਚਾਰ ਲਵਈਆ, ਇਹੋ ਜਿਹੇ ਸੂਰਮੇ ਜਿਹੜੇ ਨੇ ਹਾਥੀਆਂ ਨੂੰ ਆਖੀਆਂ ਨੂੰ ਆਪਣੇ ਤਨ ਤੇ ਸ਼ਸਤਰ ਵੀ ਖਾ ਲੈਣ। ਮੇਰੇ ਸਾਹਿਬ ਕਹਿੰਦੇ ਨੇ ਸਾਹਿਬ ਸ੍ਰੀ ਇਹਨਾਂ ਸਾਰਿਆਂ ਦਾ ਮਾਲਕ ਕੇਵਲ ਵਾਹਿਗੁਰੂ ਹੈ, ਸਾਹਿਬ ਸ੍ਰੀ ਸਭ ਕੋ ਸਿਰ ਨਾਇਕ। ਸਿਰ ਨਾਇਕ ਦਾ ਅਰਥ ਜਿਹੜਾ ਸਾਰਿਆਂ ਦਾ ਆਗੂ ਹੈ, ਤੇ ਜਿਹੜੇ ਇਹੋ ਜਿਹੇ ਸੂਰਮੇ ਨੇ ਜਿਨ੍ਹਾਂ ਨੂੰ ਲੋਕ ਸਲਾਮਾ ਕਰਕੇ ਕਹਿੰਦੇ ਨੇ ਇਹਦੇ ਵਰਗਾ ਧਰਤੀ ਤੇ ਕੋਈ ਨਹੀਂ, ਤੇ ਗੁਰੂ ਕਲਗੀਧਰ ਜੀ ਕਹਿੰਦੇ ਨੇ ਪਤਾ ਨੀ ਇਹੋ ਜਿਹੇ ਕਿੰਨੇ ਕੁ ਸੂਰਮੇ ਮੇਰੇ ਰੱਬ ਦੇ ਚਰਨਾਂ ਵਿੱਚ ਝੋਲੀਆਂ ਅੱਡ ਕੇ ਭਿਖਾਰੀ ਬਣ ਕੇ ਖਲੋਤੇ ਹੋਏ। ਮੈਂ ਸਿਰਫ ਸ਼ਾਇਦ ਸ਼ਬਦ ਸ੍ਰੀ ਪਤ ਆਪਾਂ ਪੜ੍ਹਨੇ, ਉਹਦਾ ਅਰਥ ਵੀ ਲਕਸ਼ਮੀ ਦਾ ਪਤੀ, ਮਾਇਆ ਦਾ ਪਤੀ। ਦੇਖੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਨਾ ਮਾਇਆ ਦੇ ਪਤੀ ਨੂੰ ਕੇਵਲ ਵਿਸ਼ਨੂੰ ਸ਼ਬਦ ਨਹੀਂ ਵਰਤਿਆ, ਹਜ਼ੂਰ ਨੇ ਮਾਇਆ ਦਾ ਖਸਮ, ਮਾਇਆ ਦਾ ਪਤੀ ਪਰਮਾਤਮਾ ਨੂੰ ਮੰਨਿਆ ਹੈ। ਅਸੀਂ ਜਦੋਂ ਅਸੀਂ ਬਚਨ ਪੜ੍ਹਦੇ ਹਾਂ ਆਪੀ ਲੈ ਆਪ ਸਾਜਿਓ, ਇਹਦੇ ਅਰਥ ਸਾਨੂੰ ਸਪਸ਼ਟ ਹੋ ਜਾਂਦੇ ਨੇ। ਪਹਿਲੀ ਇਹ ਪੌੜੀ ਹੈ ਆਸਾ ਕੀ ਵਾਰ ਦੀ ਕਿ ਪਰਮਾਤਮਾ ਨੇ ਆਪਣੇ ਆਪ ਨੂੰ ਆਪ ਸਿਰਜਿਆ, ਉਹਨੂੰ ਬਣਾਉਣ ਵਾਲਾ ਕੋਈ ਨਹੀਂ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਤੇ ਅਗਲੀ ਤੋਕੇ ਨਹੀਂ ਕਿ ਮਾਇਆ ਕਿਤੇ ਬਾਹਰੋਂ ਆਈਏ, ਉਹਤੇ ਸ਼ਬਦ ਵਰਤੇ ਨੇ ਕਿ ਦੂਈ ਕੁਦਰਤ ਸਾਜੀਐ ਕਰ ਆਸਣ ਡਿਠੋ ਚਾਹੋ। ਦੂਈ ਕੁਦਰਤ ਦਾ ਅਰਥ ਹਰ ਕੋਸ਼ਕਾਰ ਨੇ ਕੀਤਾ ਹੈ ਮਾਇਆ। ਹਜ਼ੂਰ ਨੇ ਇੱਕ ਹੋਰ ਬਚਨ ਕਿਹਾ, ਆਪ ਜਪਜੀ ਸਾਹਿਬ ਪੜ੍ਹਦੇ ਹੋ ਤੇ ਮੇਰਾ ਖਿਆਲ ਹੈ ਉਸ ਪੌੜੀ ਨਾਲ ਹੋਰ ਵੀ ਕਲੀਅਰ ਹੋ ਜਾਏਗਾ ਕਿ ਅਸਲ ਵਿੱਚ ਕੌਣ ਹੈ ਜਿਹੜਾ ਸਾਰਿਆਂ ਦੀ ਸੰਭਾਲ ਪਿਆ ਕਰਦਾ। ਇਹ ਪੌੜੀ ਆਪ ਬੜੀ ਵਾਰੀ ਪੜ੍ਹਦੇ ਸੁਣਦੇ ਹੋ, ਏਕਾ ਮਾਈ ਜੁਗਤ ਵਿਆਹੀ। ਹੁਣ ਉੱਥੇ ਮਾਇਆ ਨੂੰ ਉਹਨੂੰ ਪ੍ਰਸੂਤ ਹੋਣ ਦੀ ਗੱਲ ਕਹੀ, ਕਹਿੰਦੇ ਤਿੰਨ ਉਹਦੇ ਚੇਲੇ, ਤਿੰਨ ਪੁੱਤਰ ਪੈਦਾ ਹੋਏ, ਏਕਾ ਮਾਈ ਜੁਗਤ ਵਿਆਹੀ, ਤਿੰਨ ਚੇਲੇ ਪਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ। ਪਰ ਇਸੇ ਬਸ ਨੀ, ਗੁਰਮਤ ਇਸ ਤੋਂ ਅਗਲੀ ਗੱਲ ਕਰਦੀ। ਸਾਹਿਬ ਕਹਿੰਦੇ ਨੇ ਜਿਵਤ ਚ ਭਾਵੈ ਤਿਵੇਂ ਚਲਾਵੈ, ਜਿਵ ਹੋਵੇ ਫੁਰਮਾਨ, ਜਿਵੇਂ ਮੇਰੇ ਪਰਮਾਤਮਾ ਨੂੰ ਭਾਉਂਦਾ ਉਵੇਂ ਚਲਾਉਂਦਾ, ਜਿਵੇਂ ਉਹਦਾ ਹੁਕਮ ਹੋਵੇ ਉਵੇਂ ਦੇਵਤੇ ਉਹਦੀਆਂ ਗੱਲਾਂ ਤੇ ਮੰਨਦੇ ਨੇ। ਇਹਦਾ ਮਤਲਬ ਕਿ ਮਾਇਆ ਤੋਂ ਜੇ ਤਿੰਨ ਦੇਵ ਉਹਦੀ ਪ੍ਰਸੂਤੀ ਚੋਂ ਤਿੰਨ ਦੇਵ ਪੈਦਾ ਹੋਏ ਤੇ ਬਾਬਾ ਨਾਨਕ ਜੀ ਕਹਿੰਦੇ ਨੇ ਇਹਨਾਂ ਨੂੰ ਚਲਾਉਣ ਵਾਲਾ ਕੋਈ ਹੋਰ ਹੈ। ਜਿਵਤ ਛਪਾਵੈ ਤਿਵੇਂ ਚਲਾਵੈ, ਜਿਵ ਹੋਵੇ ਫੁਰਮਾਨ, ਉਹ ਵੇਖੈ ਕੌਣ? ਸਾਹਿਬ ਸ੍ਰੀ ਸਭ ਕੋ ਸਿਰਨਾਇਕ। ਉਹ ਵੇਖੈ ਉਹਨਾਂ ਨਦਰ ਨਾ ਆਵੇ। ਪਰਮਾਤਮਾ ਸਭ ਨੂੰ ਵੇਖਦਾ ਪਿਆ ਪਰ ਜੀਵਾਂ ਨੂੰ ਦਿਸਦਾ ਨਹੀਂ ਪਿਆ। ਜੀਵ ਨਹੀਂ ਦੇਖ ਸਕਦੇ ਕਿਉਂਕਿ ਦੂਈ ਦਾ ਪਰਦਾ ਪੈ ਗਿਆ, ਕੂੜ ਦੀ ਪਾਲ ਅੱਗੇ ਆ ਗਈ, ਖੌਮੇ ਦਾ ਇੱਕ ਛੋਟਾ ਜਿਹਾ ਭੰਭੀਰੀ ਦਾ ਪਰਦਾ ਪਿਆ, ਜਿਹੜਾ ਪ੍ਰੀਤਮ ਦੇ ਦੇਸ਼ ਤੋਂ ਸਾਨੂੰ ਤੋੜ ਕੇ ਬੈਠਾ ਉਹ ਦੇਖੈ ਉਹ ਵੇਖੈ ਉਹਨਾਂ ਨਜ਼ਰ ਨਾ ਆਵੇ ਬਹੁਤਾ ਇਹੋ ਵਿਡਾਂਗ। ਖੈਰ ਮੈਂ ਆਪਣੇ ਵਿਸ਼ੇ ਵੱਲ ਤੁਰਾਂ। ਹਜ਼ੂਰ ਨੇ ਇੱਥੇ ਜਿਹੜੀ ਅਰਦਾਸ ਵੀ ਸ਼ਬਦ ਗੁਰਮੁਖਾਂ ਨੇ ਰੱਖੇ ਨੇ ਇਹ ਹੈ ਸ੍ਰੀ ਸਾਹਿਬ ਜੀ ਸਹਾਏ ਕਿ ਜਦੋਂ ਖਾਲਸੇ ਦੀ ਜਿੱਤ ਹੁੰਦੀ ਹੈ ਜਦੋਂ ਪੰਥ ਕੀ ਜੀਤ ਹੁੰਦੀ ਹੈ ਤੇ ਇਹ ਗੱਲ ਕਦੀ ਨਾ ਭੁੱਲਿਓ ਕਿ ਪੰਥ ਦੀ ਜਿੱਤ ਪ੍ਰਾਪਤ ਕਰਨ ਵਾਲਾ ਖਾਲਸਾ ਉਹਦੇ ਨਾਲ ਜਿੱਥੇ ਸਾਹਿਬ ਪਰਮਾਤਮਾ ਸਹਾਇਕ ਹੁੰਦੇ ਨੇ ਤੇ ਪਰਮਾਤਮਾ ਦੀ ਸਹਾਇਤਾ ਦਾ ਸਦਕਾ ਗੁਰੂ ਦੀ ਦਿੱਤੀ ਹੋਈ ਸ੍ਰੀ ਸਾਹਿਬ ਜਿਹਨੂੰ ਖੜਗ ਕਹਿੰਦੇ ਆ, ਅਸਕੇਤ ਕਹਿੰਦੇ ਆ, ਕਿਰਪਾਨ ਕਹਿੰਦੇ ਆ, ਉਹ ਸ੍ਰੀ ਸਾਹਿਬ ਜੀ ਵੀ ਉਹਦੀ ਥਾਂ ਥਾਂ ਤੇ ਸਹਾਇਤਾ ਪਈ ਕਰਦੀ। ਹੁਣ ਬੇਨਤੀ ਕਰਨੀ ਹੈ, ਇਹਨੂੰ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਤੱਕਣਾ। ਦੇਖੋ ਕਈ ਵਾਰੀ ਇਹ ਸਵਾਲ ਉੱਠਦੇ ਨੇ ਕਿ ਸ਼ਸਤਰ ਪਕੜਨ ਦੀ ਹੁਣ ਕੀ ਜ਼ਰੂਰਤ ਹੈ। ਇੱਕ ਮੈਂ ਬੇਨਤੀ ਕਰਾਂ, ਭਾਵੇਂ ਕਿ ਸਰਕਾਰ ਕਿਸੇ ਵੀ ਖਿਆਲ ਦੀ ਆਵੇ, ਹੁਣ ਜਿਹੜੀਆਂ ਸਰਕਾਰਾਂ ਨੇ ਉਹ ਤਕਰੀਬਨ ਕਿਸੇ ਨਾ ਕਿਸੇ ਸਿਧਾਂਤ ਨੂੰ ਲੈ ਕੇ ਪੈਦਾ ਹੁੰਦੀਆਂ ਨੇ। ਕੋਈ ਡੈਮੋਕ੍ਰੇਸੀ ਨੂੰ ਮੰਨਦਾ ਪਿਆ, ਕੋਈ ਕਮਿਊਨਿਜ਼ਮ ਨੂੰ ਮੰਨਦਾ ਪਿਆ, ਕੋਈ ਆਪਣੇ ਢੰਗ ਨਾਲ ਕੋਈ ਖਿਆਲ ਪੇਸ਼ ਕਰਕੇ ਆਪਣੀ ਹਕੂਮਤ ਕਾਇਮ ਕਰਦਾ। ਪਰ ਇਹ ਕਦੀ ਨਾ ਭੁੱਲੀਏ, ਭਾਵੇਂ ਲੋਕਤੰਤਰ ਹੋਵੇ, ਭਾਵੇਂ ਇੱਕ ਪੁਸ਼ਤੀ ਰਾਜ ਹੋਵੇ, ਭਾਵੇਂ ਕਿਤੇ ਕੋਈ ਹੋਰ ਤਰੀਕੇ ਨਾਲ ਆਪਣੇ ਰਾਜ ਭਾਗ ਨੂੰ ਕਾਇਮ ਕਰੇ, ਉਹ ਰਾਜ ਭਾਗ ਕਾਇਮ ਹੀ ਤਾਂ ਰੱਖ ਸਕਦੇ ਨੇ ਕਿ ਜੇ ਉਹਨਾਂ ਦੀ ਹਿਫਾਜ਼ਤ ਕਰਨ ਵਾਲੀ ਉਹਨਾਂ ਕੋਲ ਫੋਰਸ ਹੋਵੇਗੀ। ਤੇ ਕੀ ਫੌਜ ਤੋਂ ਬਿਨਾਂ ਲੋਕਤੰਤਰ ਕਾਇਮ ਰਹਿ ਸਕਦਾ? ਕਿ ਇੱਕ ਪੁਸ਼ਤੀ ਰਾਜ ਕਦੀ ਵੀ ਇਹ ਫੌਜ ਤੋਂ ਬਿਨਾਂ, ਤਾਕਤ ਤੋਂ ਬਿਨਾਂ ਕਾਇਮ ਰੱਖ ਸਕਿਆ? ਮੇਰੇ ਗੁਰੂ ਸਾਹਿਬ ਨੇ ਕਿਹਾ, ਕਹਿਣ ਲੱਗੇ ਦੇਖ ਸ੍ਰੀ ਸਾਹਿਬ ਸਹਾਇਤਾ ਕਰਦੀ ਏ, ਪਰ ਇਸ ਤੋਂ ਪਹਿਲਾਂ ਕਦੀ ਭੁੱਲੀ ਨਾ ਕਿ ਸਿੱਖ ਨੇ ਬਾਹਰ ਦੀ ਸ੍ਰੀ ਸਾਹਿਬ ਜਦੋਂ ਪਕੜਨੀ ਏ, ਮੇਰਾ ਦਾਤਾ ਮੇਰ ਕਰੇ ਉਹਨੂੰ ਅੰਦਰ ਸ੍ਰੀ ਸਾਹਿਬ ਚਲਾ ਕੇ ਔਗਣ ਕੱਟਣ ਦੀ ਵੀ ਜਾਚ ਆ ਜਾ। ਦੇਖੋ ਖਾਲਸੇ ਦੇ ਹੱਥ ਵਿੱਚ ਸ੍ਰੀ ਸਾਹਿਬ ਦਿੱਤੀ ਏ, ਅਗਿਆਨੀ ਦੇ ਹੱਥ ਵਿੱਚ ਨਹੀਂ। ਮੈਂ ਬਾਣੀ ਵਿੱਚੋਂ ਕੁਝ ਪ੍ਰਮਾਣ ਅਰਜ਼ ਕਰਨੇ ਨੇ। ਸਭ ਤੋਂ ਪਹਿਲਾਂ ਇਸ ਸੰਬੰਧੀ ਕਿ ਗੁਰਮਤਿ ਨੇ ਦੋ ਕਿਰਪਾਨਾਂ ਦਾ ਜ਼ਿਕਰ ਕੀਤਾ, ਇੱਕ ਮੀਰੀ ਦਾ ਤੇ ਦੂਜੀ ਪੀਰੀ ਦਾ। ਹੁਣ ਇੱਕ ਵਾਰੀ ਇੱਥੇ ਬੇਨਤੀ ਵੀ ਕੀਤੀ ਸੀ ਵੀ ਮੀਰੀ ਦੀ ਕਿਰਪਾਨ ਤਾਂ ਅਸੀਂ ਮੰਨਦੇ ਹਾਂ ਕਿ ਜਦੋਂ ਕੋਈ ਬਾਦਸ਼ਾਹ ਕਾਇਮ ਕਰਦਾ ਉਹਨੂੰ ਕਿਰਪਾਨ ਦੀ ਜ਼ਰੂਰਤ ਹੈ, ਤੇ ਪੀਰੀ ਦਾ ਅਰਥ ਹੈ ਰੂਹਾਨੀਅਤ, ਪੀਰੀ ਵਾਸਤੇ ਕਿਰਪਾਨ ਦੀ ਜ਼ਰੂਰਤ ਕਿਉਂ ਪੈ ਗਈ? ਦੋ ਕਿਰਪਾਨਾਂ ਮੀਰੀ ਤੇ ਪੀਰੀ ਦੀਆਂ ਕਿਉਂ? ਆਓ ਗੁਰੂ ਗ੍ਰੰਥ ਸਾਹਿਬ ਵਿੱਚੋਂ ਦਰਸ਼ਨ ਕਰੀਏ ਕਿ ਗੁਰਮੁਖੋ, ਖਾਲਸੇ ਨੇ ਮੀਰੀ ਤੇ ਪੀਰੀ ਦੋਨਾਂ ਕਿਰਪਾਨਾਂ ਨੂੰ ਧਾਰਨ ਕੀਤਾ। ਪੀਰੀ ਦੀ ਕਿਰਪਾਨ ਇੱਕ ਬਾਹਰ ਦਾ ਚਿੰਨ੍ਹ ਹੈ, ਇਹਦਾ ਮਤਲਬ ਇਹ ਵੇ ਕਿ ਕੱਲੀ ਇਹ ਕਿਰਪਾਨ ਦੁਨੀਆਂ ਵਿੱਚ ਆਪਣੇ ਦਬਦਬੇ ਲਈ ਨਹੀਂ, ਸੱਚ ਜਾਣੀ ਇਹ ਜੇ ਬਾਹਰੋਂ ਸ੍ਰੀ ਸਾਹਿਬ ਪਕੜੀਏ ਤੇ ਇਹਨੇ ਉਹਨਾਂ ਭਗਤਾਂ ਤੇ ਗੁਰੂ ਸਾਹਿਬਾਨਾਂ ਦੇ ਚਰਨਾਂ ਦੀ ਟੇਕ ਲਈ ਜਿਨ੍ਹਾਂ ਨੇ ਪੀਰੀ ਦੀ ਕਿਰਪਾਨ ਨਾਲ ਆਪਣੇ ਅੰਦਰ ਨੂੰ ਫਤਿਹ ਕੀਤਾ ਹੋਇਆ। ਹੁਣ ਉਹ ਪੀਰੀ ਦੀ ਕਿਰਪਾਨ ਕੀ ਹੈ? ਕੁਛ ਪ੍ਰਮਾਣ ਨੇ ਗੁਰੂ ਗ੍ਰੰਥ ਸਾਹਿਬ ਵਿੱਚੋਂ 5-7, ਉਹ ਆਪ ਜੀ ਦੀ ਨਜ਼ਰ ਜ਼ਰੂਰ ਕਰਨੇ। ਦੇਖੋ ਸਭ ਤੋਂ ਪਹਿਲੇ ਪੁਰਾਤਨ ਭਗਤ ਨੇ ਜਿਨ੍ਹਾਂ ਦੇ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਬਦ ਦਰਜ ਨੇ, ਉਹ ਨੇ ਬਾਬਾ ਫਰੀਦ ਸਾਹਿਬ। ਜਦੋਂ ਅਸੀਂ ਸਮੇਂ ਦੀ ਵੰਡ ਅਨੁਸਾਰ ਭਗਤਾਂ ਨੂੰ ਦੇਖੀਏ ਤੇ ਸਭ ਤੋਂ ਪਹਿਲਾਂ ਬਾਬਾ ਫਰੀਦ ਜੀ ਦਾ ਸਮਾਂ ਕਾਲ ਆਉਂਦਾ ਹੈ। ਹੁਣ ਉੱਥੇ ਬਾਬਾ ਫਰੀਦ ਸਾਹਿਬ ਨੇ ਇੱਕ ਬਚਨ ਕਿਹਾ, ਉਹਨਾਂ ਦਾ ਸ਼ਬਦ ਹੈ ਬੈਰਾਗ ਦਾ, ਸ਼ਬਦ ਉਹਨਾਂ ਦਾ ਹੈ ਪਿਆਰੇ ਨੂੰ ਪੁਕਾਰਨ ਦਾ, ਸ਼ਬਦ ਉਹਨਾਂ ਦਾ ਹੈ ਅੰਦਰ ਦੀ ਬਿਰਹਾ ਦੀ ਕਾਂਗ। ਪਰ ਅਖੀਰ ਤੇ ਕਹਿੰਦੇ ਨੇ ਕਿ ਅੱਖਾਂ ਵਿੱਚ ਨੀਰ ਭਰ ਲੈਣਾ, ਪਿਆਰੇ ਦੀ ਯਾਦ ਵੀ ਜੁੜਨਾ, ਮਤਾ ਸੋਚੀ ਇਹ ਵੇਲਣਾ ਦਾ ਕੰਮ ਹੈ, ਇਹ ਤਾਂ ਇਸ ਤਰ੍ਹਾਂ ਜਿਵੇਂ ਇੱਕ ਖੰਡੇ ਦੀ ਧਾਰ ਉੱਤੇ ਚੱਲਣਾ ਹੋਵੇ, ਆਪਣੇ ਆਪ ਨੂੰ ਮਾਰਨ ਲਈ ਸ਼ਬਦ ਦੀ ਖੜਕ ਚਾਹੀਦੀ ਏ। ਜਿਹਦੇ ਕੋਲ ਸ਼ਬਦ ਦੀ ਕਿਰਪਾਨ ਨਹੀਂ, ਸੱਚ ਜਾਣੋ ਉਹਦੇ ਹੱਥ ਵਿੱਚ ਸ੍ਰੀ ਸਾਹਿਬ ਨਹੀਂ ਹੁੰਦੀ, ਉਹਦੇ ਹੱਥ ਵਿੱਚ ਜ਼ੁਲਮ ਕਰਨ ਵਾਲੀ ਤਲਵਾਰ ਹੁੰਦੀ ਹੈ। ਸ੍ਰੀ ਸਾਹਿਬ ਉਹਦੇ ਹੱਥ ਵਿੱਚ ਜਿਹਦੇ ਅੰਦਰ ਸਾਹਿਬ ਦੀ ਕਿਰਪਾ ਵਾਪਰਦੀ ਹੋਵੇ। ਹਜ਼ੂਰ ਨੇ ਸ਼ਬਦ ਵਰਤੇ ਨੇ, ਅਸੀਂ ਇਹ ਸ਼ਬਦ ਪੜ੍ਹਨੇ ਆ। ਮੈਂ ਅਰਜ਼ ਕਰ ਰਿਹਾ, ਪੀਰੀ ਸ਼ਬਦ ਇਹਦੇ ਲਈ ਵੀ ਕਿਰਪਾਨ ਵਰਤਿਆ ਹੈ, ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਭਗਤਾਂ ਨੇ ਇਸ ਮਾਰਗ ਨੂੰ ਕਿਰਪਾਨ ਤੇ ਖੜਕ ਤੇ ਖੰਡੇ ਤੇ ਤਿੱਖੀ ਧਾਰ ਤੇ ਚੱਲਣ ਦੀ ਗੱਲ ਕਹੀਏ। ਬਾਬਾ ਜੀ ਦਾ ਸ਼ਬਦ ਹੁੰਦਾ ਹੈ ਕਿ ਤਪ ਤਪ ਲੋਏ ਲੋਏ ਖਾਸ ਮਰੋਰੂ। ਹੁਣ ਹੈ ਇਹ ਬੈਰਾਗ ਦਾ ਕਿ ਤਪ ਤਪ ਲੋਏ ਲੋਏ ਖਾਸ ਮਰੋਰੂ, ਬਾਬਲ ਹੋਈ ਸੋ ਸੋ ਲੋਰੂ, ਤੈ ਸ਼ੈ ਮਨ ਮੈਂ ਕੀਆ ਰੋਸ, ਮੁਝ ਅਵਗਣ ਸ਼ੈ ਨਾਹੀ ਦੋਸ਼, ਹੁਣ ਅੱਗੇ ਉਹ ਬਚਨ ਕੋਇਲ ਨੂੰ ਪੁੱਛਦੇ, ਅਸਲ ਵਿੱਚ ਕੋਇਲ ਨਹੀਂ ਉਹਨਾਂ ਦਾ ਆਪਾ ਹੈ, ਤੇ ਪੁੱਛਦੇ ਨੇ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ ਤੱਕ, ਹੁਣ ਸ਼ਬਦ ਕਿਉਂ ਵਰਤੇ ਨੇ, ਕਾਂ ਨੂੰ ਸ਼ਬਦ ਕਿਉਂ ਨੀ ਕਹਿ ਦਿੱਤੇ, ਤੂੰ ਕਾਲਾ ਕਿਉਂ ਨੀ? ਕਹਿਣ ਲੱਗੇ ਅਸਲ ਵਿੱਚ ਰੰਗ ਭਾਵੇਂ ਤੇਰਾ ਕੋਇਲ ਕਾਲਾ ਹੈ, ਪਰ ਇਹ ਕਦੀ ਨਾ ਭੁੱਲੀ ਲੋਕ ਤੇਰੇ ਤੋਂ ਨਫ਼ਰਤ ਨਹੀਂ ਕਰਦੇ, ਕਾਂ ਤੋਂ ਨਫ਼ਰਤ ਜ਼ਰੂਰ ਕਰਦੇ। ਮੈਂ ਪਿਛਲੇ ਦਿਨ ਇੱਕ ਦਿਨ ਸਵੇਰ ਦੀ ਕਥਾ ਵਿੱਚ ਅਰਜ਼ ਕੀਤੀ ਸੀ, ਸ਼ਬਦ ਤਾਂ ਸਾਰੇ ਬੋਲਦੇ ਨੇ, ਕਾਂ ਘਰ ਆ ਕੇ ਬੋਲੇ ਤੇ ਵੱਟੇ ਮਾਰ ਕੇ ਉਡਾਉਂਦੇ ਆ, ਤੇ ਕੋਇਲ ਬਾਗ ਵਿੱਚ ਬੋਲਦੀ ਹੋਵੇ ਤੇ ਕਿੰਨਾ ਸਬਰ ਤੈਅ ਕਰਕੇ ਉਹਨੂੰ ਸੁਣਨ ਵਾਸਤੇ ਜਾਂਦੇ, ਉਹਨੂੰ ਸੁਣ ਲਈ ਜਾਇਆ ਜਾਂਦਾ ਜਿਹਦੀ ਬੋਲੀ ਵਿੱਚ ਮਿਠਾਸ ਹੈ। ਕਹਿੰਦੇ ਨੇ ਕੋਇਲ ਰੰਗ ਤੇਰਾ ਕਾਲਾ ਹੈ, ਪਰ ਤੇਰੇ ਨਗਮੇ ਤੇਰੇ ਗੀਤ ਤੇਰੇ ਅੰਦਰ ਸੋਜ ਹੈ ਗਲੇ ਵਿੱਚ, ਜਦੋਂ ਤੂੰ ਕੂਕ ਨਹੀਂ ਹੈ ਤੇ ਮੈਨੂੰ ਇੰਜ ਲੱਗਦਾ ਜਿਵੇਂ ਤੇਰੇ ਅੰਦਰੋਂ ਕੋਈ ਹੂਕ ਨਿਕਲਦੀ ਪਈ ਏ, ਇੰਨਾ ਮਿੱਠਾ ਬੋਲਣ ਵਾਲੀਏ ਤੇਰੇ ਰੰਗ ਨੂੰ ਕਾਲਾਪਨ ਕਿਉਂ ਪੈ ਗਿਆ? ਉੱਥੇ ਬੋਨਾ ਬਚਨ ਕਹਿ ਤੇ ਕੋਇਲ ਦਾ ਉੱਤਰ ਉਹਨਾਂ ਦਰਜ ਕੀਤਾ, ਪੁੱਛਿਆ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ? ਉਹ ਕਹਿੰਦੀ ਆਪਣੇ ਪ੍ਰੀਤਮ ਕਹਿ ਤੂੰ ਬਿਰਹ ਹੈ ਜਾਲੀ, ਆਪਣੇ ਪਿਆਰੇ ਦੇ ਬਿਰਹਾ ਨੇ ਮੈਨੂੰ ਸਾੜ ਦਿੱਤਾ। ਹੁਣ ਆਪਾਂ ਕਹਾਂਗੇ ਵੀ ਸ਼ਬਦ ਇਹ ਵੇ ਬੈਰਾਗੀਆਂ ਲਈ, ਸ਼ਬਦ ਇਹ ਹੈ ਬਿਰਹਾ ਦੇ ਕੁੱਠਿਆਂ ਲਈ, ਤੇ ਅਸੀਂ ਜੇ ਕਹਿ ਦਿੰਦੇ ਹਾਂ ਕਿ ਸੌਖਾ ਕੰਮ ਹੈ ਬਿਰਹਾ ਭਜਨ ਬੰਦਗੀ। ਅੱਗੇ ਬਾਬਾ ਫਰੀਦ ਜੀ ਕਹਿੰਦੇ ਨੇ ਇਹ ਅਵਸਥਾ ਐਵੇਂ ਨੀ ਮਿਲਦੀ, ਇਹ ਤਾਂ ਪੀਰੀ ਦੀ ਤਲਵਾਰ ਤੇ ਚੱਲਣ ਵਾਲੀ ਗੱਲ ਏ। ਅਗਲੇ ਅਖੀਰ ਤੇ ਸ਼ਬਦ ਸੰਪੂਰਨ ਹੁੰਦਾ ਹੈ ਕਿ ਬਾਤ ਹਮਾਰੀ ਖਰੀ ਉਡੀਣੀ, ਖੰਨਿਓ ਤਿੱਖੀ ਬਹੁਤ ਪਈਣੀ, ਪਿਆਰਿਓ ਖੰਨਿਓ ਤਿੱਖੀ, ਜਸਲ ਵਿੱਚ ਇਹ ਪੀਰੀ ਦੀ ਤਲਵਾਰ ਏ। ਗੁਰੂ ਕੇ ਸਿੱਖੋ ਕਦੀ ਵੀ ਭੁੱਲਿਓ ਨਾ, ਜਦੋਂ ਸਿੱਖ ਨੇ ਸ੍ਰੀ ਸਾਹਿਬ ਨੂੰ ਪਕੜਿਆ ਸਭ ਤੋਂ ਪਹਿਲਾਂ ਉਹ ਅੰਦਰੋਂ ਆਪਣੇ ਖੰਡੇ ਦੀ ਧਾਰ ਤੇ ਪੀਰੀ ਦੀ ਤਲਵਾਰ ਨੂੰ ਉਹਨੇ ਧਾਰਨ ਕੀਤਾ ਹੋਇਆ। ਬਾਤ ਹਮਾਰੀ ਖਰੀ ਉਡੀਣੀ, ਖੰਨਿਓ ਤਿੱਖੀ ਬਹੁਤ ਪਈਣੀ, ਉਸ ਉੱਪਰ ਹੈ ਮਾਰਗ ਮੇਰਾ ਸ਼ੇਖ ਫਰੀਦਾ, ਪੰਥ ਸੰਭਾਰ ਸਵੇਰਾ। ਕਹਿੰਦੇ ਮੇਰਾ ਪੀਰੀ ਦਾ ਰਸਤਾ ਉਹਦੇ ਤੇ ਵੇ, ਤੇ ਅੱਜ ਅਸੀਂ ਬਾਬੇ ਫਰੀਦ ਨੂੰ ਪੀਰ ਸ਼ਬਦ ਨਾਲ ਜਦੋਂ ਯਾਦ ਕਰਦੇ ਹਾਂ ਤੇ ਉਹ ਪੀਰ ਵੀ ਕਹਿੰਦਾ ਪਿਆ ਕਿ ਕੇਵਲ ਬਾਹਰ ਦੀਆਂ ਤਲਵਾਰਾਂ ਨਹੀਂ ਆਪਣੇ ਅੰਦਰ ਨੂੰ ਜਿੱਤਣ ਵਾਸਤੇ ਵੀ ਤਲਵਾਰ ਦਾ ਕੰਮ ਲਈ, ਅੰਦਰ ਤੇ ਤੁਲਣਾ ਖੰਡੇ ਦੀ ਧਾਰ ਏ। ਮੈਂ ਬੇਨਤੀ ਕਰਾਂ ਚੱਲਣਾ ਆਪ ਜੀ ਦੇ ਸਮਕਸ ਬਾਹਰ ਦੀ ਸ੍ਰੀ ਸਾਹਿਬ ਵੱਲ ਆਉਣਾ ਹੈ। ਦੂਸਰਾ ਪ੍ਰਮਾਣ ਗੁਰੂ ਨਾਨਕ ਸਾਹਿਬ ਦਾ, ਉਹਨਾਂ ਨੇ ਅੰਮ੍ਰਿਤ ਬਾਣੀ ਵਿੱਚ ਜਦੋਂ ਬਚਨ ਕਿਹਾ ਹੈ ਨਾ, ਉਹਨਾਂ ਨੇ ਇੱਕ ਗੱਲ ਕਹੀ ਹੈ, ਕਹਿੰਦੇ ਨੇ ਜੇ ਗੁਰਮਤ ਦਾ ਪੰਥ ਹੀ ਬਣਨਾ, ਜੇ ਨਾਮ ਦੇ ਕਾਫਲੇ ਵਿੱਚ ਜੇ ਪੰਥ ਕੀ ਜੀਤ ਕਰਨੀ ਆ ਤੇ ਸ੍ਰੀ ਸਾਹਿਬ ਸਹਾਈ ਹੋਣਗੇ ਤੇਰੇ। ਕਿਵੇਂ ਜੀ? ਉਹ ਕਹਿੰਦੇ ਨੇ ਸਭ ਤੋਂ ਪਹਿਲੀ ਗੱਲ, ਇਸ ਰਸਤੇ ਤੇ ਤੁਰਨ ਵਾਲਿਆਂ ਨੂੰ ਆਪਣੇ ਸਿਰ ਤਲੀ ਤੇ ਰੱਖਣੇ ਪੈਂਦੇ ਨੇ, ਤੇ ਉਹ ਸ਼ੇਰੀ ਤਾਂ ਲੈਂਦਾ ਜੇ ਪੀਰੀ ਦੀ ਤਲਵਾਰ ਚੱਲੇ ਤਾਂ, ਸ਼ਬਦ ਤੋਂ ਬਿਨਾਂ ਨਹੀਂ। ਹਜ਼ੂਰ ਨੇ ਇੱਕ ਬਚਨ ਕਿਹਾ ਸੀ, ਪੜ੍ਹਨੇ ਆ, ਜੋ ਤੋ ਪ੍ਰੇਮ ਖੇਲਣ ਕਾ ਚਾਹੋ, ਸਿਰ ਧਰ ਤਲੀ ਗਲੀ ਮੇਰੀ ਆਓ। ਜੇ ਤੂੰ ਮੇਰੇ ਮਾਰਗ ਤੇ ਚੱਲਣਾ ਤੇ ਆਪਣੇ ਸਿਰ ਨੂੰ ਤਲੀ ਤੇ ਰੱਖ ਕੇ ਆ। ਗੁਰੂ ਕੇ ਸਿੱਖੋ, ਸੇਵਕ ਪੀਰੀ ਵਾਲਾ ਬਣਦੀ ਹੋਵੇ, ਜਿਹਨੂੰ ਬਾਬਾ ਜੀ ਨੇ ਬਾਣੀ ਵਿੱਚ ਕਿਹਾ ਨਾਨਕ ਸੇਵਕ ਸੋਈ ਆਖੀਐ ਜੋ ਸਿਰ ਧਰੈ ਉਤਾਰ। ਸਿਰ ਤਾਂ ਉਤਰਨਾ ਹੀ ਪੀਰੀ ਦੀ ਤਲਵਾਰ ਨਾਲ ਹੈ, ਬਾਹਰ ਦਾ ਸਿਰ ਬਾਹਰ ਦੀ ਖੜਕ ਨਾਲ ਕੱਟਿਆ ਜਾਂਦਾ ਹੈ ਤੇ ਅੰਦਰ ਦਾ ਹੋਮੇ ਦਾ ਸਿਰ ਪੀਰੀ ਦੀ ਤਲਵਾਰ ਨਾਲ ਕੱਟਿਆ ਜਾਂਦਾ ਹੈ। ਸ਼ਬਦ ਤੋਂ ਬਿਨਾਂ ਹੋਮੇ ਮਰਨੀ ਨਹੀਂ। ਸ਼ਬਦ ਵਰਤਿਆ ਦੂਰ ਨੇ, ਜੋ ਤੋ ਪ੍ਰੇਮ ਖੇਲਣ ਕਾ ਚਾਹੋ, ਸਿਰ ਤਰ ਤਲੀ ਗਲੀ ਮੇਰੀ ਆਓ। ਇਸ ਮਾਰਗ ਪੈਰ ਤਰੀ ਜੈ ਸ੍ਰੀ ਸਾਹਿਬ ਸਹਾਈ ਹੋਣਗੇ, ਜੇ ਪਹਿਲੋ ਅੰਦਰਾਂ ਇਸ ਰਸਤੇ ਤੇ ਤੁਰੇਗਾ। ਇਸ ਮਾਰਗ ਪੈਰ ਤਰੀ ਜੈ ਸਿਰ ਦੀਜੈ ਕਾਣ ਨਾ ਕੀਜੈ, ਪੀਰੀ ਤੇ ਚੱਲਣ ਵਾਲਿਆ ਸਿਰ ਦੇ ਦੀ ਪਰ ਘਬਰਾਈ ਨਾ। ਇਸ ਤੋਂ ਅੱਗੇ ਬਚਨ ਪੜੋ, ਬਾਬਾ ਫਰੀਦ ਜੀ ਨੇ ਕਿਹਾ ਕਿ ਖੰਨਿਓ ਤਿੱਖੀ ਬਹੁਤ ਪਈਣੀ, ਗੁਰੂ ਨਾਨਕ ਸਾਹਿਬ ਫਰਮਾਉਂਦੇ ਪਏ ਨੇ ਜੋ ਤੋ ਪ੍ਰੇਮ ਖੇਲਣ ਕਾ ਚਾਹੋ ਸਿਰ ਧਰ ਤਲੀ ਗਲੀ ਮੇਰੀ ਆਓ। ਤੇ ਜਦੋਂ ਧੰਨ ਗੁਰੂ ਅਮਰਦਾਸ ਜੀ ਦੇ ਬਚਨ ਪੜੇ ਤੇ ਉਹਨਾਂ ਨੇ ਕਿਰਪਾ ਕੀਤੀ, ਰੋਜ਼ ਅਸੀਂ ਇਹ ਬਚਨ ਪੜ੍ਹਦੇ ਹਾਂ। ਉਹ ਕਹਿੰਦੇ ਨੇ ਭਗਤ ਸ਼ਬਦ ਲਵਾਉਣ ਨਾਲ ਕਦੀ ਕੋਈ ਭਗਤ ਨਹੀਂ ਬਣਦਾ, ਸੰਤ ਸ਼ਬਦ ਜੋੜਨ ਨਾਲ ਸੰਤ ਨਹੀਂ ਬਣਦਾ, ਗਿਆਨੀ ਸ਼ਬਦ ਕਹਿਣ ਨਾਲ ਗਿਆਨੀ ਨਹੀਂ ਬਣਿਆ ਜਾਂਦਾ, ਬ੍ਰਹਮ ਗਿਆਨੀ ਕਹਿਣ ਨਾਲ ਬ੍ਰਹਮ ਗਿਆਨੀ ਨਹੀਂ ਬਣਦੇ। ਜਿੰਨੀ ਦੇਰ ਤੱਕ ਉਹ ਗੁਣ ਪੈਦਾ ਨਾ ਹੋਣ, ਕਹਿਣ ਲੱਗੇ ਜੇ ਭਗਤ ਬਣਨਾ ਹੀ ਤੇ ਗੱਲ ਕਦੀ ਨਾ ਭੁੱਲੀ, ਭਗਤੀ ਦਾ ਮਾਰਗ ਵਿਹਲਣਾ ਦਾ ਮਾਰਗ ਨਹੀਂ। ਇੱਕ ਬੇਨਤੀ ਕਰਾਂ ਕਿ ਭਗਤੀ ਦੇ ਥੱਲੇ ਪਖੰਡ ਕੋਈ ਕਰੇ, ਉਹ ਵਿਹਲਾ ਆਪਣੀਆਂ ਰੋਟੀਆਂ ਸੇਕੀ ਜਾਏ ਤੇ ਪਖੰਡੀ ਹੋ ਸਕਦਾ, पर जिन्हें दिलों पीरी दी तलवार लेके चलने ओनू साहब ने कहा भगता की चाल निराली शब्द उत्थे भी खड़कदा शस्त्र का जिक्र हुंदा मेरी बेनती नू समझियो मैं कहना गल भगती दी है ते चिन्ह कृपाना ते खंडियां दे वरदे पए ने बाबा फरीद गल करदे ने रब दे नाम दी ते शब्द वरदे पए ने खंडे दा बाबा नानक जी गल करदे ने एक ओंकार दी ते शब्द वरदे पए ने सिर लैण दे गुरु अमरदास जी 17 रागां विच बाणी पै उचारण करदे ने गल करदे पए ने आनंद दी क्योंकि आनंद साहब दी पौड़ी आनंद दर ते खुशी गल करदे पए ने आनंद दी ते भगत नूं कहिंदे ने जे आनंद लैणी ते पहली गल चेते रखी तलवार ते चलना पैण ਉਹ ਸ਼ਬਦ ਕੀ ਨੇ ਕਿ ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾਂ ਕੇਰੀ ਭਗਤਾਂ ਕੇਰੀ ਬਿਕਮ ਮਾਰਗ ਚੱਲਣਾ ਉਹ ਖੰਨਿਓ ਤਿੱਖੀ ਕਿਵੇਂ ਹੈ ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਹੀਂ ਬੋਲਣਾ ਸ੍ਰੀ ਸਾਹਿਬ ਤੇਰੇ ਸਹਾਈ ਹੋਣਗੇ ਪਰ ਜੇ ਗੁਰੂ ਕੇ ਸਿੱਖਾ ਆ ਤੇਰੇ ਔਗਣ ਅੰਦਰ ਦੀ ਤਲਵਾਰ ਕੱਟ ਦੇਵੇ ਉਹ ਲਾਲਚ ਉਹ ਤਮਾ ਉਹ ਹੰਕਾਰ ਤੇ ਥਾਂ ਥਾਂ ਤੇ ਬੜਬੋਲਾ ਬਣ ਕੇ ਬੋਲੀ ਨਾ ਜਾਈ ਰੱਬ ਮੇਰ ਕਰੇ ਭਗਤੀ ਦੇ ਜਿਹੜੇ ਕਰਦੇ ਨੇ ਉਹਨਾਂ ਦੀ ਜ਼ਬਾਨ ਨੂੰ ਵੀ ਉਹ ਖਮੋਸ਼ ਕਰ ਦਿੰਦਾ ਹੈ ਲੱਭ ਲੋਭ ਅਹੰਕਾਰ ਤਾਂ ਤ੍ਰਿਸ਼ਨਾ ਬਹੁਤ ਨਾ ਹੀ ਬੋਲਣਾ ਹੁਣ ਅਗਲੀ ਤੋਕ ਉਹਨਾਂ ਸ਼ਸਤਰ ਦੀ ਕੀਤੀ ਕਹਿਣ ਲੱਗੇ ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ ਇਹ ਖੰਡੇ ਨਾਲੋਂ ਵੱਧ ਤਿੱਖੀ ਆ ਵਾਲ ਤੋਂ ਵੱਧ ਬਰੀਕ ਏ ਜਿਹੜਾ ਪੀਰੀ ਦਾ ਮਾਰਗ ਹੈ ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ ਗੁਰ ਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾਂ ਜੁਗੋਂ ਜੁਗ ਨਿਰਾਲੀ ਕਹਿੰਦੇ ਨੇ ਕਈ ਜੁਗਾਂ ਦੇ ਨਿਆਰੇ ਚੱਲਦੇ ਪਏ ਜੇ ਬਾਬਾ ਅਮਰਦਾਸ ਕਹਿ ਰਹੇ ਨੇ ਖੰਨਿਓ ਤਿੱਖੀ ਤੇ ਮੈਂ ਪੰਜਵਾਂ ਚੌਥਾ ਪ੍ਰਮਾਣ ਅਰਜ ਕਰਾਂ ਇੱਕ ਸ਼ਬਦ ਅਸੀਂ ਪੜ੍ਹਨੇ ਹਾਂ ਧੰਨ ਗੁਰੂ ਅਰਜਨ ਦੇਵ ਜੀ ਦਾ ਦੇਖੋ ਉਸ ਸ਼ਬਦ ਵਿੱਚ ਮੇਰੇ ਦਾਤੇ ਨੇ ਨਾ ਗੁਰਜ ਦਾ ਜ਼ਿਕਰ ਵੀ ਕੀਤਾ ਤੇ ਉਸ ਸ਼ਬਦ ਵਿੱਚ ਸਤਿਗੁਰੂ ਨੇ ਖੰਡੇ ਦਾ ਜ਼ਿਕਰ ਵੀ ਕੀਤਾ ਕਿਉਂਕਿ ਜਿਨ੍ਹਾਂ ਸਿੱਖਾਂ ਨੇ ਕੱਲ ਗੁਰਜ ਲੈ ਕੇ ਖੰਡੇ ਲੈ ਕੇ ਤਲਵਾਰਾਂ ਲੈ ਕੇ ਕਿਰਪਾਨਾਂ ਲੈ ਕੇ ਸ੍ਰੀ ਸਾਹਿਬ ਲੈ ਕੇ ਰਣ ਤੱਤੇ ਵਿੱਚ ਉਤਰਨਾ ਸੀ ਉਹਨਾਂ ਲਈ ਇਹ ਸ਼ਬਦ ਪਹਿਲਾਂ ਕਹਿ ਦਿੱਤੇ ਕਹਿਣ ਲੱਗੇ ਗਰੀਬੀ ਗਦਾ ਹਮਾਰੀ ਦੇਖ ਸ੍ਰੀ ਸਾਹਿਬ ਤੇਰੇ ਸਹਾਈ ਹੋਣਗੇ ਸ੍ਰੀ ਸਾਹਿਬ ਪਕੜ ਕੇ ਕਦੀ ਭੁੱਲੀ ਨਾ ਕਿ ਨਿਮਰਤਾ ਤੇਰੀ ਗਦਾ ਬਣ ਜਾਏ ਚੇਤੇ ਰੱਖੀ ਜੇ ਤੂੰ ਆਪਣੇ ਹੱਥ ਵਿੱਚ ਖੰਡਾ ਪਕੜਿਆ ਗਏ ਇਹ ਕਦੀ ਭੁੱਲੀ ਨਾ ਕਿ ਬਾਹਰ ਦੇ ਖੰਡੇ ਨਾਲ ਜ਼ਾਲਮਾਂ ਦੇ ਸਿਰ ਲੈਂਦੇ ਹੁੰਦੇ ਨੇ ਤੇ ਗੁਰੂ ਕੇ ਸਿੱਖਾਂ ਸਭ ਦੇ ਚਰਨਾਂ ਦੀ ਧੂੜ ਬਣ ਕੇ ਖੰਡਾ ਬਣ ਜਾਏਗਾ ਤੇ ਅੰਦਰ ਦੇ ਦੁਸ਼ਮਣਾਂ ਦੇ ਸਿਰ ਲੈਂਦੇ ਹੁੰਦੇ ਇੱਥੇ ਨਿਮਰਤਾ ਦਾ ਅਰਥ ਕਾਇਰਤਾ ਬੁੱਝਦਿਲੀ ਨਹੀਂ ਦੇਖੋ ਇੱਕ ਸੱਜਣ ਦੇ ਮੈਂ ਸ਼ਬਦ ਪੜ੍ਹੇ ਉਹ ਲਿਖਦੇ ਨੇ ਮਹਾਤਮਾ ਗਾਂਧੀ ਨੂੰ ਪੁੱਛਿਆ ਸੀ ਕਿ ਤੁਸੀਂ ਅਹਿੰਸਾ ਦੀ ਗੱਲ ਕਰਦੇ ਹੋ ਸਿਰ ਮੈਂ ਸ਼ਬਦ ਕੋਟ ਕਰਨ ਲੱਗਾ ਕਿ ਕੀ ਕਾਇਰ ਪੁਣਾ ਅਹਿੰਸਾ ਦਾ ਨਾਮ ਹੈ ਕਾਇਰ ਬੁੱਝ ਦਿਲ ਹੋ ਜਾਣਾ ਮਾਰ ਖਾ ਲੈਣੀ ਕਹਿ ਦੇਣਾ ਅਹਿੰਸਾ ਉਹਨਾਂ ਅੱਗੋਂ ਗੱਲ ਕਹੀ ਸੀ ਉਹਦੇ ਸ਼ਬਦ ਸਨ ਕਹਿੰਦਾ ਮੈਂ ਕਾਇਰ ਹੋਣ ਨਾਲੋਂ ਸਮਝਾਂਗਾ ਕਿ ਬੰਦਾ ਮਰ ਜਾਏ ਤੇ ਚੰਗਾ ਇਹਦਾ ਮਤਲਬ ਸ਼ਬਦ ਉਹਨੂੰ ਵੀ ਇਹ ਭਾਏ ਪਰ ਮੈਂ ਆਪਣੇ ਗੁਰੂ ਬਾਬੇ ਦੀ ਗੱਲ ਵੱਲ ਆਉਣਾ ਚਾਹੁੰਦਾ ਖਸੂਰ ਨੇ ਉੱਤੇ ਸ਼ਬਦ ਵਰਤੇ ਨੇ ਗੁਰੂ ਕੇ ਸਿੱਖਾਂ ਪੀਰੀ ਦੇ ਸ਼ਸਤਰ ਕਿਹੜੇ ਨੇ ਉਹ ਸ਼ਬਦ ਹੈ ਗਰੀਬੀ ਗਦਾ ਹਮਾਰੀ ਖੰਨਾ ਸਗਲ ਰੇਨ ਸਾਰੀ ਤੇ ਦਾਤਾ ਜੀ ਇਹਨਾਂ ਸ਼ਸਤਰਾਂ ਨਾਲ ਕੀ ਬਣੇਗਾ ਕਹਿਣ ਲੱਗੇ ਵਕਾਰੀ ਤੋਂ ਵਕਾਰੀ ਬੰਦਾ ਤੇਰੇ ਸਾਹਮਣੇ ਆ ਜਾਏ ਰੁੱਖੇ ਤੋਂ ਰੁੱਖਾ ਬੰਦਾ ਤੇਰੇ ਸਾਹਮਣੇ ਆ ਜਾਏ ਕਪਟੀ ਤੋਂ ਕਪਟੀ ਬੰਦਾ ਤੇਰੇ ਸਾਹਮਣੇ ਆ ਜਾਏ ਜਦੋਂ ਤੇਰੇ ਕੋਲ ਨਿਮਰਤਾ ਗਰੀਬੀ ਦੇ ਸ਼ਸਤਰ ਹੋਣਗੇ ਇੱਥੇ ਇੱਕ ਦਿਨ ਵਕਾਰੀ ਬੰਦਿਆਂ ਨੂੰ ਵੀ ਝੋਕੇ ਕਹਿਣਾ ਪਏਗਾ ਤੇਰੇ ਵਰਗਾ ਚੰਗਾ ਕੋਈ ਵੀ ਗਰੀਬੀ ਗਦਾ ਹਮਾਰੀ ਖੰਨਾ ਸਗਲ ਰੇਨ ਸਾਰੀ ਇਸ ਆਗੈ ਕੋ ਨਾ ਟਿਕੈ ਵਿਕਾਰੀ ਇਹਦੇ ਸਾਹਮਣੇ ਕਿਸੇ ਵਕਾਰ ਨੇ ਟਿਕਣਾ ਨਹੀਂ ਮੇਰੇ ਕਹਿਣ ਤੋਂ ਮੁਰਾਦ ਗੱਲ ਨਿਮਰਤਾ ਦੀ ਹੁੰਦੀ ਪਈ ਹੈ ਤੇ ਸਾਹਿਬ ਕਹਿੰਦੇ ਨੇ ਇਹ ਪੀਰੀ ਦੇ ਸ਼ਸਤਰ ਨੀ ਉਸ ਤੋਂ ਅੱਗੇ ਚਲੋ ਮੇਰੇ ਗੁਰੂ ਅਰਜਨ ਸਾਹਿਬ ਨੇ ਇੱਕ ਸ਼ਬਦ ਹੋਰ ਵਰਤੇ ਹੈ ਕਹਿਣ ਲੱਗੇ ਅੰਦਰ ਨੂੰ ਜਿਤਨਾ ਹੈ ਤਾਂ ਇਹ ਗੱਲ ਕਦੀ ਨਾ ਭੁੱਲੀ ਕਿ ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ ਖੋ ਸਭਨਾ ਕੀ ਰੇਣੁਕਾ ਤੋਂ ਆਓ ਹਮਾਰੇ ਪਾਸ ਮੈਂ ਤੈਨੂੰ ਸ੍ਰੀ ਸਾਹਿਬ ਪਕੜਾਣੀ ਚਾਹੁੰਦਾ ਤੇ ਜੇ ਤੇਰੇ ਅੰਦਰ ਨਿਮਰਤਾ ਨਾ ਹੋਈ ਜੇ ਤੇਰੇ ਅੰਦਰ ਦਾ ਟਿਕਾ ਨਾ ਹੋਇਆ ਜੇ ਤੇਰੇ ਅੰਦਰ ਨਾਮ ਦਾ ਪ੍ਰਕਾਸ਼ ਨਾ ਹੋਇਆ ਤੇ ਹੋਸ਼ਾ ਬਣ ਕੇ ਜਣੇ ਖੜੇ ਨੂੰ ਡਰਾਏਗਾ ਪਰ ਮੇਰੇ ਘਰ ਦਾ ਇਹ ਸਿਧਾਂਤ ਨਹੀਂ ਦੇਖ ਤੂੰ ਖੜਕ ਪਕੜਨੀ ਕਹਿ ਤੇ ਪਹਿਲੀ ਗੱਲ ਸਭ ਦੇ ਚਰਨਾਂ ਦੀ ਅੰਦਰੋਂ ਧੂੜ ਬਣ ਕੇ ਰਹੀ साहब ने शब्द वरते ने कह लगे देख पहला मरण कबूल जीवन की छड़ आस खो सबना की रेणका तो आओ हमारे पास ए पीरी दे शतरनी। मेरे गुरु ग्रंथ साहब की बाणी पढ़ते हैं देखो हजूर ने शब्द वरते ने कि अंदर दे बल नू शक्ति नू बंदा वरतदा ने। साहब गुरु तेग बहादुर जी दे तुसी बचन पढ़ते हो वह कहिंदे ने असल विच पीरी ते मीरी का सिद्धांत की है कहिंदे ने जदो बंदे दे कोल होवेगी ना अंदर की पीरी वह कभी अंदरों भय किसी का नहीं मनेगा ते रब मेर करे जे किसी का भय मनता नहीं ते पीरी की बरकत नाल वह किसी नू भय देगा भी ना जेड़ा भय मने भी ना ते किसी नू डरावे भी ना सच जाणो उहदे हाथ विच पकड़िया होया शस्त्र श्री साहिब हुंदा। पर इहदा भाव यह नहीं कि वह विखावे मात्रे मैं अगे बेनती करनी है इस चीज की भी शस्त्र पकड़न की लोड़ क्यों पै गई। हजूर कृपालू जी ने मेहर की एक अमृत बचन क्या है कह लगे भय काहू को देत नहीं न भय मानत आन कहो नानक सुन रे मना ज्ञानी ताहे बखान। जे कहिए जी नितानापन अंदर दिक पईए मेरे गुरु तेग बहादुर जी ने एक बचन किया कहिंदे ने जिन्हां लोकां दे कोल बल नहीं हुंदा वह लोग गुलाम हो जाते ने वह लोग बंधना में पै जाते ने। पर कहिंदे ने यह गल कदी ना भुली जिदन रब तेनू बल दे उदन शुक्र करी के ये बल तेरा दिता होया ना कि मेरी केवल अपने खौमे करके। साहब ने उत्ते पहला शब्द कहा कि बल छुटक्यो बंधन परे ताकत चली जाए ते बंधन पैंदे ने भावें अंदर की ताकत होवे ते भावें बाहर की ताकत होवे बल छुटक्यो बंधन परे कछु ना होत उपाए कहो नानक अब ओट हर गज ज्यू हो सहाय। हुण अगला वचन है कहिंदे ने बल होवा ते तो कह बंधन छुटे जदो ताकत खीण हो जाए अंदरों शक्ति चली जाए ते बंदे नू बंधन जकड़ लेंदे ने ते गुरु के सिखो जिदन अंदर बल आ जाए ते सच जाणो वकारां दे बंधन टुटदे ने ते जदो अंदरों बंदा आजाद हस्ती हो जाए उदो श्री साहिब पकड़ के वह बाहर दे बंधन भी तोड़न तुर पैंदा। साहिब ने शब्द वरते कि बल छुटक्यो बंधन परे कछु ना होत उपाए कहो नानक अब ओट हर गज हो सहाय। ते अगली टोके बल होवा बंधन छुटे सब किच होत उपाए नानक सब किच तुमरा हाथ में तुम्हें होत सहाय। हे प्रभु हे मालक तेरे हाथ विच ताकत है तू सब दी सहायता करना है। मेरे कहने तो मुराद ए सी कि गुरु ग्रंथ साहिब ने शस्त्र चिन्ह जेड़े ने वह भगती लई सिमरन लई निम्रता लई अंदर दे वकारां तो बचन लई कहिंदे ने ज्ञान भी एक खड़क है ते जिस खड़क नाल तू अपने अंदर नू फतेह करना है। हुण एक सवाल उठिया भी ये श्री साहिब कई बार ये सवाल उठता है लो जी आगे की जरूरत की है जां कहिंदे आ की लोड़ सी अज श्री साहिब पकड़ने आपां। मैं वार वार बेनती कर रहा इन्हां शब्दां नू समझो कि जदों बंदा अंदरों ना जुड़िया होवे ते उहदा शस्त्र कई बार जुल्म वाले पासे तुर पैंदा है। ते की परमात्मा ने अपनी रचना विच ये खेड नहीं रची हर कीमती चीज दे बचा दा उहने नाल कोई ना कोई प्रबंध किया होया है। जिस दिन गुरु हरगोबिंद साहिब ने पहली बार दो कृपाना पाईया ने दो तलवारा शब्द उत्थे वैसे वरते दो तलवारा उन्होंने बनिया ने ते उदन मैं अर्ज भी कीती सी नथे ते अब्दुल्ले ने उत्थे वार बना के एक पौड़ी कही सी। उस वेले एक सवाल उठिया सी सिख संगत विच कि पहला केवल रबाब पकड़िए केवल गुरु घर के अंदर सरंदा वजदा पे है शब्द कीर्तन हुंदा है संगत पेटावां लैके बस्तरां दियां रुपये दियां सोना चांदी लैके आउंदे ने इन्हें इन्हां ने इको दम सब कुछ मोड़ दिता। वह की कहा कि हुण कह रहे ने सानू कीमती घोड़े चाहिए ने हुण कह रहे ने सानू कीमती शस्त्र चाहिए ने हुण कह रहे ने सानू सोहनिया कीमती जवानियां चाहिए ने। कह लगे ये काम सारा उल्टा नहीं ते मैं बेनती करा रब मेर करे विद्वान पैदा होवे किते भाई गुरदास जी वर्गा। उस महान विद्वान ने अपनी कलम दे नाल सारी गुरु ग्रंथ साहिब दी बाणी लिखी। देखो भावे कोई अज कटाक्ष करी जाए तर्क करी जाए उन्हां दी रचना ते मैं बेनती करा कि असीं तां चार अखर भी ने अपने हत्थां नाल लिखे ते उस गुरमुख नूं जिन्ने जिंदगी विच सिक्खी नूं कमाया है ਤੇ ਜਿਸ ਦਿਨ ਸਿੱਖੀ ਦੀ ਦਾਨ ਦੀ ਗੱਲ ਚੱਲਣੀ ਹੈ ਨਾ, ਉਸ ਦਿਨ ਸਭ ਤੋਂ ਵੱਧ ਪ੍ਰਮਾਣ ਰਹਿਤ ਦੇ ਭਾਈ ਗੁਰਦਾਸ ਕੋਲੋਂ ਮਿਲਣੇ ਨੇ ਕਿ ਸਿੱਖੀ ਦੀ ਰਹਿਤ ਹੁੰਦੀ ਕੀ। ਮੈਂ ਬੇਨਤੀ ਕਰ ਰਿਹਾ, ਸ੍ਰੀ ਸਾਹਿਬ ਕਿਉਂ ਪਕੜਨੀ ਪਈ? ਅੱਜ ਭਾਈ ਗੁਰਦਾਸ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਲਿਖੀ, ਜਿਨ੍ਹਾਂ ਨੇ ਅਕਾਲ ਤਖ਼ਤ ਨੂੰ ਬਣਾਉਣ ਲੱਗਿਆਂ ਆਪਣੇ ਹੱਥਾਂ ਨਾਲ ਇੱਟਾਂ ਵੀ ਪਕੜੀਆਂ, ਜਦੋਂ ਉਹਨਾਂ ਦੇ ਸਾਹਮਣੇ ਮਸਲਾ ਆਇਆ ਤੇ ਅਸਲ ਵਿੱਚ ਕਲਮਾ, ਵਿਦਵਾਨ, ਰਾਗੀ, ਗ੍ਰੰਥੀ, ਪਾਠੀ ਜੀਵਨ ਵਾਲੇ ਸਾਡੀ ਕੌਮ ਦੇ ਕਿਲੇ ਨੇ ਕਿ ਜਦੋਂ ਕੋਈ ਬਾਰ ਬਾਰ ਕਰੇ ਤੇ ਕਲਮਾ ਜੀਵਨ ਵਾਲੇ, ਬੋਲਣ ਵਾਲੇ, ਕੀਰਤਨ ਕਰਨ ਵਾਲੇ ਨਿਮਰਤਾ ਵਿੱਚ ਆ ਕੇ ਉਹਨਾਂ ਦਾ ਜਵਾਬ ਦੇ ਸਕਣ। ਦੇਖੋ, ਪਿਰਥੀਏ ਨੇ ਗੁਰੂ ਕਾ ਲੰਗਰ ਬੰਦ ਕਰ ਦਿੱਤਾ ਤੇ ਗੁਰੂ ਅਰਜਨ ਦੇਵ ਨੇ ਇੱਕ ਸ਼ਬਦ ਵਰਤਿਆ, ਭਾਈ ਗੁਰਦਾਸ ਆਏ ਤੇ ਲੰਗਰ ਨਾ ਮਿਲਿਆ। ਉਸੇ ਤਰ੍ਹਾਂ ਜਿਸ ਤਰ੍ਹਾਂ ਕਦੀ ਗੁਰੂ ਰਾਮਦਾਸ ਗੁਰੂ ਅਮਰਦਾਸ ਦੇ ਘਰ ਮਿਲਦਾ ਸੀ ਤੇ ਬੀਬੀ ਭਾਨੀ ਤੋਂ ਇੰਨਾ ਹੀ ਪੁੱਛਿਆ ਸੀ, ਭੈਣੇ ਇਹ ਕੀ ਕੌਤਕ ਵਰਤਦੇ ਪਏ ਨੇ? ਇੱਥੇ ਤਾਂ ਰਸ ਅੰਮ੍ਰਿਤ ਖੀਰ ਕਿਹਾਲੀ ਸੀ ਤੇ ਅੱਗੋਂ ਉੱਤਰ ਸੀ, ਵੱਡੇ ਨੇ ਲੰਗਰ ਦੀ ਨਾਕਾਬੰਦੀ ਕਰ ਦਿੱਤੀ ਹੈ। ਲੰਗਰ ਛਕਣ ਲਈ ਸੰਗਤ ਇੱਧਰ ਆਉਂਦੀ ਹੈ, ਰਸਤਾ ਆਪਣੇ ਘਰ ਲੈ ਜਾਂਦੇ ਨੇ। ਭਾਈ ਗੁਰਦਾਸ ਤੇ ਬਾਬੇ ਬੁੱਢੇ ਵਰਗੇ ਮਹਾਂਪੁਰਸ਼, ਜਿੱਥੇ ਪਿਪਲੀ ਸਾਹਿਬ ਗੁਰਦੁਆਰਾ, ਇੱਥੇ ਸੰਗਤ ਨੂੰ ਆਪ ਸਮਝਾਇਆ ਕਿ ਗੁਰੂ ਕੌਣ ਹੈ। ਉੱਥੇ ਦੇਖੋ ਇਸ ਵਿਦਵਾਨ ਦੀ ਤੇ ਜੀਵਨ ਵਾਲੇ ਦੀ, ਭਾਈ ਗੁਰਦਾਸ ਤੇ ਬਾਬਾ ਬੁੱਢਾ ਜੀ ਦੀ ਦੇਰ ਨੂੰ ਕਦੀ ਭੁੱਲਾਂਗੇ ਨਹੀਂ। ਜਿੱਦਣ ਚੌਂਕੀਆਂ ਦੀ ਵਿਚਾਰ ਚੱਲੇਗੀ, ਉਦਣ ਬਾਬੇ ਬੁੱਢੇ ਦੀ ਚੌਂਕੀ ਤੋਂ ਕਿਵੇਂ ਆਪਾਂ ਆਪਣੀਆਂ ਅੱਖਾਂ ਤੋਂ ਵੱਖ ਕਰਾਂਗੇ। ਭਾਈ ਗੁਰਦਾਸ ਨੇ ਬਾਣੀ ਲਿਖੀ, ਉਹਨਾਂ ਨੂੰ ਕਿਸੇ ਕਹਿ ਦਿੱਤਾ ਤੁਸੀਂ ਵਿਦਵਾਨ ਨੂੰ ਉੱਤਰ ਦਿਓ ਕਿ ਅੱਜ ਮਸੰਦ ਵੀ ਕਹਿੰਦੇ ਪਏ ਨੇ, ਆਮ ਲੋਕ ਕਹਿੰਦੇ ਪਏ ਨੇ, ਗੁਰੂ ਹਰਗੋਬਿੰਦ ਸਾਹਿਬ ਨੇ ਦੋ ਤਲਵਾਰਾਂ ਕਿਉਂ ਪਾਈਆਂ? ਤੇ ਭਾਈ ਗੁਰਦਾਸ ਇਹਦਾ ਉੱਤਰ ਦੇਣ ਲਈ ਕਲਮ ਚੁੱਕੀ, ਕਹਿੰਦੇ ਨੇ ਕਦੀ ਭੁੱਲਿਓ ਨਾ ਕਿ ਪਰਮਾਤਮਾ ਨੇ ਜੋ ਕੁਝ ਸਿਰਜਿਆ ਹਰ ਕੀਮਤੀ ਚੀਜ਼ ਨਾਲ ਉਹਨੇ ਕੋਈ ਨਾ ਕੋਈ ਰਾਖੀ ਵਾਲਾ ਪੈਦਾ ਕੀਤਾ ਹੈ। ਦੇਖੋ ਮੈਂ ਜਿਹੜੀ ਬੇਨਤੀ ਕਰਨ ਲੱਗਾ, ਭਾਈ ਸਾਹਿਬ ਦੀ ਵਾਰ ਦੀ ਇੱਕ ਪੌੜੀ ਹੈ, ਗੁਰਮੁਖੋ ਤੁਸੀਂ ਇਕਾਗਰਤਾ ਬਖਸ਼ੋ। ਭਾਈ ਸਾਹਿਬ ਕਹਿੰਦੇ ਨੇ ਚੰਦਨ ਦਾ ਰੁੱਖ ਕਿੰਨਾ ਕੀਮਤੀ। ਅੱਜ ਤੀਕਰਾ ਭਗਤ ਦੀ ਵਿਆਖਿਆ ਅਸੀਂ ਚੰਦਨ ਨਾਲ ਕਰਨੇ। ਗੁਰੂ ਗ੍ਰੰਥ ਸਾਹਿਬ ਨੇ ਸੰਤ ਦੀ ਤੁਲਨਾ, ਗੁਰੂ ਦੀ ਤੁਲਨਾ, ਗੁਰਸਿੱਖਾਂ ਦੀ ਤੁਲਨਾ ਚੰਦਨ ਨਾਲ ਕੀਤੀ। ਚੰਦਨ ਅੱਤ ਦਾ ਕੀਮਤੀ ਹੈ। ਤੇ ਜੇ ਅਸੀਂ ਕਹੀਏ ਵੀ ਇੱਕ ਪਾਸੇ ਤੁਸੀਂ ਬਾਣੀ ਦੀ ਗੱਲ ਕਰਦੇ ਹੋ, ਦੂਜੇ ਤੁਸੀਂ ਸ਼ਸਤਰ ਅੱਗੇ ਕਿਉਂ ਰੱਖੇ, ਕਿਹਾ ਜਾਂਦਾ ਹੈ ਨਾ। ਦੇਖੋ ਕਦੀ ਭੁੱਲਿਓ ਨਾ, ਚੰਦਨ ਅੱਤ ਦਾ ਕੀਮਤੀ ਹੈ, ਚੰਦਨ ਵਿੱਚ ਸੁਗੰਧੀ ਹੈ। ਭਾਈ ਗੁਰਦਾਸ ਕਹਿੰਦੇ ਨੇ ਜਿਹੜਾ ਇੰਨਾ ਕੀਮਤੀ ਸੁਗੰਧੀ ਤੇ ਠੰਡ ਨਾਲ ਭਰਿਆ, ਕੀ ਕਾਰਨ ਕਿ ਰੱਬ ਨੇ ਉਹਦੇ ਨੇੜੇ ਸੱਪਾਂ ਦੇ ਝੁੰਡ ਪੈਦਾ ਕਰ ਦਿੱਤੇ? ਸੱਪ ਚੰਦਨ ਨੂੰ ਲੈ ਕੇ ਚਾਰ ਚੁਫੇਰੇ ਚਮੜੇ ਨੇ, ਕਹਿਣ ਲੱਗੇ ਰੱਬ ਦੀ ਕੁਦਰਤ ਨੂੰ ਸਮਝ, ਉਹਦਾ ਭਾਵ ਇਹ ਚੀਜ਼ ਬੜੀ ਕੀਮਤੀ ਏ, ਜਣਾ ਖਣਾ ਆ ਕੇ ਵਾਰ ਨਾ ਕਰਨ ਲੱਗ ਪਏ। ਭਾਵੇਂ ਸੱਪਾਂ ਨੂੰ ਸ਼ੀਤਲਤਾ ਮਿਲਦੀ ਏ, ਪਰ ਸੱਚ ਜਾਣੀ ਚੰਦਨ ਦੇ ਨੇੜੇ ਸੱਪ ਜਿਹੜੇ ਨੇ, ਇਹ ਰੱਬ ਨੇ ਭਗਤੀ ਦੇ ਨੇੜੇ ਮਾਨੋ ਸ਼ਕਤੀ ਟਿਕਾਈ ਹੋਈ ਹੈ। ਉਹ ਸ਼ੀਤਲਤਾ ਹੈ, ਉਹ ਠੰਡ। ਤੇ ਬੇਨਤੀ ਕਰਾਂ, ਇੱਕ ਪੱਖ ਲੈਣਾ ਉਦਾਹਰਨ ਦਾ। ਜੇ ਹੁਣ ਅਸੀਂ ਕਈ ਵਾਰੀ ਕਹਿੰਦੇ ਹਾਂ, ਬਾਣੀ ਵਿੱਚ ਬੜੇ ਸ਼ਬਦ ਐਸੇ ਨੇ, ਇੱਕ ਪਾਸੇ ਕਹਿੰਦੇ ਨੇ ਰੱਬ ਨੂੰ ਪਿਆਰ ਕਰ, ਕਿਸ ਤਰ੍ਹਾਂ ਦਾ, ਰੇਮਨ ਐਸੀ ਹਰਸ਼ੋ ਪ੍ਰੀਤ ਕਰ ਜੈਸੀ ਮਛਲੀ ਨੀਰ, ਤੇ ਦੂਜੇ ਪਾਸੇ ਕਹਿੰਦੇ ਨੇ ਬਚ ਜਾ ਸਵਾਦ ਪਿੱਛੇ ਮੱਛੀ ਟੁਕੜੇ ਟੁਕੜੇ ਕਰਾ ਗਈ। ਤੇ ਜੇ ਅਸੀਂ ਕਹੀਏ ਜੀ ਉੱਥੇ ਤੇ ਮੱਛੀ ਦਾ ਪ੍ਰਮਾਣ ਪ੍ਰੀਤ ਦਾ ਹੈ, ਇੱਥੇ ਸਵਾਦ ਦਾ ਹੈ। ਬਾਣੀ ਪੜ੍ਹਦਿਆਂ ਕਦੀ ਇਹ ਭੁੱਲੀਏ ਨਾ, ਕੋਈ ਵੀ ਪ੍ਰਮਾਣ ਉਸ ਸ਼ਬਦ ਅਨੁਸਾਰ ਅਰਥ ਹੋ ਸਕਦੇ ਨੇ। ਇਹ ਨਹੀਂ ਅੱਧੀ ਤੁੱਕ ਚੁੱਕ ਕੇ ਆਪਾਂ ਕਿਸੇ ਹੋਰ ਤੁੱਕ ਦੇ ਨਾਲ ਮਿਲਾ ਕੇ ਕਹੀਏ ਕਿ ਕੰਟਰੋਵਰਸੀ ਕਿਉਂ, ਇੱਕ ਦੂਜੇ ਦੇ ਵਿਰੋਧੀ ਕਿਉਂ। ਬੜੇ ਸ਼ਬਦ ਐਸੇ ਲਿਖੇ, ਕਹਿਣ ਲੱਗੇ ਚੰਦਨ ਕੀਮਤੀ ਹੈ, ਪਰ ਦੇਖੀ ਉਸ ਚੰਦਨ ਦੇ ਨੇੜੇ ਸੱਪ ਨੇ ਕਾਹਦੇ ਲਈ ਪੈਦਾ ਕੀਤੇ ਨੇ? ਰਖਵਾਲੀ ਦੇ ਲਈ। ਉਹਨਾਂ ਦੂਜਾ ਸ਼ਬਦ ਵਰਤਿਆ, ਕਹਿਣ ਲੱਗੇ ਕਦੀ ਭੁੱਲੀ ਨਾ ਕਿ ਘਰ ਵਿੱਚ ਤੂੰ ਕੁੱਤਾ ਰੱਖ ਕੇ ਗਿਆ, ਤੂੰ ਬੰਦਾ ਹੈ, ਕੁੱਤੇ ਨੂੰ ਘਰ ਕਿਉਂ ਰੱਖੀ? ਇਸ ਕਰਕੇ ਭੌਂਕਣ ਲਈ, ਇਸ ਕਰਕੇ ਕਿ ਮੇਰੇ ਘਰ ਨੂੰ ਕੋਈ ਲੁੱਟ ਨਾ ਜਾਏ। ਆਪਣੇ ਘਰ ਨੂੰ ਤੂੰ ਜੰਦਾ ਕਿਉਂ ਮਾਰ ਕੇ ਜਾਂਦਾ? ਕਹਿਣ ਲੱਗੇ ਇਸ ਕਰਕੇ ਕਿ ਮੇਰੇ ਘਰ ਦੀ ਰਖਵਾਲੀ ਰਹਿ। ਉਹ ਕਹਿਣ ਲੱਗੇ ਜਿੱਦਣ ਤੂੰ ਫਸਲ ਬੀਜਣਾ, ਅਜੇ ਫਸਲ ਨੇ 6 ਮਹੀਨਿਆਂ ਨੂੰ ਪੱਕਣਾ, ਤੇ ਤੂੰ ਚਾਰ ਚੁਫੇਰੇ ਤਿੱਖੀਆਂ ਸੂਲਾਂ ਦੀ ਵਾੜ ਪਿਆ ਕਰਨਾ, ਤੈਨੂੰ ਕੀ ਲੋੜ ਪੈ ਗਈ ਇਹ ਵਾੜ ਕਰਨ ਦੀ? ਤੇ ਅੱਗੋਂ ਉੱਤਰ ਮਿਲਦਾ, ਜੇ ਮੈਂ ਧਰਤੀ ਨੂੰ, ਆਪਣੀ ਖੇਤ ਨੂੰ, ਆਪਣੀ ਫਸਲ ਨੂੰ ਵਾੜ ਨਾ ਕੀਤੀ ਤੇ ਲੋਕ ਫਸਲ ਨੂੰ ਉਜਾੜ ਕੇ ਤਬਾਹ ਕਰ ਦੇਣਗੇ। ਕਹਿਣ ਲੱਗੇ ਸੱਚ ਜਾਣੀ, ਜੇ ਜੰਦਰਾ ਨਾ ਮੈਂ ਮਾਰਿਆ, ਮੇਰਾ ਘਰ ਭਾਂਡੇ ਬੋਲ ਕੇ ਲੋਕ ਲੈ ਜਾਣਗੇ। ਜੇ ਕੁੱਤੇ ਨੂੰ ਨਾ ਰੱਖਿਆ ਤੇ ਰਾਤ ਨੂੰ ਮੇਰਾ ਘਰ ਕੋਈ ਲੁੱਟ ਸਕਦਾ ਹੈ? ਕਹਿਣ ਲੱਗੇ ਗੁਰੂ ਨਾਨਕ ਸਾਹਿਬ ਨੇ ਫੁਲਵਾੜੀ ਇੱਕ ਬਗੀਚਾ ਬਣਾਇਆ ਹੈ,
ਅੱਜ ਦੇਖਿਆ ਤੱਤੀ ਤਵੀ ਤੇ ਬਿਠਾਇਆ, ਕੱਲ ਨੂੰ ਇਸ ਪੰਥ ਨੂੰ ਉਜਾੜਨ ਵਾਲੇ ਅਨੇਕਾਂ ਚੜ੍ਹ ਕੇ ਆਉਣਗੇ। ਇਸ ਫਸਲ ਨੂੰ, ਇਸ ਫੁਲਵਾੜੀ ਨੂੰ ਰੱਖਣਾ ਹੈ ਤੇ ਇਹਨੂੰ ਸ਼ਸਤਰਾਂ ਦੀ ਵਾੜ ਦੇਣੀ ਪਏਗੀ। ਇਹਦੇ ਚਾਰ ਸਵੇਰੇ ਸ਼ਸਤਰ ਰੱਖਣੇ ਪੈਣਗੇ। ਉੱਥੇ ਭਾਈ ਸਾਹਿਬ ਨੇ ਸ਼ਬਦ ਵਰਤੇ ਨੇ, ਉਹ ਕਹਿੰਦੇ ਨੇ ਖੇਤੀ ਵਾੜ ਜੋ ਢਿੰਗਰੀ, ਕਿੱਕਰ ਆਸ ਪਾਸ ਜੋ ਬਾਗ ਹੈ। ਇਹ ਦੋ ਤੁਕਾਂ ਨੇ। ਖੇਤੀ ਦੇ ਚਾਰ ਸਵੇੜੇ ਅਸੀਂ ਵਾੜ ਕਰਨੇ ਆ, ਕਾਸ ਵਾਸਤੇ ਖੇਤੀ ਬਚ ਜਾਏ, ਕੀਮਤੀ ਬਾਗ ਨੂੰ ਬਚਾਉਂਦੇ ਆ, ਕੀਮਤੀ ਰੁੱਖਾਂ ਨੂੰ ਬਚਾਉਂਦੇ ਆ ਸੂਲਾਂ ਦੀ ਵਾੜ ਕਰਕੇ। ਕਹਿਣ ਲੱਗੇ ਸ਼ਬਦ ਵਰਤੇ ਨੇ ਬੜੇ ਪਿਆਰੇ, ਕਹਿਣ ਲੱਗੇ ਖੇਤੀ ਵਾੜ ਜੋ ਢਿੰਗਰੀ, ਕਿੱਕਰ ਆਸ ਪਾਸ ਜੋ ਬਾਗ ਹੈ। ਸੱਪ ਲਪੇਟੇ ਚਾਨਣਾ ਬੂਹਾ ਜੰਦਾ, ਕੁੱਤਾ ਜਾਗੈ ਕਵਲੇ ਕੱਢੇ ਜਾਣੀਐ। ਕਹਿੰਦੇ ਨੇ ਕਦੀ ਕਵਲ ਦੇ ਫੁੱਲ ਵੱਲ ਦੇਖ, ਉਹਨੂੰ ਕੰਡੇ ਰੱਬ ਨੇ ਕਿਉਂ ਪੈਦਾ ਕੀਤੇ, ਇੰਨਾ ਕੋਮਲ ਹੋਵੇ। ਅਸੀਂ ਕਹਿੰਦੇ ਹਾਂ ਸ਼ਬਦ ਬਾਣੀ ਮਿੱਟੀ ਜੀ ਸ਼ਸਤਰ ਕਿਉਂ? ਉਹ ਪਰਮਾਤਮਾ ਦੀ ਇਸ ਰਚਨਾ ਉੱਤੇ ਤਰਕ ਨਾ ਕਰੀਏ। ਕਮਲ ਦਾ ਫੁੱਲ ਅੱਤ ਦਾ ਕੋਮਲ ਸੁਗੰਧੀ ਤੇ ਮਹਿਕ ਨਾਲ ਭਰਿਆ ਹੈ, ਤੇ ਉਹਦੇ ਨੇੜੇ ਕੰਡਾ, ਕਦੀ ਗੁਲਾਬ ਦੇ ਫੁੱਲ ਵੱਲ ਤੱਕੋ। ਭਾਈ ਵੀਰ ਸਿੰਘ ਹੋਣਾ ਨੇ ਨਾ ਇੱਕ ਕਵਿਤਾ ਲਿਖੀ ਸੀ ਕੰਡੇ, ਮੈਂ ਉਹ ਜ਼ਰੂਰ ਅਰਜ਼ ਕਰਨੀ ਚਾਹੁੰਦਾ। ਕਹਿੰਦੇ ਨੇ ਕਿਸੇ ਪੁੱਛਿਆ ਗੁਲਾਬ ਫੁੱਲ ਤੋਂ, ਗੁਲਾਬ ਫੁੱਲ ਤੋਂ ਪੁੱਛਿਆ ਐ ਵੇ ਕੋਮਲਤਾ ਦੇ ਸਾਈਂ, ਤੇਰੇ ਕੋਲ ਸੁਗੰਧੀ ਏ ਕੋਮਲਤਾ ਮਹਿਕ ਹੈ। ਕਹਿਣ ਲੱਗੇ ਇਸ ਸੁਹਾਪਣ ਇਸ ਸੋਲ ਸੋਜ ਨੂੰ ਹੈ ਕਿਉਂ ਕੰਡਿਆ ਬੱਜ ਲਾਈ। ਬੱਜ ਲਾਈ ਦਾ ਅਰਥ ਹੁੰਦਾ ਦਾਗ ਲਾਣਾ। ਕਹਿਣ ਲੱਗੇ ਤੂੰ ਸੋਹਣਾ ਬੜਾ, ਤੇਰੀ ਸੁਗੰਧੀ ਬੜੀ ਏ, ਪਰ ਸਾਨੂੰ ਇੱਕ ਗੱਲ ਦੱਸ ਦੇ, ਕਿਆ ਜਿਹੜੇ ਇੰਨੇ ਇੰਨੇ ਤਿੱਖੇ ਨੁਕੀਲੇ ਕੰਡੇ ਤੇਰੇ ਨੇੜੇ ਨੇ, ਜਦੋਂ ਤੂੰ ਤੇਰੇ ਨੇੜੇ ਆਉਂਦਾ ਹੈ ਸੁਗੰਧੀ ਕੋਮਲਤਾ ਦੇਖ ਕੇ ਖੁਸ਼ ਹੁੰਦਾ, ਕੰਡੇ ਵੇਖ ਕੇ ਨਿਰਾਸ਼ ਹੋ ਜਾਂਦਾ ਹੈ, ਸਾਨੂੰ ਇੱਕ ਗੱਲ ਦੱਸ ਦੇ, ਇਹ ਕੰਡੇ ਤੇਰੇ ਤੇ ਦੋਸ਼ ਨੇ, ਕਿਉਂ ਕੰਡੇ ਲੱਗੇ ਨੇ? ਅੱਗੋ ਭਾਈ ਸਾਹਿਬ ਕਹਿੰਦੇ ਨੇ ਉਸ ਫੁੱਲ ਦਾ ਉੱਤਰ ਸੀ ਕਿ ਤੂੰ ਸਮਝ ਭਾਵੇਂ ਨਾ ਸਮਝ, ਮੇਰੇ ਮੌਲਾ ਨੇ ਕੰਡੇ ਪੈਦਾ ਕਰਕੇ ਇੱਕ ਫੱਟੀ ਲਾਈਏ ਕਿ ਇਸ ਦੇ ਖੇੜੇ ਨੂੰ ਕੋਲ ਖਲੋ ਕੇ ਮਾਨ ਲੈ, ਉਹ ਨਿਰਦਈ ਬੰਦੇ ਇਸ ਨੂੰ ਫੁੱਲ ਨੂੰ ਤੋੜਨ ਦਾ ਯਤਨ ਨਾ ਕਰੇ। ਕਹਿਣ ਲੱਗੇ ਕੰਡੇ ਤਾਂ ਮੇਰੀ ਹਿਫਾਜ਼ਤ ਨਹੀਂ ਨੇ। ਉਹਨਾਂ ਨੇ ਸ਼ਬਦ ਵਰਤੇ, ਗੁਲਾਬ ਫੁੱਲ ਤੋਂ ਪੁੱਛਿਆ ਕਿਸੇ ਐਵੇਂ ਕੋਮਲਤਾ ਦੇ ਸਾਈਂ, ਇਸ ਸੁਹਾਪਣ ਇਸ ਸੋਲ ਸੋਝ ਨੂੰ ਹੈ ਕਿਉਂ ਕੰਡਿਆਂ ਬਜਲਾਈ। ਕਹਿਣ ਲੱਗੇ ਮਸਤ ਅਲਮਸਤ ਵਿੱਚ ਉਸ ਫੁੱਲ ਨੇ ਬੋਲਿਆ, ਮਸਤ ਅਲਮਸਤੀ ਸੁਰ ਵਿੱਚ ਸੋਹਣੇ। ਕਹਿਣ ਕਿਆ ਖਬਰ ਨੀ ਮੈਨੂੰ, ਤੋੜਨ ਨਾਂ ਦੀ ਫੱਟੀ ਮੇਰੇ ਮੌਲਾ ਨੇ ਲਿਖਲਾਈ, ਇਹ ਨੀ ਪਤਾ ਕਿਉਂ ਲੱਗੇ ਨੇ, ਬਸ ਮੈਨੂੰ ਇੰਨੀ ਸਮਝ ਹੈ ਮੇਰੀ ਕੋਮਲਤਾ ਨੂੰ ਮੇਰੇ ਖੇੜੇ ਨੂੰ ਲੁੱਟਣਾ ਹੈ। ਰੱਬ ਕਹਿੰਦਾ ਮੈਂ ਕੰਡਾ ਤਾਂ ਪੈਦਾ ਕੀਤਾ ਦੀ ਸੁਗੰਧੀ ਮਾਣੀ, ਇਹਨੂੰ ਤੋੜੀ ਨਾ। ਨਿਰਦਈ ਮਨ ਜਿਹੜੇ ਨੇ ਉਹ ਖਿੜਿਆਂ ਨੂੰ ਤੋੜਦੇ ਨੇ, ਤੇ ਭਾਈ ਗੁਰਦਾਸ ਕਹਿੰਦੇ ਨੇ ਬੰਦਗੀ ਤਾਂ ਫੁੱਲ ਖਿੜਿਆ। ਗੁਰੂ ਅਰਜਨ ਦੇਵ ਨੂੰ ਤੱਤੀ ਤਵੀ ਤੇ ਬਿਠਾਇਆ, ਕਹਿਣ ਲੱਗੇ ਅੱਜ ਸ਼ਸਤਰ ਤਾਂ ਪਾਏ ਨੇ, ਕੱਲ ਨੂੰ ਗੁਰੂ ਗ੍ਰੰਥ ਸਾਹਿਬ ਦੇ ਖੇੜੇ ਉੱਤੇ ਕੋਈ ਹਮਲਾ ਨਾ ਕਰ ਜਾ, ਕਦੀ ਤੱਕੋ। ਭਾਈ ਗੁਰਦਾਸ ਦੇ ਬਚਨ ਨੇ। ਉਸ ਤੋਂ ਬਾਅਦ ਉਹਨਾਂ ਕਿਹਾ ਇੱਕ ਗੱਲ ਇਹ ਵੀ ਨਾ ਭੁੱਲੀ ਕਿ ਸ਼ਸਤਰ ਮੂਰਖ ਬੰਦਾ ਜਦੋਂ ਅਖੀਰਲਾ ਸਮਾਂ ਆ ਜਾਏ ਉਦੋਂ ਸ਼ਸਤਰ ਤੋਂ ਬਿਨਾਂ ਮੰਨਦਾ ਨਹੀਂ। ਮੈਂ ਦੋ ਪ੍ਰਮਾਣ, ਇੱਕ ਆਸਾ ਕੀ ਵਾਰਦਾ ਹੈ, ਇੱਕ ਮਾਂਝ ਕੀ ਵਾਰਦਾ ਹੈ, ਗੁਰੂ ਨਾਨਕ ਸਾਹਿਬ ਦੇ ਸ਼ਬਦ ਨੇ, ਉੱਥੇ ਉਹ ਸ਼ਬਦ ਜ਼ਰੂਰ ਸਾਂਝੇ ਕਰਨੇ ਚਾਹੁੰਦੇ। ਤੇ ਭਾਈ ਗੁਰਦਾਸ ਦੀ ਪੌੜੀ ਵੱਲ ਆਉਣਾ ਕਿ ਮੂਰਖ ਬੰਦੇ ਜਿਹੜੇ ਨੇ ਉਹ ਸ਼ਸਤਰਾਂ ਤੋਂ ਬਿਨਾਂ ਜ਼ਾਲਮ ਮੁੜਦਾ ਵੀ ਨਹੀਂ। ਉਸ ਦਿਨ ਜਿੱਦਣ ਦੇਗ ਤੇਗ ਦੀ ਫਤਿਹ ਸੀ, ਮੈਂ ਬੇਨਤੀ ਕੀਤੀ ਸੀ ਕਿ ਜੇ ਕਿਸੇ ਜ਼ਾਲਮ ਦੇ ਹੱਥ ਵਿੱਚੋਂ ਸ਼ਸਤਰ ਛੁਡਾਉਣਾ ਹੈ ਤੇ ਉਸ ਸ਼ਸਤਰ ਨੂੰ ਛੁਡਾਉਣ ਲਈ ਸ਼ਸਤਰ ਦੀ ਵਰਤੋਂ ਕਰਨੀ ਪਏਗੀ। ਜੇ ਹੁਣ ਕੰਡਾ ਚੁੱਭਿਆ ਹੈ, ਅਸੀਂ ਕਹੀਏ ਵੀ ਸੂਲ ਚੁੱਭੀਏ, ਇਹਨੂੰ ਅਸੀਂ ਸੂਲ ਨਾਲ ਨਹੀਂ ਕੱਢਣਾ, ਹਾਲਾਂਕਿ ਸੂਲ ਦੁੱਖ ਦਿੰਦੀ ਏ, ਫਿਰ ਮੈਂ ਬੇਨਤੀ ਕਰਾਂ ਉਦਾਹਰਣ ਦਾ ਇੱਕ ਪੱਖ ਲਿਓ, ਪਰ ਉਸ ਸੂਲ ਨੂੰ ਕੱਢਣ ਵਾਸਤੇ ਵੀ ਸੂਲ ਦੀ ਵਰਤੋਂ ਕਰਨੀ ਪੈਂਦੀ। ਖੀਰੇ ਨੂੰ ਕੱਟਣ ਵਾਸਤੇ ਖੀਰੇ ਦੀ ਹੀ ਵਰਤੋਂ ਕੀਤੀ ਜਾਂਦੀ ਏ, ਖਿਮਾ ਕਰਿਓ ਜਦੋਂ ਲੋਹੇ ਨੂੰ ਕੱਟਣਾ ਪੈਂਦਾ ਉਦੋਂ ਵੀ ਲੋਹੇ ਦੀ ਵਰਤੋਂ ਕੀਤੀ ਜਾਂਦੀ। ਸਿਰਫ ਉਦਾਹਰਣਾਂ ਨੇ, ਹੋ ਸਕਦਾ ਆਪ ਦਾ ਗਿਆਨ ਦਾ ਦਾਇਰਾ ਬਹੁਤ ਵੱਡਾ ਹੋਵੇ, ਮੈਨੂੰ ਇਹਦੇ ਬਾਰੇ ਇੰਨੀ ਸਮਝ ਨਹੀਂ, ਪਰ ਗੁਰੂ ਨਾਨਕ ਸਾਹਿਬ ਨੇ ਇੱਕ ਸ਼ਬਦ ਕਿਹਾ, ਉਹ ਕਹਿੰਦੇ ਨੇ ਪਹਿਲੀ ਗੱਲ ਜਿੱਥੇ ਮੂਰਖ ਬੰਦਾ ਮਿਲ ਜਾਏ ਨਾ, ਯਤਨ ਕਰ ਉੱਥੇ ਚੁੱਪ ਕਰ ਜਾ। ਇਹ ਇੱਕ ਨੁਕਤਾ ਬੜਾ ਚੰਗਾ, ਗੁਰੂ ਸਾਹਿਬ ਨੇ ਬਾਣੀ ਵਿੱਚ ਕਿਹਾ, ਆਹ ਦੇਖੋ ਸਾਨੂੰ ਦੋ ਅੱਖਾਂ ਦਿੱਤੀਆਂ, ਦੋ ਕੰਨ ਦਿੱਤੇ, ਦੋ ਨੱਕ ਦਿੱਤੇ ਤੇ ਜ਼ਬਾਨ ਇੱਕ ਕਿਉਂ ਦਿੱਤੀ? ਇੱਕ ਉਰਦੂ ਦਾ ਸ਼ਾਇਰ ਕਹਿੰਦਾ ਇਹਦਾ ਮਤਲਬ ਇੱਕ, ਇਸ ਚਿਹਰੇ ਤੇ ਦੋ ਅੱਖਾਂ ਦੋ ਨਾਸਕਾਵਾਂ ਦੋ ਕੰਨ ਤੇ ਬੋਲਣ ਲਈ ਜ਼ਬਾਨ ਇੱਕ, ਇਹਦਾ ਮਤਲਬ ਐਵੇਂ ਬੜਬੋਲਾ ਬਣ ਕੇ ਥਾਂ ਥਾਂ ਤੇ ਬੋਲੀ ਨਾ ਜਾਈ, ਦੋ ਵਾਰੀ ਦੇਖੀ, ਦੋ ਵਾਰੀ ਸੁਣੀ ਤੇ ਬੋਲੀ ਇੱਕ ਵਾਰੀ। ਜੇ ਦੋ ਵਾਰੀ ਸੁਣ ਕੇ ਇੱਕ ਵਾਰੀ ਬੋਲੇਗਾ ਤੇ ਤੇਰੇ ਬੋਲੇ ਦੀ ਕੀਮਤ ਪੈਗੀ ਤੇ ਥਾਂ ਥਾਂ ਤੇ ਝੱਖ ਮਾਰੇਗਾ। ਤੇ ਬਾਬਾ ਜੀ ਕਹਿੰਦੇ ਨੇ ਬਹੁਤਾ ਬੋਲਣ ਝੱਖਣ ਹੋਏ, ਜ਼ਿਆਦਾ ਬੋਲੇਗਾ ਕਹੋ ਕਬੀਰ ਛੂਛਾ ਘੱਟ ਬੋਲੇ, ਲੋਕ ਕਹਿਣਗੇ ਅੰਦਰੋਂ ਖਾਲੀ ਭਾਂਡਾ ਐਵੇਂ ਉੱਚੀ ਉੱਚੀ ਭੌਂਕੀ ਜਾਂਦਾ। ਸ਼ਬਦ ਵਰਤੇ ਨਾ, ਕਹਿਣ ਲੱਗੇ ਐਵੇਂ ਬੋਲਣਾ ਪਿਆ ਭਰਿਆ ਨੇ ਕਿੱਥੇ ਬੋਲਣਾ। ਹਜ਼ੂਰ ਨੇ ਇੱਕ ਸ਼ਬਦ ਵਰਤਿਆ, ਕਹਿਣ ਲੱਗੇ ਪਹਿਲੀ ਗੱਲ ਮੂਰਖ ਬੰਦਾ ਮਿਲੇ ਤੇ ਖਾਮੋਸ਼ ਹੋ ਜਾ, ਚੁੱਪ ਵਿੱਚ ਬੜਾ ਸੁੱਖ ਹੈ। ਕਿਉਂ? ਕਹਿਣ ਲੱਗੇ ਉਹਦਾ ਆਪਣਾ ਅੰਦਰ ਤਪਿਆ, ਤੇਰੇ ਅੰਦਰ ਨੂੰ ਤਪਾਉਣ ਦਾ ਯਤਨ ਕਰੇਗਾ, ਆਪ ਉਹ ਖਿੰਡੇ ਤੇਰੇ ਅੰਦਰ ਨੂੰ ਖਿੰਡਾਏਗਾ। ਤੇ ਜਿਹੜੇ ਸੁਰਤੀ ਵਾਲੀ ਬਿਰਤੀ ਵਾਲੇ ਸਿੱਖ ਨੇ, ਭਜਨ ਬੰਦਗੀ ਸ਼ਬਦ ਦੇ ਅਭਿਆਸੀ ਨੇ, ਅਸੀਂ ਕਈ ਵਾਰੀ ਕਹਿੰਦੇ ਹਾਂ ਹੰਕਾਰੀ ਨੇ, ਬੋਲਦੇ ਕੋਈ ਨਹੀਂ। ਮੈਂ ਇੱਕ ਬੇਨਤੀ ਆਪ ਦੇ ਸਮਕਸ਼ ਕਰਨੀ ਹੈ। ਅਸੀਂ, ਮੈਂ ਆਪਣੀ ਗੱਲ ਕਰ ਰਿਹਾ, ਕੋਈ ਜੱਜ ਬਣਦਾ ਹੈ ਨਾ, ਅੱਜ ਵੀ ਉਹਨੇ ਕਿੰਨੀ ਪੜ੍ਹਾਈ ਕਰਦਾ। ਆਪਾਂ ਹਿੰਦੁਸਤਾਨ ਵੀ ਦੇਖੀਏ, ਇੱਥੇ ਤੱਕੀਏ, ਜੱਜ ਬਣਨਾ ਕਿੰਨੀ ਉਹ ਮਿਹਨਤ ਕਰਦਾ, ਦਿਨ ਰਾਤ ਜਾਗਦਾ, ਇੰਨੀ ਪੜ੍ਹਾਈ ਤੋਂ ਬਾਅਦ ਉਹਨੂੰ ਕਿਤੇ ਡਿਗਰੀ ਮਿਲਦੀ, ਪਦਵੀ ਮਿਲਦੀ। ਇਸ ਸਮਾਜ ਵਿੱਚ, ਇਸ ਦੁਨੀਆਂ ਵਿੱਚ ਬਿਨਾਂ ਪੜ੍ਹੇ ਹੋਏ ਜੱਜ ਤੁਰੇ ਫਿਰਦੇ ਨੇ, ਹਰ ਸੜਕ ਤੇ ਖਲੋਤੇ ਨੇ, ਹਰ ਚਰਸਤੇ ਚ ਖਲੋਤੇ ਨੇ, ਹਰ ਮੰਦਿਰ ਵਿੱਚ ਨੇ, ਹਰ ਗੁਰਦੁਆਰੇ ਵਿੱਚ ਨੇ, ਹਰ ਘਰ ਵਿੱਚ ਨੇ, ਹਰ ਸੱਥ ਵਿੱਚ ਬੈਠੇ ਨੇ, ਬਿਨਾਂ ਮਤਲਬ ਤੋਂ, ਬਿਨਾਂ ਮੁਕੱਦਮੇ ਤੋਂ ਲੋਕਾਂ ਨੂੰ ਫੈਸਲੇ ਦੇਈ ਜਾਂਦੇ ਨੇ, ਇਹ ਬੜਾ ਗੰਦਾ, ਇਹ ਬੜਾ ਚੰਗਾ, ਇਹ ਬੜਾ ਮਾੜਾ। ਜੇ ਪੁੱਛੇ ਤੁਸੀਂ ਕਿੱਥੋਂ ਗੌਰਤ ਕਰਕੇ ਆਏ ਹੋ, ਬਗੈਰ ਕੋਰਸ ਤੋਂ ਜੱਜ ਬਣੇ ਆ, ਲੋਕਾਂ ਨੂੰ ਫੈਸਲੇ ਦੇਈ ਜਾਂਦੇ ਆ, ਦੁਨੀਆਂ ਕੀ। ਗੁਰੂ ਸਾਹਿਬ ਨੇ ਕਿਹਾ ਚੇਤੇ ਰੱਖ, ਖਾਮੋਸ਼ ਹੋ ਜਾਈ ਜਿੱਥੇ ਮੂਰਖਾਂ ਦਾ ਟੋਲਾ ਹੋਵੇ। ਸ਼ਬਦ ਕੀ ਵਰਤੇ ਨੇ, ਕਹਿਣ ਲੱਗੇ ਜਾਂ ਰਹਿਣਾ ਨਾਹੀਂ ਐਤ ਜੱਗ। ਜੇ ਤੁਸੀਂ ਦੁਨੀਆਂ ਵਿੱਚ ਰਹਿਣਾ ਨਹੀਂ ਤਾਂ ਕਾਇਤ ਗਰਭ ਖੰਡੀਐ, ਮੰਦਾ ਕਿਸੇ ਨਾ ਆਖੀਐ, ਪਰ ਅੱਖਰ ਇਹੋ ਬੁੱਝੀਐ। ਪਹਿਲਾ ਤਰੀਕੇ ਮੂਰਖ ਹੈ ਨਾਲ ਨਾ ਲੁੱਝੀਐ, ਮੂਰਖ ਨਾਲ ਤੂੰ ਨਾ ਲੁੱਝੀ, ਚੁੱਪ ਕਰ ਗਈ। ਦੇਖੋ ਜਦੋਂ ਕੋਈ ਟਿਕਿਆ ਹੋਏ ਨੂੰ ਸ਼ਬਦ ਕਹਿੰਦਾ, ਕੀ ਕਾਰਨ? ਕਿ ਆਮ ਮਨਮੁਖ ਬੰਦੇ ਨੂੰ ਜਿੰਨਾ ਮਰਜ਼ੀ ਤੂੰ ਕਹਿ ਲੈ ਉਹਦੇ ਤੇ ਅਸਰ ਨਹੀਂ। ਜਦੋਂ ਸ਼ਬਦ ਕਮਾਉਂਦੇ ਨੇ ਗੁਰਮੁਖ, ਸ਼ਬਦ ਬਹੁਤ ਸੂਖਮ ਹੈ, ਜਿਉਂ ਜਿਉਂ ਕਮਾਉਂਦੇ ਨੇ ਇਹਦਾ ਅੰਦਰ ਸੂਖਮ ਹੋਈ ਜਾਂਦਾ ਹੈ। ਇਹੀ ਕਾਰਨ ਕਿ ਸ਼ਬਦ ਦੀ ਕਮਾਈ ਵਾਲੇ ਨੂੰ ਜਦੋਂ ਕੋਈ ਗੱਲ ਕਹਿੰਦਾ ਉਹਦੇ ਸੀਨੇ ਨੂੰ ਚੀਰ ਜਾਂਦੀ ਏ। ਇਹੀ ਕਾਰਨ ਕਿ ਮੂਰਖ ਨਾ ਲੁੱਝੀ ਨਾ, ਪਰ ਅੱਖਰ ਇਹੋ ਬੁੱਝੀ ਹੈ। ਜੇ ਤੂੰ ਵਿਦਵਾਨ ਹੈ ਨਾ ਤੇ ਇਸ ਗੱਲ ਨੂੰ ਬੁੱਝ ਲੈ, ਸਮਝ ਲੈ। ਕੀ ਸਮਝ ਲੈ? ਮੂਰਖ ਹੈ ਨਾਲ ਨਾ ਲੁੱਝੀਏ। ਹੁਣ ਆਪਾਂ ਕਹਾਂਗੇ ਬਾਬੇ ਨਾਨਕ ਨੇ ਕਹਿ ਦਿੱਤਾ ਭਗੌੜੇ, ਮੈਂ ਕਹਿੰਦਾ ਵਾਰਨੇ ਜਾਵਾਂ ਆਪਣੇ ਸਹਿਬ ਸੱਚੇ ਪਾਤਸ਼ਾਹ ਤੋਂ। ਉਹ ਕਹਿੰਦੇ ਨੇ ਕਈ ਵਾਰੀ ਮੂਰਖ ਇਹ ਸਮਝਦਾ ਵੀ ਜਿਹੜਾ ਚੁੱਪ ਕਰ ਗਿਆ ਮੇਰੇ ਤੋਂ ਡਰ ਗਿਆ। ਤੇ ਸਿਆਣੇ ਲੋਕ ਕਹਿੰਦੇ ਸਨ ਕਿ ਲੱਜ ਵਰਿੰਦਾ ਅੰਦਰ ਵੜਿਆ, ਮੂਰਖ ਆਖੇ ਮੈਥੋਂ ਡਰਿਆ। ਇਹ ਸਾਡੀ ਇਸ ਪੰਜਾਬੀ ਦੀ ਪੇਂਡੂ ਕਹਾਵਤ ਹੈ ਕਿ ਉਹ ਬੰਦਾ ਸਮਝਦਾ ਐਵੇਂ ਇਹਦੇ ਨਾਲ ਲੁੱਝਾਂਗਾ। ਲੋਕ ਕੀ ਆਖਣਗੇ ਵੀ ਇਹ ਸ਼ਦਾਈ ਲੱਜ ਵਰਿੰਦਾ ਅੰਦਰ ਵੜਿਆ, ਮੂਰਖ ਆਖੇ ਮੈਥੋਂ ਡਰਿਆ। ਫਿਰ ਚੜ੍ਹ ਕੇ ਆਉਂਦਾ ਵੀ ਆ ਮੈਂ ਮੇਥੋਂ ਤੇ ਡਰ ਗਿਆ। ਉਹ ਅਗਲਾ ਬਚਨ ਬਾਬੇ ਨਾਨਕ ਨੇ ਜਿਹੜਾ ਕਿਹਾ ਉਹ ਸ਼ਸਤਰ ਪਕੜਨ ਵਾਲਾ। ਦੇਖੋ ਮਾਨ ਕੀ ਵਾਰ ਹੈ, ਪਹਿਲੀ ਤੋਂ ਕਿ ਮੂਰਖ ਹੈ ਨਾਲ ਨਾ ਲੁੱਝੀਏ। ਤੇ ਅੱਗੋਂ ਜੇ ਸੋਚਿਆ ਬਾਬਾ ਜੀ ਜੇ ਨਾ ਲੁੱਝੀਏ ਤਾਂ ਮੂਰਖਾਂ ਦਾ ਟੋਲਾ ਮਾਰ ਦੇਗਾ ਸਾਰੀ ਦੁਨੀਆ ਨੂੰ। ਉੱਥੇ ਬਾਬਾ ਜੀ ਨੇ ਕਿਹਾ ਇੱਕ ਤਰੀਕਾ ਚੁੱਪ ਕਰ ਜਾ ਤੇ ਮੂਰਖ ਚਲਾ ਜਾਏਗਾ, ਤੇ ਦੂਜਾ ਤਰੀਕਾ ਕਿਹੜਾ? ਉੱਥੇ ਤਿੰਨ ਚਾਰ ਪ੍ਰਮਾਣ ਦਿੱਤੇ ਨੇ ਬਾਬਾ ਜੀ। ਉਹ ਸ਼ਬਦ ਹੈ ਕਿ ਹਾਂ ਕੰਚਨ ਟੁੱਟੇ ਸਾਹ, ਇਹ ਤਿੰਨ ਅੱਖਰ, ਤਿੰਨ ਸ਼ਬਦ ਨੇ। ਕੈ ਦਾ ਭਾਂਡਾ ਟੁੱਟ ਜਾਏ, ਕੰਚਨ ਦਰ ਤੇ ਸੋਨੇ ਦਾ ਭਾਂਡਾ ਟੁੱਟ ਜਾਏ, ਤੇ ਸਾਰ ਦਾ ਅੱਖਰੀ ਅਰਥ ਇੱਥੇ ਲੋਹਿਆ। ਦੇਖੋ ਬਾਣੀ ਵਿੱਚ ਸਾਰ ਦੇ ਅਰਥ ਬੇਅੰਤ ਆਏ ਨੇ। ਸਾਰ ਦਾ ਅਰਥ ਹੁੰਦਾ ਸੰਭਾਲਣਾ, ਸਾਰ ਦਾ ਅਰਥ ਹੁੰਦਾ ਸਾਰ ਲੈਣੀ, ਤੇ ਸਾਰ ਦਾ ਅਰਥ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਇਹ ਸ਼ਬਦ ਜਦੋਂ ਆਇਆ, ਲੋਹੇ ਦਾ ਪ੍ਰਤੀਕ ਵੀ ਹੈ, ਨਾਨਕ ਕਥਨਾ ਕਰੜਾ ਸਾਰ ਕਹਿੰਦੇ ਨੇ ਉਹਨੂੰ, ਕਥਨਾ ਤਾਂ ਲੋਹਿਆ ਚ ਬਾਣਾ। ਦਾਤਾਰ ਕਹਿੰਦੇ ਨੇ ਜਿੱਦਣ ਕਹਿ ਦਾ ਭਾਂਡਾ ਟੁੱਟੇਗਾ ਨਾ, ਕੰਚਨ ਟੁੱਟ ਜਾਏਗਾ ਤੇ ਲੋਹਿਆ ਟੁੱਟੇਗਾ। ਫਿਰ ਇੱਕ ਗੱਲ ਚੇਤੇ ਰੱਖੀ, ਇਹਨਾਂ ਟੁੱਟਿਆਂ ਨੇ ਪਿਆਰ ਨਾਲ ਨਹੀਂ ਸਮਝਣਾ। ਕਹਿਆ ਬੜਾ ਕੀਮਤੀ ਹੈ, ਸੋਨਾ ਬੜਾ ਕੀਮਤੀ ਹੈ, ਜਿੰਨੀ ਦੇਰ ਤੱਕ ਲੁਹਾਰ ਤਪਾ ਕੇ ਸੁਨਿਆਰ ਤਪਾ ਕੇ ਇਹਨਾਂ ਨਾਲ ਸਿੱਧਾ ਨਹੀਂ ਹੁੰਦਾ, ਉਨੀ ਦੇਰ ਤੱਕ ਟੁੱਟੇ ਹੋਇਆਂ ਨੇ ਬੰਦੇ ਨਹੀਂ ਬਣਨਾ। ਸ਼ਬਦ ਵਰਤਿਆ ਕਹਿਆ ਕੰਚਨ ਟੁੱਟੇ ਸਾਰ, ਅਗਨੀ ਗੰਢ ਪਾਏ ਲੁਹਾਰ, ਗੰਢ ਦਾ ਅਰਥ ਹੁੰਦਾ ਜੋੜ ਦੇਣਾ, ਕਿ ਲੁਹਾਰ ਨੇ ਅੱਗ ਨਾਲ ਟੁੱਟਿਆ ਹੋਇਆਂ ਨੂੰ ਜੋੜ ਦਿੱਤਾ। ਇਹਦੇ ਵਿੱਚ ਇੱਕ ਤੋਕ ਆਉਂਦੀ, ਵੈਸੇ ਸ਼ਲੋਕ ਬਹੁਤ ਵੱਡਾ ਹੈ, ਮੈਂ ਵਿੱਚੋਂ ਸਿਰਫ ਪ੍ਰਮਾਣ ਲਿਆ। ਕਹਿੰਦੇ ਨੇ ਗੋਰੀ ਛੇਤੀ ਟੁੱਟੇ ਪਤਾਰ, ਅਗਲੀ ਤੋਂ ਕੇ ਪੁੱਤੀ ਗੰਢ ਪਵੇ ਸੰਸਾਰ। ਅਸੀਂ ਇਹਦੇ ਅਰਥ ਕਰਦੇ ਹਾਂ ਜਿਹਦੇ ਘਰ ਪੁੱਤਰ ਨਾ ਹੋਵੇ। ਵੈਸੇ ਤਾਂ ਰੱਬ ਮਿਹਰ ਕਰੇ ਸਿੱਖ ਦੀ ਜਾਤ ਨਾ ਹਰ ਇੱਕ ਦੀ ਝੋਲੀ ਵਿੱਚ ਦਾਤ ਪਾਏ, ਪਰ ਇਹਦਾ ਮਤਲਬ ਇਹ ਨਹੀਂ ਜੇ ਰੱਬ ਨੇ ਬੱਚੀਆਂ ਦਿੱਤੀਆਂ ਨੇ, ਧੀਆਂ ਦਿੱਤੀਆਂ ਨੇ, ਤਾਂ ਅਸੀਂ ਇਹ ਸ਼ਬਦ ਕਹਿਣੇ ਸ਼ੁਰੂ ਕਰ ਦਈਏ ਕਿ ਪੁੱਤਰਾਂ ਤੋਂ ਬਿਨਾਂ ਦੁਨੀਆਂ ਵਿੱਚ ਗੰਢ ਨਹੀਂ ਪੈਂਦੀ। ਇਹਦੇ ਅਰਥ ਇਹ ਕੋਨੀ ਜੇ ਹੋਏਗੇ, ਕਿਉਂਕਿ ਅਸੀਂ ਫਟਾਫਟ ਕਹਿ ਦਿੰਦੇ ਪੁੱਤੀ ਗੰਢ ਪਵੇ ਸੰਸਾਰ। ਦੇਖੋ ਆਪ ਨੂੰ ਗਿਆਤ ਹੋਵੇ ਬਾਬਾ ਗੁਰਦਿੱਤਾ ਜੀ ਦਾ ਜਨਮ ਹੋਇਆ ਸੀ। ਮੈਨੂੰ ਸ਼ਬਦ ਬੜੇ ਚੰਗੇ ਲੱਗਦੇ ਨੇ ਢਾਡੀ ਸੋਹਣ ਸਿੰਘ ਜੀ ਸ਼ੀਤਲ ਦੇ, ਤੇ ਮੈਂ ਉਹ ਜ਼ਰੂਰ ਕਈ ਵਾਰੀ ਬੇਨਤੀ ਕਰਨਾ ਹੁੰਦਾ। ਉਹਨਾਂ ਦੀ ਜੀਵਨੀ ਪੜ੍ਹਨ ਦਾ ਮੌਕਾ ਮਿਲਿਆ ਤੇ ਉਹਨਾਂ ਦੀ ਜੀਵਨੀ ਵੇਖੀ ਦਿੱਖੀ ਦੁਨੀਆ, ਉਹਦੇ ਵਿੱਚ ਉਹਨਾਂ ਬੜੀਆਂ ਸੋਹਣੀਆਂ ਗੱਲਾਂ ਕਹੀਆਂ। ਉਹ ਕਹਿੰਦੇ ਨੇ, ਮੈਂ ਸ਼ਾਇਦ ਇੱਥੇ ਅਰਜ਼ ਕੀਤੀ ਹੈ ਕਿ ਨਹੀਂ, ਮੈਨੂੰ ਚੇਤਾ ਭੁੱਲ ਜਾਂਦਾ ਕਈ ਵਾਰੀ, ਵੀ ਉਹਨਾਂ ਇੱਕ ਸ਼ਬਦ ਕਿਹਾ ਸੀ। ਕਹਿੰਦੇ ਨੇ, ਮੈਨੂੰ ਆਪਣੀ ਜ਼ਿੰਦਗੀ ਵਿੱਚ ਦੋ ਗੱਲਾਂ ਕਦੀ ਨਹੀਂ ਭੁੱਲਦੀਆਂ, ਤਿੰਨ। ਉਹਨਾਂ ਕਿਹਾ, ਇੱਕ ਤਾਂ ਸਾਡੇ ਪਿੰਡ ਸੰਤ ਆਇਆ ਸੀ, ਮੈਨੂੰ ਉਹ ਨਹੀਂ ਕਦੀ ਭੁੱਲਿਆ, ਉਦਾਸੀ ਸਾਧੂ ਸੀ। ਕਹਿੰਦਾ, ਦੂਜਾ, ਮੈਂ 25 ਸਾਲ ਦੀ ਉਮਰ ਵਿੱਚ ਸਾਂ ਤੇ ਦੋ ਬੀਬੀਆਂ ਮੈਨੂੰ ਮਿਲੀਆਂ ਸਨ, ਮੈਨੂੰ ਜ਼ਿੰਦਗੀ ਪਰ ਉਹ ਨਹੀਂ ਭੁੱਲੀਆਂ। ਉਹਨਾਂ ਪੁੱਛਿਆ ਜੀ, ਉਹ ਕਿਹੜੀਆਂ? ਉਹਨਾਂ ਬੜਾ ਸੁਣ, ਅਸਲ 'ਚ ਜਿਹੜੀ ਆਪਣੀ ਜੀਵਨੀ ਲਿਖਣੀ ਹੈ ਨਾ, ਸੱਚ ਜਾਣੋ ਆਪਣੇ ਤਨ ਦੇ ਉੱਤੋਂ ਕੱਪੜਾ ਚੁੱਕਣਾ ਹੈ, ਜੇ ਕੋਈ ਸੱਚਾਈ ਨਾਲ ਲਿਖੇ ਤੇ। ਤੇ ਜੇ ਕੋਈ ਪ੍ਰਪੰਚ ਕਰਕੇ ਆਪਣੀਆਂ ਪ੍ਰਾਪਤੀਆਂ ਲਿਖੀ ਜਾਏ ਤੇ ਔਗਣ ਲਿਖੀ ਨਾ, ਉਹ ਅਸਲ ਵਿੱਚ ਸਵੈ ਜੀਵਨੀ ਨਹੀਂ ਹੁੰਦੀ। ਉਹ ਕਹਿੰਦੇ ਨੇ ਵੀ ਮੇਰੇ ਪਿੰਡ ਸਾਧੂ ਆਇਆ, ਕਹਿੰਦਾ ਅਸੀਂ ਜ਼ਿਮੀਦਾਰਾ ਕਰਦਾ ਸਾਂ, ਸਾਰਾ ਪਿੰਡ ਅਨਪੜ੍ਹਾਂ ਦਾ ਸੀ। ਉਹਨੇ ਸਾਧੂ ਨੇ ਕਿਹਾ, ਮੈਂ ਤੁਹਾਡੇ ਪਿੰਡ ਬੱਚਿਆਂ ਨੂੰ ਪੜ੍ਹਾਵਾਂਗਾ ਤੇ ਮੇਰੀਆਂ ਸ਼ਰਤਾਂ ਦੋ ਨੇ। ਕੀ? ਕਹਿੰਦਾ ਸੀ, ਇੱਕ ਤੇ ਮੈਂ ਕਿਸੇ ਦੇ ਘਰ ਰੋਟੀ ਨਹੀਂ ਮੰਗਣ ਜਾਣੀ, ਮੇਰੀ ਰੋਟੀ ਤੁਸੀਂ ਗੁਰਦੁਆਰੇ ਧਰਮਸ਼ਾਲਾ ਵੀ ਦੇਣੀ, ਬੱਚਿਆਂ ਨੂੰ ਪੜ੍ਹਾਉਣ ਲਈ ਭੇਜਣਾ, ਜੇ ਪਹਿਲੀ ਸ਼ਰਤ ਇਹ ਵੇ। ਤੇ ਦੂਜੀ ਇਹ ਵੇ ਕਿ ਜਿੱਥੇ ਤੁਸੀਂ ਪ੍ਰਕਾਸ਼ ਕੀਤਾ ਮੈਨੂੰ ਵਾਅਦਾ ਦਿਓ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਦਾ ਕਮਰਾ ਬਿਲਕੁਲ ਪੱਕਾ ਸਾਹਿਬ ਬਣਾਓਗੇ। ਉਹਨਾਂ ਕਿਹਾ, ਜੀ ਠੀਕ ਹੈ। ਕਹਿੰਦੇ ਨੇ, ਉਹ ਸਾਧੂ ਭਜਨ ਬੰਦਗੀ ਬੜੇ ਕਰੇ, ਪਰ ਉਹ ਰਬੀਰ ਰਸ ਵਿੱਚ ਵੀ ਉਹਨੇ ਆਉਣਾ। ਕਹਿੰਦਾ, ਉਹਨੇ ਪਹਿਲੀ ਵਾਰ ਮੈਨੂੰ ਊੜਾ ਅੱਖਰ ਸਿਖਾਇਆ ਸੀ। ਕਹਿੰਦਾ, ਉਹਦੀ ਮੁਹਾਰਨੀ ਨੂੰ ਮੈਂ ਕਦੀ ਜ਼ਿੰਦਗੀ ਪਲ ਭੁੱਲਿਆ ਨਹੀਂ। ਕਹਿੰਦਾ, ਸਾਲ ਤੋਂ ਬਾਅਦ ਉਹ ਸਾਧੂ ਇੱਕ ਦਿਨ ਕੀ ਕੀਤਾ, ਗਲ ਵਿੱਚ ਹੱਡੀਆਂ ਦੀ ਮਾਲਾ ਪਾ ਕੇ ਬਹਿ ਗਿਆ ਸ਼ਮਸ਼ਾਨ ਭੂਮੀ 'ਚ, ਬੰਦਗੀ ਕਰੀ ਗਿਆ। ਪਿੰਡ ਦੇ ਲੋਕ ਮਨਾਉਣ ਗਏ, ਕਹਿੰਦਾ, ਮੈਂ ਤੁਹਾਡੇ ਪਿੰਡ ਨਹੀਂ ਵੜਨਾ, ਤੁਸੀਂ ਸਾਰੇ ਬੇਅਤਬਾਰ ਹੋ। ਉਹਨਾਂ ਪੁੱਛਿਆ, ਕਿਉਂ? ਕਹਿੰਦਾ, ਤੁਸੀਂ ਸ਼ਰਤ ਮੈਨੂੰ ਇਹ ਕੀਤਾ ਸੀ, ਇਹ ਵਾਅਦਾ ਕੀਤਾ ਸੀ ਕਿ ਗੁਰੂ ਗ੍ਰੰਥ ਸਾਹਿਬ ਦਾ ਕਮਰਾ ਬਿਲਕੁਲ ਪੱਕਾ ਬਣਾਵਾਂਗੇ। ਕਹਿਣ ਲੱਗੇ, ਆਪਣੀਆਂ ਡਿਊੜੀਆਂ ਬਣਾਉਣ ਲੱਗ ਪਏ ਤੇ ਗੁਰੂ ਗ੍ਰੰਥ ਸਾਹਿਬ ਉਸੇ ਤਰ੍ਹਾਂ ਕੱਚਾ। ਮੈਂ ਉਨੀ ਦੇਰ ਤੱਕ ਪ੍ਰੋਟੈਸਟ ਕਰਾਂਗਾ ਬਹਿ ਕੇ ਸ਼ਮਸ਼ਾਨ ਭੂਮੀ ਵਿੱਚ, ਜਿੰਨੀ ਦੇਰ ਤੱਕ ਮੇਰੇ ਗੁਰੂ ਲਈ ਸਥਾਨ ਨਹੀਂ ਬਣਾਉਂਦੇ। ਕਹਿੰਦਾ, ਮੇਰੇ ਮਨ ਵਿੱਚ ਆਇਆ, ਮਣਾ ਜੇ ਗੁਰੂ ਲਈ ਸੇਵਾ ਹੋਵੇ, ਰੱਬ ਮਿਹਰ ਕਰੇ, ਇਹੋ ਜਿਹਾ ਅੰਦਰ ਦਾ ਕਿਤੇ ਭਾਵਨਾ ਬਣ ਜਾਏ। ਇਹ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਲਈ ਤੇ ਪ੍ਰਸ਼ਤੀ ਬਣਾਈ ਹੋਵੇ ਕਿਤੇ ਵੱਖਰੀ, ਤੇ ਥੱਲੇ ਆਪਣੀ ਵਾਰ ਵੀ ਹੋਵੇ, ਉੱਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ, ਇਹਨੂੰ ਸੰਕੀਰਨਤਾ ਨਾ ਲਿਆ ਜੇ। ਜੇ ਮੱਸੇ ਰੰਗਰ ਨੂੰ ਅੱਜ ਤੱਕ ਵਾਰਾਂ ਗਾ ਗਾ ਕੇ ਵੱਢੀ ਜਾਂਦੇ ਹਾਂ, ਹਰ ਸਾਲ ਵੱਢਦੇ ਹਾਂ, ਮੱਸਾ ਵੱਢ ਦਿੱਤਾ, ਮੱਸਾ ਵੱਢਤਾ, ਕਿਉਂ ਵੱਢ ਦਿੱਤਾ? ਕਿ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਉਸੇ ਦਾਰੂ, ਉੱਥੇ ਮੁਜਰਾ ਸਿੱਖ ਨੂੰ ਚੰਗਾ ਨਹੀਂ ਲੱਗਾ। ਮੈਂ ਕਹਿੰਦਾ, ਇਹਨੂੰ ਫਿਰ ਆਪਣੇ ਜੀਵਨ 'ਚ ਢਾਲ ਕੇ ਦੇਖੀ, ਮੇਰੀ ਗੱਲ ਹੈ ਕੌੜੀ? ਕਈਆਂ ਨੇ ਤਾਂ ਇੰਡੀਆ ਵਿੱਚ ਕੀਤਾ ਹੁੰਦਾ ਪ੍ਰਕਾਸ਼, ਉੱਥੇ ਕਰੋ, ਥੱਲੇ ਇਨਕਮ ਟੈਕਸ ਦੀਆਂ ਫਾਈਲਾਂ ਰੱਖੀਆਂ ਹੁੰਦੀਆਂ ਨੇ, ਇੱਥੇ ਕਿਹੜਾ ਛਾਪਾ ਪੈ ਗਿਆ ਤੇ ਕਿਸੇ ਵੇਖਣਾ? ਪਿੱਛੇ ਜੇ ਇੱਕ ਉਦਾਹਰਣੇ ਵੀ ਮਿਲੀ ਸੀ, ਉਹ ਗੁਰੂ ਕੇ ਸਿੱਖਾ, ਗੁਰੂ ਨੂੰ ਨੀਯਤ ਨਾਲ ਪਿਆਰ ਕਰ। ਕਹਿੰਦਾ, ਮੈਨੂੰ ਜ਼ਿੰਦਗੀ ਭਰ ਉਹ ਸਾਧੂ ਨਹੀਂ ਭੁੱਲਿਆ। ਦੂਜੀ ਗੱਲ ਉਹਨਾਂ ਨੇ ਕਹੀ ਸੀ, ਉਹ ਕਹਿੰਦੇ ਸਨ, ਸ਼ਬਦ ਸਨ, ਕਹਿੰਦੇ ਨੇ, ਮੈਂ ਇੱਕ ਵਾਰੀ ਕਿਸੇ ਪਿੰਡ ਵਿੱਚ ਕੀਰਤਨ ਕਰਨ ਗਿਆ, ਢਾਡੀ ਕੀਰਤਨ। ਉਸ ਘਰ ਵਿੱਚ ਦੋ ਬੀਬੀਆਂ ਸਨ, ਨਨਾਣ ਤੇ ਭਰਜਾਈ। ਭਰਜਾਈ ਦੀ ਉਮਰ 25 ਸਾਲ ਦੀ ਸੀ, ਨਨਾਣ 22 ਕੁ ਸਾਲ ਦੀ ਸੀ। ਕਹਿੰਦੇ ਨੇ, ਮੇਰੇ ਤਿੰਨ ਸਾਥੀ ਸਨ, ਉਹਨਾਂ ਦਿਨਾਂ ਬੀਬੀਆਂ ਨੇ ਜਦੋਂ ਸਾਡੇ ਕੋਲ ਆਉਣਾ ਤੇ ਮੇਰੇ ਸਾਥੀਆਂ ਨੂੰ ਕਹਿਣਾ, ਵੀਰ ਜੀ, ਤੇ ਕਹਿੰਦੇ ਮੈਂ ਸਾਂ ਪ੍ਰਚਾਰਕ, ਮੈਨੂੰ ਕਹਿਣਾ ਬਾਬਾ ਜੀ। ਕਹਿੰਦਾ, ਜਿੰਨੇ ਦਿਨ ਰਿਹਾ ਉਹਨਾਂ ਬਾਬਾ ਜੀ ਸ਼ਬਦ ਵਰਤਿਆ, ਮੈਂ ਉਸ ਦਿਨ ਅਰਦਾਸ ਕੀਤੀ, ਹੇ ਗੁਰੂ ਗ੍ਰੰਥ ਸਾਹਿਬ, ਉਮਰ ਮੇਰੀ ਬੱਚਿਆਂ ਵਾਲੀ ਹੈ, ਮੈਨੂੰ ਅੱਜ ਬਾਬੇ ਦੀ ਪਦਵੀ ਦਿੱਤੀ ਹੈ, ਮਿਹਰ ਕਰੀ ਮੈਂ ਹਰ ਔਰਤ ਨੂੰ ਦੇਖਾਂ ਤੇ ਮੇਰੀ ਭਾਵਨਾ ਉਹਦੇ ਲਈ ਬਾਬੇ ਵਾਲੀ ਬਣ। ਕਹਿੰਦਾ, ਮੈਂ ਜਦੋਂ ਵੀ ਤੱਕਣਾ, ਕਹਿੰਦਾ ਮੈਂ ਆਪਣੇ ਢਿੱਡ ਤੋਂ ਕੱਪੜਾ ਚੁੱਕਣ ਲੱਗਾ, ਉਹਨੇ ਸ਼ਬਦ ਵਰਤੇ। ਕਹਿੰਦਾ, ਜਦੋਂ ਵੀ ਮੈਂ ਕਿਤੇ ਕੀਰਤਨ ਕਰਨ ਗਿਆ, ਸੰਗਤ ਵਿੱਚ ਰਿਹਾ, ਮੇਰੇ ਸਾਹਮਣੇ ਕਿਤੇ ਨੌਜਵਾਨ ਬੱਚੀ ਆਈ, ਮੇਰੇ ਕੰਨਾਂ ਵਿੱਚ ਆਵਾਜ਼ ਪਈ, ਬਾਬਾ ਜੀ, ਤੇ ਮੈਂ ਕਿਹਾ, ਬਾਬੇ ਦੇ ਜੀਵਨ ਨੂੰ ਦਾਗ ਹੀ ਨਹੀਂ ਹੋਣ ਦੇਣਾ, ਕਿਉਂਕਿ ਬਾਬਾ ਬੁੱਢਾ ਸੀ। ਮੇਰੇ ਕਹਿਣ ਤੋਂ ਮਹਾਰਾਜ ਜੀ ਨੇ ਜ਼ਿੰਦਗੀ ਵਿੱਚ ਕੁਝ ਕਮਾਉਣਾ ਹੋਵੇ। ਉਹਨਾਂ ਇੱਕ ਸ਼ਬਦ ਕਿਹਾ, ਜਿਹੜਾ ਕੁੱਤੀ ਗੰਢ ਪਵੇ ਸੰਸਾਰ। ਕਹਿੰਦੇ ਸਨ ਕਿ ਗੁਰੂ ਹਰਗੋਬਿੰਦ ਸਾਹਿਬ ਉਹਨਾਂ ਦੇ ਘਰ ਬਾਬਾ ਗੁਰਦਿੱਤਾ ਜੀ ਦਾ ਜਨਮ ਹੋਇਆ ਤੇ ਮਾਤਾ ਗੰਗਾ ਜੀ ਆਏ। ਹਰ ਮਾਂ ਦੀ ਇਹ ਇੱਛਾ ਹੁੰਦੀ ਹੈ ਕਿ ਮੇਰੇ ਪੁੱਤਰ ਦੇ ਵਿਆਹ ਤੋਂ ਬਾਅਦ ਮੇਰੇ ਘਰ ਪੋਤਰਾ ਰੱਬ ਮੈਨੂੰ ਜ਼ਰੂਰ ਦੇ। ਕਹਿੰਦੇ ਨੇ ਜਦੋਂ ਬਾਬਾ ਗੁਰਦਿੱਤਾ ਜੀ ਹੋਏ ਤੇ ਮਾਤਾ ਗੰਗਾ ਜੀ ਗਏ ਤੇ ਇਹਦਾ ਭਾਵ ਇਹ ਵੀ ਨਾ ਸਮਝਿਓ ਕਿ ਜੇ ਕਿਸੇ ਦੇ ਘਰ ਬੱਚੀ ਨੇ ਤੇ ਅਸੀਂ ਸਮਝੀਏ ਦੂਰੇ ਆਏ ਤਾਂ ਰੱਬ ਦੀ ਦਾਤ ਹੈ। ਕਹਿੰਦੇ ਉਸ ਵੇਲੇ ਉਹਨਾਂ ਕਿਹਾ ਬੇਟਾ ਗੁਰੂ ਨਾਨਕ ਤੇਰੇ ਪੁੱਤਰਾਂ ਦੀ ਜੋੜੀ ਰਲਾਏ ਤੇ ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਨੇ ਅੰਮਾ ਮਾਤਾ ਜੀ ਇਹ ਕਹੋ ਰੱਬ ਮੈਨੂੰ ਧੀ ਦੀ ਦਾਤ ਦੇ। ਸਮਝ ਪੈ ਜਾਂਦੀ ਹੈ ਜਦੋਂ ਬਾਹਰੋਂ ਧੀ ਲੈ ਕੇ ਆਈ ਦੀਏ ਜੇ ਆਪਣੇ ਘਰੋਂ ਤੋਰੀਏ ਇਸ ਧੀ ਦੀ ਕੀ ਕੀਮਤ ਹੈ। ਉੱਥੇ ਉਹਨਾਂ ਸ਼ਬਦ ਵਰਤੇ ਸਨ ਸ਼ੀਲ ਖਾਨ ਇੱਕ ਕੰਨਿਆ ਹੋਵੇ, ਇੱਕ ਸ਼ੀਲ ਖਾਨ ਇੱਕ ਕਿਰਪਾ ਵਾਲੀ ਰੱਬ ਮੈਨੂੰ ਧੀ ਦੇ, ਸ਼ੀਲ ਖਾਨ ਕੰਨਿਆ ਇੱਕ ਹੋਵੇ ਜਾਂ ਤੇ ਨਾ ਹੀ ਗ੍ਰਿਸਤ ਵਗੋਵੇ। ਅਸੀਂ ਚੁੱਕ ਕੇ ਕਹਿ ਦਿੰਦੇ ਪੁੱਤੀ ਗੰਢ ਪਵੇ ਸੰਸਾਰ, ਇਹਦੇ ਅਰਥ ਕੀ ਨੇ। ਕਹਿੰਦੇ ਨੇ ਗੋਰੀ ਸੇਤੀ ਟੁੱਟੈ ਪਤਾੜ, ਗੋਰੀ ਦਾ ਅਰਥ ਹੈ ਇਸਤਰੀ, ਪਤਾੜ ਦਾ ਅਰਥ ਹੈ ਪਤੀ। ਰੱਬ ਮੇਰ ਕਰੇ ਕਦੀ ਸਾਡਾ ਇਹ ਸਮਾਂ ਸੀ ਇੱਥੇ ਤੁਣ ਚਲਾ ਗਿਆ ਨਾ ਉੱਡ ਗਿਆ, ਇੰਡੀਆ ਵਿੱਚ ਵੀ ਗਿਆ। ਕਹਿੰਦੇ ਜਦੋਂ ਇਸਤਰੀ ਪਤੀ ਤੇ ਪਤਨੀ ਦਾ ਕਿਤੇ ਟੁੱਟੇ ਦਰ ਤੇ ਜੋੜ ਵਿਛੋ ਵਿਛੋੜਾ ਹੋ ਜਾਏ ਤੇ ਪੁੱਤਰ ਜਦੋਂ ਮਾਂ ਨੂੰ ਵਾਜਾਂ ਮਾਰਦਾ ਤੇ ਪਿਓ ਨੂੰ ਸਹਿਕਦਾ, ਪੁੱਤਰ ਦਾ ਤਰਲਾ ਮਾਂ ਤੇ ਪਿਓ ਨੂੰ ਮਿਲਾ ਦਿੰਦਾ। ਇਹਦਾ ਅਰਥ ਇਹ ਵੇ ਕਿ ਗੋਰੀ ਸੇਤੀ ਟੁੱਟੈ ਪਤਾਰ, ਪੁੱਤੀ ਗੰਢ ਪਵੇ ਸੰਸਾਰ, ਪੁੱਤਰਾਂ ਨੂੰ ਮਿਲਾਪ ਹੁੰਦਾ। ਪਰ ਮੈਂ ਆਪਣੇ ਵਿਸ਼ੇ ਵਲਾਵਾਂ ਕਿ ਮੂਰਖ ਵਿਸ਼ਾ ਚੱਲ ਰਿਹਾ ਸੀ, ਕਹਿਣ ਲੱਗੇ ਕਿਸੇ ਮੂਰਖਾਂ ਨਾਲ ਨਾ ਰੁਝੀਏ। ਤੇ ਦੂਜਾ ਸ਼ਬਦ ਬਾਬਾ ਜੀ ਨੇ ਕਿਹਾ, ਕਹਿਣ ਲੱਗੇ ਪਿਆਰਿਆ ਕਿ ਗੋਰੀ ਸੇਤੀ ਟੁੱਟੈ ਪਤਾਰ, ਪੁੱਤੀ ਗੰਢ ਪਵੇ ਸੰਸਾਰ, ਜੇ ਮੂਰਖ ਚੁੱਕ ਹੀ ਚੜ ਕੇ ਆਵੇ ਤੇ ਮੂਰਖ ਗੰਢ ਪਵੇ ਮੂੰਹ ਮਾਰ, ਫਿਰ ਚੁੱਪ ਕਰੀ ਬੋਲੀ ਕੁੱਝ ਨਾ, ਇੱਕ ਛੱਡੀ ਮੂੰਹ ਤੇ ਪਰਤ ਕੇ ਉਹਨੇ ਬੋਲਣ ਜੋਗਾ ਰਹੇ ਨੇ। ਇਹਦਾ ਮਤਲਬ ਇੱਕ ਥਾਂ ਐਸੀ ਆਉਂਦੀ ਏ ਜਿੱਥੇ ਮੂਰਖ ਨੂੰ ਸੋਧਣ ਲਈ ਸ਼ਸਤਰ ਚੁੱਕਣੇ ਪੈਂਦੇ ਨੇ। ਤੇ ਭਾਈ ਗੁਰਦਾਸ ਹੋਣਾ ਨੇ ਇੱਕ ਪੌੜੀ ਕਹੀ, ਸ਼ਸਤਰ ਕਿਉਂ ਚੁੱਕੇ, ਸ੍ਰੀ ਸਾਹਿਬ ਕਿਉਂ ਪਕੜੀ। ਭਾਈ ਸਾਹਿਬ ਦੇ ਸ਼ਬਦ ਨੇ, ਕਹਿਣ ਲੱਗੇ ਪਿਆਰਿਆ ਇਹ ਕਦੀ ਭੁੱਲੀ ਨਾ, ਖੂਹ ਵਿੱਚੋਂ ਪਾਣੀ ਕੱਢਣਾ ਹੀ ਤੇ ਭਾਂਡੇ ਦੇ ਗਲੇ ਨੂੰ ਰੱਸੇ ਨਾਲ ਬੰਨਣ ਤੋਂ ਬਿਨਾਂ ਪਾਣੀ ਨਹੀਂ ਨਿਕਲਣਾ। ਹੁਣ ਕਰੀਏ ਕਿ ਇਹਦੇ ਅਰਥ ਟੂਟੀਆਂ ਵੱਲ ਨਾ ਲੈ ਆਈਏ। ਕਹਿਣ ਲੱਗੇ ਕਿ ਜੇ ਭਾਂਡੇ ਨੂੰ ਗਲੇ ਨੂੰ ਬੰਨੇਗਾ ਰੱਸੇ ਨਾਲ ਤੇ ਖੂਹ ਵਿੱਚੋਂ ਪਾਣੀ ਨਿਕਲੇਗਾ। ਇਹ ਕਦੀ ਭੁੱਲੀ ਨਾ ਕਿ ਜੇ ਤੂੰ ਖੋਪੇ ਨੂੰ ਬਾਹਰੋਂ ਛਿਲਕਾ ਤੋੜੇ ਨਾ, ਇਹ ਕਹੀ ਜੇ ਮੈਨੂੰ ਗਰੀ ਮਿਲ ਜਾਏ, ਤੋੜਨ ਤੋਂ ਬਿਨਾਂ ਗਰੀ ਨਹੀਂ ਮਿਲਦੀ ਹੁੰਦੀ, ਤਿਲ ਪਿਲ ਪੀੜਨ ਤੋਂ ਬਿਨਾਂ ਕਦੀ ਤੇਲ ਨਹੀਂ ਨਿਕਲਦਾ ਹੁੰਦਾ, ਮਿਰਚ ਨੂੰ ਮਾਰਨ ਤੋਂ ਬਿਨਾਂ ਨਾਭੀ ਵਿੱਚੋਂ ਕਦੀ ਕਸਤੂਰੀ ਨਹੀਂ ਨਿਕਲਦੀ ਹੁੰਦੀ। ਤੇ ਸੱਚ ਜਾਣੀ ਮੂਰਖ ਦੀ ਜ਼ਬਾਨ ਬੰਦ ਕਰਨ ਲਈ ਸ੍ਰੀ ਸਾਹਿਬ ਦੀ ਲੋੜ ਪੈਂਦੀ ਹੈ, ਨਹੀਂ ਤੇ ਉਹ ਫਾਲਤੂ ਬੋਲਣਾ ਸ਼ੁਰੂ ਕਰ ਦਿੰਦਾ। ਸਾਹਿਬ ਨੇ ਉੱਥੇ ਸ਼ਬਦ ਵਰਤੇ ਨੇ ਭਾਈ ਗੁਰਦਾਸ ਨੇ ਕਿ ਜਿਉਂ ਕਰ ਖੂਹ ਨਿਕਲੈ ਗਲ ਵੱਧਦਾ ਪਾਣੀ, ਜਿਉਂ ਮਨ ਕਾਲੈ ਸਿੱਤ ਸੱਪ ਸਿਰ ਹੱਥ ਦੇ ਨਾ ਜਾਣੀ। ਕਾਲੇ ਸੱਪ ਦੇ ਸਿਰ ਤੇ ਮਣੀ ਹੈ ਕਿ ਹੱਥ ਕੇ ਦੇ ਦੇਗਾ, ਮਾਰਨ ਤੋਂ ਬਿਨਾਂ ਕਦੀ ਮਣੀ ਨਹੀਂ ਦਿੰਦਾ। ਜਿਉਂ ਕਰ ਖੂਹ ਨਿਕਲੈ ਗਲ ਵੱਧਦਾ ਪਾਣੀ, ਜਿਉਂ ਮਨ ਕਾਲੇ ਸੱਪ ਸਿਰ ਹੱਥ ਦੇ ਨਾ ਜਾਣੀ, ਜਾਨ ਕਥੂਰੀ ਮਿਰਗਦੈ ਮਰ ਮੁੱਕੈ ਆਣੀ। ਕਹਿਣ ਲੱਗੇ ਤੇਲ ਤਿਲੋਂ ਕਿਉਂ ਨਿਕਲੈ ਬਿਨ ਪੀੜਾ ਕਹਾਣੀ, ਜੂ ਮੂੰਹ ਭੰਨੀ ਗਰੀ ਦੇ ਨਲੀਏਰ ਨਿਸ਼ਾਨੀ। ਅਗਲਾ ਸ਼ਬਦ ਦੇ ਬੇਮੁਖ ਲੋਹਾ ਸਾਧੀ ਹੈ ਵਗਦੀ ਵਦਾਣੀ। ਜਦੋਂ ਕੋਈ ਬੰਦਾ ਮਨੁੱਖਤਾ ਤੇ ਜ਼ੁਲਮ ਕਰੇ ਤੇ ਸੱਚ ਜਾਣੂ ਨੂੰ ਸ਼ਸਤ ਚੁੱਕਣੇ ਪੈਂਦੇ ਨੇ। ਮੈਂ ਇਸ ਗੱਲ ਨਾਲ ਸਹਿਮਤ ਨਹੀਂ ਕਿ ਕਈ ਵਾਰੀ ਜਦੋਂ ਕੋਈ ਬੰਦਾ ਮਨੁੱਖਤਾ ਦਾ ਘਾਤ ਕਰਦਾ ਤੇ ਕੁਝ ਲੋਕ ਖੁਸ਼ ਹੋ ਕਹਿੰਦੇ ਨੇ ਬੜਾ ਚੰਗਾ ਕੀਤਾ। ਸਤੰਬਰ 11 ਇੱਥੇ ਹੋਇਆ, ਹੋ ਸਕਦਾ ਬੜੇ ਖੁਸ਼ ਹੋਏ ਹੋਣਗੇ। ਮੈਂ ਕਹਿੰਦਾ ਹਕੀਕਤ ਇਹ ਵੇ ਰੱਬ ਮਿਹਰ ਕਰੇ, ਜਦੋਂ ਪੜ੍ਹਿਆ ਲਿਖਿਆ ਕਿਤੇ ਭੈੜੇ ਪਾਸੇ ਤੁਰ ਪਏ, ਓਨੀ ਅਨਪੜ੍ਹ ਤਬਾਹੀ ਨਹੀਂ ਕਰਦਾ ਜਿੰਨਾ ਪੜ੍ਹਿਆ ਲਿਖਿਆ ਕਰ ਜਾਂਦਾ ਹੁੰਦਾ। ਅਨਪੜ੍ਹ ਬੰਦੇ ਨੂੰ ਕੀ ਪਤਾ ਸੀ ਜਹਾਜ਼ ਕਿਵੇਂ ਉਡਾਣੇ, ਕਿੰਨੀ ਕੁ ਉਹਨਾਂ ਤਲੀਮ ਲਈ ਇੱਕੋ ਦਮ ਸਾਰੇ ਠੋਕ ਦਿੱਤੇ। ਪਤਾ ਨੀ ਕਿੰਨੇ ਕੁ ਬੱਚੇ, ਕਿੰਨੀਆਂ ਕੁ ਇਸਤਰੀਆਂ, ਕਿੰਨਾ ਕੁਝ ਖਤਮ ਹੋ ਗਿਆ, ਸਾਰੀ ਦੁਨੀਆਂ ਸੁੰਨ ਹੋ ਗਈ। ਤੇ ਜੇ ਉਹਨਾਂ ਨੂੰ ਸੋਧਣਾ ਪਿਆ ਤੇ ਚੱਲਣਾ ਪਿਆ ਉੱਥੇ ਉਹਨਾਂ ਦਾ ਮੂੰਹ ਬੰਦ ਕਰਨ ਲਈ, ਜੇ ਨਾ ਕਰਦੇ ਤੇ ਪਤਾ ਤਬਾਹੀ ਹੋਰ ਕਿੰਨੀ ਹੁੰਦੀ, ਕਿ ਉੱਥੇ ਸ਼ਸਤਰ ਦੀ ਲੋੜ ਨਹੀਂ ਪਈ। ਮੈਂ ਸਿਰਫ ਇੱਕ ਪੱਖ ਬੇਨਤੀ ਕਰ ਰਿਹਾ ਹਾਂ, ਜਦੋਂ ਕੋਈ ਬੰਦਾ ਜ਼ੁਲਮ ਤੇ ਉੱਤਰ ਆਵੇ ਸ਼ਸਤਰ ਪਕੜਨ ਜ਼ਰੂਰੀ ਹੋ ਜਾਂਦੇ ਨੇ। ਮੇਰੇ ਗੁਰੂ ਕਲਗੀਧਰ ਜੀ ਨੇ ਤੇ ਗੁਰੂ ਹਰਗੋਬਿੰਦ ਸਾਹਿਬ ਦੋਨਾਂ ਨੇ ਸ੍ਰੀ ਸਾਹਿਬਾਂ ਪਾਈਆਂ। ਸਾਹਿਬ ਗੁਰੂ ਹਰਗੋਬਿੰਦ ਸਾਹਿਬ ਨੇ ਦੋ ਕਿਰਪਾਨਾਂ ਪਾਈਆਂ ਤੇ ਨੱਥੇ ਅਬਦੁੱਲੇ ਨੇ ਕਿਹਾ, ਕਹਿਣ ਲੱਗੇ ਸੱਚਾ ਤਖ਼ਤ ਸਹਾਇਓ ਸ੍ਰੀ ਗੁਰੂ ਪਾਇਕ ਹੈ, ਸਭ ਵਰਨੀ ਮੈਂ ਜਾਏ ਕਹੂੰ ਕਿਆ ਗਾਇਕ ਹੈ, ਰਬ ਸਚ ਭਏ ਮਲੀਨ ਸੋ ਦਰਸ ਦਿਖਾਇਕ ਹੈ, ਸ਼੍ਰੀ ਗੁਰੂ ਤਖ਼ਤ ਬਰਾਜੇ ਪ੍ਰਭੂ ਧਿਆਇਕ ਹੈ, ਮੀਰ ਅਬਦੁੱਲ ਅਰ ਨੱਥ ਜਸ ਕਯੋ ਬਣਾਇਕ ਹੈ। ਕਹਿੰਦੇ ਅੱਜ ਮੇਰਾ ਗੁਰੂ ਤਖ਼ਤ ਤੇ ਬੈਠਾ, ਹੁਣ ਕੋਈ ਚੁੱਕੇ ਅੱਖ ਗੁਰੂ ਅਰਜਨ ਦੇਵ ਨੂੰ ਤੱਤੀ ਤਵੀ ਤੇ ਬਿਠਾਣ ਦੀ। ਸ਼੍ਰੀ ਸਾਹਿਬ ਸਹਾਈ ਹੁੰਦੀ ਕਹੇ। ਦੇਖੋ ਸ਼੍ਰੀ ਸਾਹਿਬ ਦੋ ਵਾਰੀ ਚੁੱਕੀ ਹੈ, ਇੱਕ ਵਾਰੀ ਗੁਰੂ ਅਰਜਨ ਦੇਵ ਦੀ ਸ਼ਹਾਦਤ ਤੋਂ ਬਾਅਦ, ਤੇ ਮੈਂ ਕਹਿੰਦਾ ਦੋਨਾਂ ਸ਼ਹੀਦ ਬਾਪ ਨੇ, ਦੋਨਾਂ ਦੇ ਪੁੱਤਰ ਹੀ ਗੋਬਿੰਦ ਨੇ ਤੇ ਦੋਨਾਂ ਨੇ ਸ਼ਸਤਰ ਪਕੜੇ ਨੇ। ਗੁਰੂ ਅਰਜਨ ਦੇਵ ਸ਼ਹੀਦ ਹੋਏ ਤੇ ਗੁਰੂ ਗੋਬਿੰਦ ਹਰਗੋਬਿੰਦ ਸ਼ਸਤਰ ਪਕੜਦੇ ਨੇ, ਤੇ ਗੁਰੂ ਤੇਗ ਬਹਾਦਰ ਸ਼ਹੀਦ ਹੁੰਦੇ ਨੇ ਤੇ ਗੁਰੂ ਗੋਬਿੰਦ ਸਿੰਘ ਸ਼ਸਤਰ ਪਕੜਦੇ ਨੇ। ਮੈਂ ਪਿਛਲੀ ਵਾਰੀ ਇੱਕ ਕਵਿਤਾ ਦਾ ਟੋਟਾ ਕਿਹਾ ਸੀ, ਉਹ ਫਿਰ ਮੈਂ ਅੱਜ ਸ੍ਰੀ ਸਾਹਿਬ ਸਬਾਰੇ ਦੁਹਰਾ ਦਿਆਂ। ਇੱਕ ਕਵੀ ਨੇ ਲਿਖਿਆ ਸੀ, ਜਦੋਂ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕਰਨ ਲੱਗੇ, ਉਹਦੇ ਅੰਦਰ ਦੇ ਖਿਆਲ ਨੇ ਕਹਿਣ ਲੱਗੇ, ਮੈਂ ਹਾਂ ਤੇਗ ਤੇ ਕੱਢ ਲੈ ਤੇਗ ਤੂੰ ਵੀ, ਸ੍ਰੀ ਸਾਹਿਬ ਕਿਵੇਂ ਸਹਾਇਕ ਹੁੰਦੀ। ਮੈਂ ਹਾਂ ਤੇਗ ਤੇ ਕੱਢ ਲੈ ਤੇਗ ਤੂੰ ਵੀ, ਇੱਕ ਦੋ ਨੀ ਪਰਖ ਲੈ ਸੌ ਤੇਗਾਂ, ਮੈਨੂੰ ਲਖਬ ਹੈ ਤੇਗ ਬਹਾਦਰੀ ਦਾ, ਮੇਰੇ ਸਾਹਮਣੇ ਨੀ ਸਕਦੀਆਂ ਹੋਰ ਤੇਗਾਂ, ਉਹ ਮੈਂ ਤਾਂ ਜੰਮਦਿਆਂ ਤੇਗਾਂ ਦੀ ਸ਼ਾਮ ਆਣੀ, ਵੇਖ ਬਾਪੂ ਦੀਆਂ ਪਹਿਲੀਆਂ ਦੋ ਤੇਗਾਂ, ਮੇਰੇ ਪਿਤਾ ਦੀ ਅਣਖ ਬਹਾਦਰੀ ਤੇ ਰਿਹਾ ਪਰਖ ਦਾ ਤੇਰਾ ਪਿਓ ਤੇਗਾਂ, ਹੁਣ ਵੀ ਵੇਖੇਗਾ ਆਉਂਦੇ ਭਵਿੱਖ ਅੰਦਰ, ਮੇਰੇ ਪੁੱਤਰ ਨੇ ਵਾਹੁਣੀਆਂ ਨੇ ਉਹ ਤੇਗਾਂ, ਉਹਦੀ ਤੇਗ ਵਿੱਚੋਂ ਜਿਹੜੀ ਤੇਗ ਨਿਕਲੂ ਲੱਖਾਂ ਲੈ ਗਈ ਤੇਰੀਆਂ ਖੋ ਤੇਗਾਂ। ਸ੍ਰੀ ਸਾਹਿਬ ਜੀ ਸਹਾਇ, ਉਹਦੀ ਤੇਗ ਵਿੱਚੋਂ ਜਿਹੜੀ ਤੇਗ ਨਿਕਲੂ ਲੱਖਾਂ ਲੈ ਗਈ ਤੇਰੀਆਂ ਖੋ ਤੇਗਾਂ। ਲੱਖਾਂ ਤੇਗਾਂ ਨੂੰ ਖੋਣ ਵਾਸਤੇ ਸ੍ਰੀ ਸਾਹਿਬ ਦੀ ਸਹਾਇਤਾ ਚਾਹੀਦੀ। ਸ਼ਾਇਦ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਤੇਗ ਪਕੜੀਏ। ਉੱਥੇ ਫਿਰ ਇੱਕ ਸ਼ਬਦ ਕਿਹਾ ਸੀ, ਕਹਿਣ ਲੱਗੇ ਜੇ ਰਾਜ ਦਾ ਸੰਕਲਪ ਲਿਆ ਹੈ ਤੇ ਤੇਗ ਤੋਂ ਬਿਨਾਂ ਰਾਜ ਨਹੀਂ ਜੇ ਮਿਲਣਾ। ਤੇ ਇੱਕ ਸ਼ਬਦ ਵੀ ਅਸੀਂ ਇਤਿਹਾਸ ਦਾ ਪੜ੍ਹਨੇ ਹਾਂ, ਕਹਿਣ ਲੱਗੇ ਇਹ ਮੋਰ ਆ ਗਿਆ ਸੁਣੋ ਹੇ ਪਿਆਰੇ, ਬਿਨਾਂ ਕੇਸ ਤੇਗ ਦੇਵੋ ਨਾ ਦਿਦਾਰੇ, ਬਿਨਾਂ ਸ਼ਸਤਰੰਗ ਨਰਨ ਭੇਦ ਜਾਣੋ, ਸ੍ਰੀ ਸਾਹਿਬ ਤੋਂ ਬਿਨਾਂ ਭੇਡੂ ਬਣ ਜਾਏਗਾ ਜਿਹੜਾ ਮਰਜ਼ੀ ਕੰਨ ਪਕੜ ਕੇ ਤੈਨੂੰ ਅੱਗੇ ਲੈ ਜਾਏਗਾ। ਬਿਨਾਂ ਸ਼ਸਤਰੰਗ ਨਰਨ ਭੇਡ ਜਾਣੋ, ਗਏ ਕਾਮ ਤਾਂ ਕੋ ਕਿਤੋਂ ਲੈ ਸੁਧਾਨੋ। ਉੱਥੇ ਸ਼ਬਦ ਵਰਤਿਆ ਸੀ, ਕਹਿਣ ਲੱਗੇ ਸ਼ਸਤਰ ਕੇ ਅਧੀਨ ਹੈ ਰਾਜ, ਜੋ ਨਾ ਧਰੈ ਤਿਸ ਬਿਗਰਜ ਕਾਜ। ਰਾਜ ਕਾਇਮ ਹੋ ਸਕਦੇ ਨੇ ਪਰ ਸਦੀਵ ਕਾਲ ਨੂੰ ਚਲਾਉਣ ਲਈ ਉਹਨਾਂ ਨੂੰ ਸ਼ਸਤਰਾਂ ਦੀ ਜ਼ਰੂਰਤ ਪੈਂਦੀ। ਇਹੀ ਕਾਰਨ ਗੁਰੂ ਸਾਹਿਬ ਨੇ ਜਿੱਦਣ ਪਰਮਾਤਮਾ ਨੂੰ ਰੱਖਿਆ ਕਰਨ ਵਾਲਾ ਮੰਨਿਆ ਤੇ ਉਦਣ ਸ਼ਬਦ ਵਰਤੇ ਨੇ, ਸ੍ਰੀ ਅਸਪਾਨ ਕਿਰਪਾ ਤੁਮਰੀ ਕਰ। ਸ੍ਰੀ ਅਸਪਾਨ ਦਾ ਅਖਰੀ ਅਰਥ ਹੁੰਦਾ ਜਿਹਨੇ ਹੱਥ ਵਿੱਚ ਤਲਵਾਰ ਪਕੜੀ। ਖੜਗ ਕੇਤ ਮੈਂ ਸ਼ਰਨ ਤਿਹਾਰੀ, ਇਹਦਾ ਅਰਥ ਹੈ ਜਿਹਨੇ ਹੱਥ ਵਿੱਚ ਸ਼ਸਤਰ ਪਕੜਿਆ। ਤੇ ਆਪਾਂ ਬਾਣੀ ਵਿੱਚੋਂ ਪੜ੍ਹਨੇ ਆ, ਜਦੋਂ ਸਾਰੰਗ ਪਾਣ ਸ਼ਬਦ ਆਉਂਦਾ ਹੈ ਨਾ, ਸਾਰੰਗ ਪਾਣ ਦਾ ਅਰਥ ਹੀ ਹੁੰਦਾ ਜਿਹਨੇ ਆਪਣੇ ਮੋਢੇ ਉੱਤੇ ਧਨਖ ਰੱਖਿਆ ਹੋਇਆ। ਪਰਮਾਤਮਾ ਨੂੰ ਮਨੁੱਖਤਾ ਨੂੰ ਬਚਾਉਣ ਦੇ ਲਈ ਕਿ ਉਹ ਹੀਲੇ ਵਸੀਲੇ ਹੋਰ ਬਣਾਉਂਦਾ ਨਹੀਂ। ਸਾਹਿਬ ਕਿਰਪਾਲੂ ਜੀ ਨੇ ਕਿਹਾ ਫਿਰ ਇਹ ਸ੍ਰੀ ਸਾਹਿਬ ਸਹਾਇਤਾ ਵਾਸਤੇ ਹੈ। ਮੈਂ ਕਹਿੰਦਾ ਉਹਨਾਂ ਗੁਰਮੁਖਾਂ ਨੇ ਸਹਾਏ ਸ਼ਬਦ ਵਰਤੇ ਹੈ, ਜ਼ੁਲਮ ਕਰ ਲਈ ਨੇ। ਸ੍ਰੀ ਸਾਹਿਬ ਜੀ ਸਹਾਏ ਕਿ ਸ੍ਰੀ ਸਾਹਿਬ ਜਿੱਦਣ ਵੀ ਉੱਠੇਗੀ ਸਿੱਖ ਦੀ ਖਾਲਸੇ ਦੀ ਸਹਾਇਤਾ ਲਈ ਉੱਠੇਗੀ। ਗੁਰੂ ਸਾਹਿਬ ਜੀ ਇਹ ਸ਼ਸਤਰ ਕਾਹਦੇ ਲਈ? ਉਹਨਾਂ ਨੇ ਫਿਰ ਬਚਿੱਤਰ ਨਾਟਕ ਦੇ ਆਰੰਭ ਵਿੱਚ ਇੱਕ ਬਚਨ ਕਹਿ ਕੇ ਖੰਡ ਬੇਹੰਡਲ ਖਲਦਲ ਖੰਡਲ ਅਤਰਨ ਮੰਡਲ ਬਰਬੰਡਗ ਪੁੰਜ ਦੰਜ ਅਖੰਡਗ ਤੇਜ ਪ੍ਰਚੰਡਗ ਜੋਤ ਅਮੰਡਗ ਭਾਨ ਪ੍ਰਬੰਧ ਸੁਖ ਸੰਤਾ ਕਰਨੰਗ ਦੁਰਮ ਦਰਨੰਗ ਕਿਲ ਵਿਕਾਰਨੰਗ ਅਤਰਨੰਗ ਜੈ 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 ਕਾਰਨ ਸ੍ਰਿਸ਼ਟ ਉਭਾਰਨ ਮਮ ਪ੍ਰਤਪਾਵਨ ਜੈ ਤੇਗੰ। ਇਹਦੇ ਅਰਥ ਕੀ ਨੇ? ਕਹਿਣ ਲੱਗੇ ਖੱਗ ਖੰਡ ਬੇਹੰਡੰਗ ਚੰਗੀ ਤਰ੍ਹਾਂ ਟੁਕੜੇ ਕਰ ਲਈਏ ਤਿੱਖੀ ਤੇਗ ਤੂੰ। ਕਿੰਨਾ ਦੇ ਜੀ? ਮਨੁੱਖਤਾ ਦੇ। ਅਗਲੀ ਤੁੱਕ ਦੀ ਭੁੱਲਿਓ ਨਾ। ਖਲ ਦਲ ਖੰਡੰਗ, ਖਲ ਦਾ ਅਰਥ ਹੁੰਦਾ ਮੂਰਖ। ਕਹਿੰਦੇ ਨੇ ਜਦੋਂ ਮੂਰਖਾਂ ਦੇ ਟੋਲੇ ਚੜ ਕੇ ਆਉਣ ਉਦੋਂ ਫਿਰ ਸ਼ਸਤਰ ਉਹਨਾਂ ਦੇ ਟੁਕੜੇ ਕਰਦੇ। ਖਾ ਖੰਡ ਬੇਹੰਡੰਗ ਖਲ ਦਲ ਖੰਡੰਗ ਆਤਰਨ ਮੰਡੰਗ ਬਰ ਬੰਡੰਗ। ਕਹਿਣ ਲੱਗੇ ਜੰਗ ਨੂੰ ਬੜਾ ਸਵਾਦਲਾ ਬਣਾ ਦੇਣੀ। ਤੇ ਵੇਖੋ ਜਿੰਨਾ ਸ਼ਸਤਰ ਪਕੜ ਕੇ ਜੰਗ ਸਵਾਦਲਾ ਬਣਦਾ ਹੈ ਨਾ, ਮਜ਼ਾਇਲ ਨਾਲ ਵਾਰ ਕਰਕੇ ਸਵਾਦਲਾ ਨਹੀਂ ਜੇ ਬਣਦਾ। ਜਦੋਂ ਦੋਨੋਂ ਪਾਸੇ ਸ਼ਸਤਰ ਧਾਰੀ ਹੋਣ ਤੇ ਸਵਾਦ ਹੀ ਉਦੋਂ ਆਉਂਦਾ ਜੰਗ ਨੂੰ ਲੜਨ ਦਾ। ਕਹਿਣ ਲੱਗੇ ਕਿਰਪਾਨ ਪਕੜੀ ਹੋਵੇ ਤੇ ਪਤਾ ਲੱਗਦਾ ਮਰਦਾਂ ਵਿੱਚ ਕਿੰਨਾ ਕੁ ਆਪਸ ਵਿੱਚ ਬਲ। ਇਹ ਸ਼ਸਤਰ ਸੀ ਨਾ। ਮੈਂ ਕਹਿੰਦਾ ਕਿ ਬਾਬਾ ਦੀਪ ਸਿੰਘ ਨੇ ਖੰਡਾ ਪਕੜਿਆ, ਹੁਣ ਇਹਦੇ ਅਰਥ ਕਰਾਂਗੇ ਵੀ ਉਹਨਾਂ ਕਿਉਂ ਖੰਡਾ ਪਕੜਿਆ ਜੀ? ਕੀ ਲੋੜ ਸੀ ਜੀ ਚੁੱਪ ਕਰਕੇ ਦਮਦਮਾ ਸਾਹਿਬ ਬੈਠੇ ਰਹਿੰਦੇ? ਇਹਨੂੰ ਖਿੱਚ ਪਿਛਾ ਖਿੱਚੂ ਗੱਲਾਂ ਨਾ ਕਰੀਏ। ਤਵਾਰੀਖ ਜ਼ਰੂਰ ਬੋਲੇਗੀ ਆਪਣੀ ਜ਼ਬਾਨ ਭਾਵੇਂ ਬੰਦ ਕਰ ਲਓ, ਲਿਖੇ ਹੋਏ ਅੱਖਰ ਕਿਉਂ ਨਹੀਂ ਬੋਲਣਗੇ? ਅੱਜ ਜਿਵੇਂ ਅਸੀਂ ਕਹਿੰਦੇ ਹਾਂ ਕਿ ਬਲਿਊ ਸਟਾਰ ਦੀ ਗੱਲ ਚੱਲਦੀ, ਆਮ ਤੌਰ ਤੇ ਕਹਿਣ ਨੂੰ ਭੁਲਾ ਦਿਓ। ਮੈਂ ਇੱਕ ਬੇਨਤੀ ਕਰਾਂ, ਵਕਤੀ ਤੌਰ ਤੇ ਜ਼ਬਾਨ ਬੰਦ ਕਰਕੇ ਭੁਲਾਓਗੇ ਪਰ ਤਵਾਰੀਖ ਦੇ ਪੰਨੇ ਨਹੀਂ ਭੁਲਾਣਗੇ। ਜਿਨ੍ਹਾਂ ਦੇ ਬੱਚੇ ਖੋਹ ਕੇ ਸ਼ਹੀਦ ਕੀਤੇ ਤਾਂ ਕਿਵੇਂ ਭੁਲਾਣਗੇ। ਜਿਨ੍ਹਾਂ ਬੱਚੀਆਂ ਦੀ ਚੌਂਕਾਂ ਵਿੱਚ ਖਿਲਾਰ ਕੇ ਪੱਤ ਲੁੱਟੀ ਗਈ ਉਹ ਖਾਨਦਾਨ ਕਦੀ ਭੁਲਾ ਸਕਣਗੇ? ਹਾਂ, ਅੰਦਰੋਂ ਕੋਈ ਚਿਣਕ ਜ਼ਰੂਰ ਹੋਵੇ। ਮੇਰੇ ਸਾਹਿਬ ਨੇ ਕਿਆ ਕਹਿਣ ਲੱਗੇ, ਖੰਡ ਬੇਹੰਡਲ ਖਲਦਲ ਖੰਡਲ ਅਤ ਰਣ ਮੰਡਲ ਬਰ ਬੰਡੰਗ ਪੁੱਜ ਦੰਡ ਅਖੰਡਗ। ਹੱਥ ਦਾ ਤੂੰ ਸੋਟਾ ਬੜਾ ਸੋਹਣਾ। ਪੁੱਜ ਦੰਡ ਅਖੰਡਗ ਤੇਜ ਪ੍ਰਚੰਡਗ ਜੋਤ ਅਮੰਡਗ ਪਾਨ ਪ੍ਰਬੰਧ ਪਾਨ ਪ੍ਰਬੰਧ। ਜਦੋਂ ਤੂੰ ਲਿਸ਼ਕਣੀ ਹੈ ਤੇ ਸੂਰਜ ਦੀ ਲਿਸ਼ਕ ਵੀ ਠੰਡੀ ਪੈ ਜਾਂਦੀ ਹੈ, ਕਿਉਂਕਿ ਤੂੰ ਉਹਨਾਂ ਮੂਰਖਾਂ ਦੇ ਟੋਲਿਆਂ ਨੂੰ ਸੋਧਨੀ ਜਿੱਥੇ ਸੂਰਜ ਦੀ ਰੋਸ਼ਨੀ ਵੀ ਉਹਨਾਂ ਨੂੰ ਖਤਮ ਨਹੀਂ ਕਰਦੀ। ਕਹਿਣ ਲੱਗੇ, ਖੰਡ ਬੇਹੰਡਨ ਖਲਦਲ ਖੰਡਨ ਆਤਰਨ ਮੰਡਨ ਬਰਬੰਡਨ ਪਰ ਦੁੰਡ ਅਖੰਡਨ ਤੇਜ ਪ੍ਰਚੰਡਨ ਜੋਤ ਅਮੰਡਨ ਭਾਨ ਪ੍ਰਬੰਧ। ਹੁਣ ਕਾਹਦੇ ਲਈ ਸ੍ਰੀ ਸਾਹਿਬ ਸਹਾਇ ਜੀ? ਕਹਿਣ ਲੱਗੇ, ਸੁਖ ਸੰਤਾ ਕਰਨਨ, ਸੰਤਾਂ ਨੂੰ ਸੁਖ ਦੇਣ ਲਈ। ਮੈਂ ਮਨੂ ਸਿਮਰਤੀ ਪੜ੍ਹੀ, ਉਹਦੇ ਵਿੱਚ ਮਨੂ ਲਿਖਦਾ ਹੈ, ਉਹਨੇ ਵਿਧਾਨ ਬਣਾਇਆ ਹੈ ਨਾ ਕਿ ਸ਼ੂਦਰ ਨੇ ਕੀ ਕਰਨਾ, ਬ੍ਰਾਹਮਣ ਨੇ ਕੀ ਕਰਨਾ, ਖੱਤਰੀ ਨੇ ਕੀ ਕਰਨਾ। ਉਹਦੇ ਵਿੱਚ ਉਹਨੇ ਇੱਕ ਸ਼ਲੋਕ ਲਿਖਿਆ, ਉਹਦੇ ਅਰਥ ਨੇ ਕਿ ਜਿਹੜਾ ਵੀ ਸਿੰਘਾਸਨ ਤੇ ਰਾਜਾ ਬਹੇ ਉਹਦਾ ਮੁੱਖ ਫਰਜ਼ ਬਣਦਾ ਹੈ ਕਿ ਬ੍ਰਾਹਮਣ ਦੀ ਹਿਫਾਜ਼ਤ, ਉਹਨੂੰ ਲੋੜ ਪਏ ਸ਼ਸਤਰ ਚੁੱਕੇ ਤੇ ਸ਼ਸਤਰ ਚੁੱਕ ਕੇ ਵੀ ਬ੍ਰਾਹਮਣ ਦੀ ਹਿਫਾਜ਼ਤ ਕਰੇ। ਮੈਂ ਕਹਿੰਦਾ ਜੇ ਉਹ ਸ਼ਬਦ ਵਰਦੇ ਪਏ ਨੇ ਤੇ ਸਾਹਿਬ ਕਹਿੰਦੇ ਨੇ ਮੈਂ ਕੇਵਲ ਇੱਕ ਪੁਜਾਰੀ ਜਮਾਤ ਲਈ ਸ਼ਸਤਰ ਨਹੀਂ, ਸੁੱਖ ਸੰਤਾਂ ਕਰਨ, ਰੱਬ ਦੀ ਬੰਦਗੀ ਕਰਨ ਵਾਲਿਆਂ ਨੂੰ ਜਦੋਂ ਕੁਛ ਸਤਾਏਗਾ, ਕਹਿਣ ਲੱਗੇ ਮੈਂ ਸ਼ਸਤਰ ਚੁੱਕ ਕੇ ਉਹਨਾਂ ਦੀ ਖਾਤਰ ਜ਼ਰੂਰ ਖੜਾ ਹੋਵਾਂਗਾ। ਕਿ ਗੁਰੂ ਗ੍ਰੰਥ ਸਾਹਿਬ ਨੇ ਮੰਨਿਆ ਨੀ? ਕਬੀਰ ਜੀ ਨੇ ਇੱਕ ਸ਼ਬਦ ਵਰਤਿਆ, ਕਹਿਣ ਲੱਗੇ ਸੰਤਾਂ ਮਾਨੂੰ ਦੂਤਾਂ ਡਾਨੂੰ ਇਹ ਕੁਟਵਾਰੀ ਮੇਰੀ। ਕਹਿੰਦੇ ਮੈਂ ਸੰਤਾਂ ਨੂੰ ਮੰਨਾਂਗਾ, ਸੁੱਖ ਸੰਤਨ ਕਰਨ, ਸੁੱਖ ਸੰਤਾਂ ਕਰਨ। ਕਾਹਦੇ ਲਈ? ਸ੍ਰੀ ਸਾਹਿਬ ਚੁੱਕੀ ਹੈ ਦੁਰਮਖ ਦਰਨੰਗ ਭੈੜੀ ਮਤ ਦਾ ਨਾਸ਼ ਕਰ ਲਈ। ਸੁੱਖ ਸੰਤਾਂ ਕਰਨ ਦੁਰਮਖ ਦਰਨੰਗ ਕਿਲਵ ਕਰਨੰਗ ਆਸ ਸਰਨੰਗ। ਹੇ ਕਿਰਪਾਨ ਮੈਂ ਤੇਰੀ ਸ਼ਰਨ ਵਿੱਚ ਆਇਆ, ਜੈ 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 ਕਾਰਨ ਸ੍ਰਿਸ਼ਟ ਉਭਾਰਨ ਮਮ ਪ੍ਰਤਪਾਰਨ ਜੈ ਤੇਗ ਮੈਨੂੰ ਪਾਲਣ ਵਾਲੀ ਸ੍ਰੀ ਸਾਹਿਬ ਤੂੰ ਖਾਲਸੇ ਦੀ ਸਹਾਈ ਹੋਈ। ਜਦੋਂ ਅਰਦਾਸ ਵਿੱਚ ਇਹ ਸ਼ਬਦ ਵਰਤੇ ਨੇ ਸਾਹਿਬ ਕਿਰਪਾਲੂ ਦੇ ਸਿੱਖਾਂ ਨੇ ਕਿ ਖਾਲਸਾ ਕੱਲੀ ਮਾਲਾ ਫੜ ਕੇ ਵਾਹਿਗੁਰੂ ਵਾਹਿਗੁਰੂ ਨਾ ਕਹੀ ਜਾਈ। ਇੱਕ ਮੈਂ ਬੇਨਤੀ ਕਰਾਂ, ਗੁਰਮਤ ਵਿੱਚ ਰਾਜ ਦਾ ਸੰਕਲਪ ਕੀ? ਸ਼ਬਦ ਜਦੋਂ ਬਾਣੀ ਦੀ ਟੇਕ ਲੈਂਦੇ ਹਾਂ, ਭਾਵੇਂ ਕਈ ਵਾਰੀ ਤੁਸੀਂ ਵੀ ਕਹਿੰਦੇ ਵੀ ਹੋ ਕਿ ਹਕੀਕਤ ਹੈ, ਜੇ ਮੇਰੇ ਅੰਦਰ ਨੂੰ ਪੁੱਛ ਕੇ ਦੇਖੋ ਨਾ, ਮੈਂ ਕਹਿੰਦਾ ਨਹੀਂ, ਗੁਰੂ ਗ੍ਰੰਥ ਸਾਹਿਬ ਤੂੰ ਇੰਨਾ ਖਜ਼ਾਨਾ ਹੈ। ਆਪਣੀ ਗੱਲ ਮੈਂ ਕਰਨਾ ਕਿ ਕਰੋੜਾਂ ਜਨਮ ਲੈ ਕੇ ਆ ਜਾ ਤੇ ਕਰੋੜਾਂ ਜਨਮ ਬੋਲਦਾ ਰਹਾਂ, ਤੇਰੇ ਬਾਰੇ ਕੁਝ ਵੀ ਨਹੀਂ ਕਹਿ ਸਕਣਾ। ਜਿੰਨਾ ਤੂੰ ਸਮਰੱਥ ਹੈ, ਜਿੰਨੀ ਰਹਿਮਤ ਤੇਰੇ ਕੋਲੇ। ਹਜ਼ੂਰ ਨੇ ਕਿਹਾ ਸ਼ਸਤਰ ਪਕੜੀ ਪਰ ਧਰਮ ਨੂੰ ਕਾਇਮ ਰੱਖ ਕੇ ਰਾਜ ਕਾਇਮ ਕਰੀ। ਇੱਕ ਉਰਦੂ ਦੇ ਵਿਦਵਾਨ ਨੇ ਸ਼ਬਦ ਵਰਤੇ ਸਨ, ਕਹਿੰਦਾ ਕਿ ਜਲਾਲੇ ਬਾਦਸ਼ਾਹੀ ਹੋ ਕਿ ਜਮਹੂਰੀ ਤਮਾਸ਼ਾ ਹੋ। ਇਹਦੇ ਅਰਥ ਨੇ ਕਿ ਭਾਵੇਂ ਇੱਕ ਪੁਸ਼ਤੀ ਰਾਜ ਹੋਵੇ ਤੇ ਭਾਵੇਂ ਵੋਟਾਂ ਪਾ ਕੇ ਰਾਜ ਪਾਇਆ ਕੀਤਾ ਜਾਏ। ਜਲਾਲੇ ਪਾਤਸ਼ਾਹੀ ਹੋ ਕਿ ਜਮਹੂਰੀ ਤਮਾਸ਼ਾ ਹੋ, ਜੁਦਾ ਹੋ ਦੀਨ ਸੇ ਸਿਆਸਤ ਤੋ ਰਹਿ ਜਾਤੀ ਹੈ ਚੰਗੇਜੀ। ਜਦੋਂ ਸਿਆਸਤ ਨਾਲੋਂ ਧਰਮ ਚਲਾ ਜਾਏ, ਉੱਡ ਜਾਏ ਧਰਮ, ਸੱਚ ਜਾਣੋ, ਉਦੋਂ ਕੇਵਲ ਚੰਗੇਜ ਪੁਣਾ ਜ਼ਾਲਮ ਬਿਰਤੀ ਰਹਿ ਜਾਂਦੀ, ਉਦੋਂ ਰਾਜ ਨਹੀਂ ਰਹਿੰਦਾ। ਦੇਖੋ ਅੱਜ ਵੱਖਰੀ ਗੱਲ, ਅਸੀਂ ਨਾ ਧਰਮ ਦਾ ਵਰਤਨੇ ਆ ਤੇ ਕਾਇਮ ਆਪਣੇ ਆਪ ਨੂੰ ਕਰਨੇ ਆ, ਤੇ ਸੱਚ ਜਾਣੋ ਜਦੋਂ ਧਰਮ ਦੇ ਨਾਂ ਥੱਲੇ ਵੀ ਬੰਦਾ ਸਿਆਸਤ ਕਾਇਮ ਕਰੇ ਉਦੋਂ ਵੀ ਚੰਗੇਜੀ ਰਹਿ ਜਾਂਦੀ। ਉਹਨੇ ਸ਼ਬਦ ਵਰਤੇ ਜਲਾਲੇ ਪਾਤਸ਼ਾਹੀ ਹੋ ਕਿ ਜਮਹੂਰੀ ਤਮਾਸ਼ਾ ਹੋ, ਜੁਦਾ ਹੋ ਦੀਨ ਸਿਆਸਤ ਤੇ ਰਹਿ ਜਾਤੀ ਹੈ ਚੰਗੇਜੀ। ਅੱਜ ਫਕੀਰ ਬੈਠਾ ਤੇ ਉਸ ਮਹਾਨ ਸ਼ਾਇਰ ਨੇ ਆਵਾਜ਼ ਦਿੱਤੀ, ਕਹਿਣ ਲੱਗਾ ਮੁਸੱਲਾ ਵੇਚ ਕਰ ਖੰਜਰ ਖਰੀਦ ਐ ਬੇਅਕਲ ਸੂਫੀ। ਸ਼ਬਦ ਵਰਤੇ ਐਵੇਂ ਤੂੰ ਮਸੱਲੇ ਲੈ ਕੇ ਵਾਹਿਗੁਰੂ ਵਾਹਿਗੁਰੂ ਉਹਨਾਂ ਨੂੰ ਕਹੀ ਜਾਈ। ਹੁਣ ਸਮਾਂ ਆ ਗਿਆ, ਮੁਸੱਲਾ ਵੇਚ ਕਰ ਖੰਜਰ ਖਰੀਦ ਐ ਬੇਅਕਲ ਸੂਫੀ ਕਿ ਟਕਰਾਣੇ ਕੋ ਹੈ ਸ਼ਹਿਨ ਸ਼ਾਹੀ ਤੇਰੀ ਫਕੀਰੀ ਚ। ਤੇਰੀ ਫਕੀਰੀ ਨਾਲ ਜ਼ੁਲਮ ਟਕਰਾਉਣ ਵਾਲਾ ਤਕੜਾ ਹੋ। ਮੇਰੇ ਸਾਹਿਬ ਨੇ ਕਿਹਾ ਰਾਜ ਚਾਹੀਦਾ ਪਰ ਸ੍ਰੀ ਸਾਹਿਬ ਪਕੜਦਿਆਂ ਰਾਜ ਮੱਧ ਨਹੀਂ। ਇੱਕ ਅਸੀਂ ਤੁਕ ਪੜ੍ਹਨੇ ਆ ਜੀ, ਇਹ ਜਦੋਂ ਪੜ੍ਹਨੇ ਆ ਵੀ ਗੁਰੂ ਸਾਹਿਬ ਨੇ ਕਿਹਾ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨ ਪ੍ਰੀਤ ਚਰਨ ਕਮਲਾਰੇ। ਤੇ ਰੋਜ਼ ਅਸੀਂ ਕਹਿੰਦੇ ਹਾਂ ਮਰਨ ਤੋਂ ਬਾਅਦ ਜਿਹੜਾ ਚੜ੍ਹਾਈ ਕਰ ਜਾਂਦਾ, ਭਾਈ ਸਾਹਿਬ ਕਹਿੰਦੇ ਨੇ ਨਾ, ਇਹ ਗੱਲ ਵੱਖਰੀ, ਭਾਵੇਂ ਉੱਥੇ ਜਾਣਾ ਕਿ ਨਹੀਂ ਉਹਨੇ ਜਾਣਾ। ਸ਼ਬਦ ਨੇ ਨਾ, ਵੈਸੇ ਵਿਸ਼ੇ ਬੜੇ ਟੱਚ ਕਰਨ ਵਾਲੇ ਨੇ। ਅਸੀਂ ਪੜ੍ਹ ਦਿੰਦੇ ਹਾਂ ਚਲਾਣਾ ਕੋਈ ਕਰ ਜਾਏ ਕਿ ਦਿਓ ਸੱਜਣਾ ਸੀਸਰੀਆਂ ਜੋ ਹੋਵੇ ਸਾਹਿਬ ਸੋ ਮੇਲ, ਖਿਮਾ ਕਰਿਓ ਇਹਦਾ ਮਤਲਬ ਇਹ ਨਹੀਂ ਭੈਣ ਭਰਾ ਚਾਚੇ ਤਾਏ ਮਰਨ ਤੋਂ ਬਾਅਦ ਆ ਗਏ ਇਹਨਾਂ ਦੀਆਂ ਸੀਸਾਂ ਨਾਲ ਥਾਂ ਮਿਲ ਜਾਣੀ ਹੈ। ਜੇ ਇਹਨਾਂ ਦੀਆਂ ਸੀਸਾਂ ਨਾਲ ਥਾਂ ਮਿਲਦੀ ਹੋਏ ਤੇ ਮਰਨੀ ਕਦੀ ਨਾ ਦੇ, ਜਿਹਨਾਂ ਦੀ ਚੱਲਦੀ ਹੋਏ ਮਰਨ ਕਿਉਂ ਦੇਣ, ਕਹਿਣ ਵੀ ਤੇਰੇ ਤੋਂ ਬਿਨਾਂ ਸਰਨਾ ਰੱਬਾ ਇਹਨੂੰ ਮਾਰੀ ਨਾ। ਅਸਲ ਵਿੱਚ ਉਹ ਸੱਜਣ ਜਿਹਨਾਂ ਦੀ ਰੱਬ ਦੇ ਘਰ ਵਿੱਚ ਚੱਲਦੀ ਏ, ਉਹਨਾਂ ਨੂੰ ਬਾਬੇ ਨੇ ਕਿਹਾ ਜਾਂ ਕਾ ਮੀਤ ਸਾਜਨ ਹੈ ਸਨੀ ਸਮੀਆਂ, ਤਿਸ ਜਨ ਕੋ ਕਹੋ ਕਾਂਕੀ ਕਮੀਆਂ, ਜਾਂ ਕਾ ਕਹਿਆ ਦਰਗਾਹ ਚੱਲੇ। ਜਿਹਦੀ ਰੱਬ ਦੇ ਘਰ ਵਿੱਚ ਚੱਲਦੀ ਹੋਵੇ ਉਹਦੀ ਅਰਦਾਸ ਸੁਣੀ ਜਾਂਦੀ ਹੈ। ਹਜ਼ੂਰ ਨੇ ਤੇ ਸ਼ਬਦ ਜਿਹੜੇ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ, ਚੰਗੇਜ਼ੀ ਵਾਲਾ ਰਾਜ ਮੇਰਾ ਗੁਰੂ ਕਹਿੰਦਾ ਮੈਨੂੰ ਬਿਲਕੁਲ ਨਹੀਂ ਚਾਹੀਦਾ। ਜਿਸ ਰਾਜ ਵਿੱਚ ਲੋਕਾਂ ਦੀ ਕਤਲੋ ਗਾਰਤ ਹੋਵੇ, ਮਜ਼ਲੂਮ ਲੁੱਟਿਆ ਜਾਏ, ਮੈਂ ਨਹੀਂ ਚਾਹੁੰਦਾ ਇਹੋ ਜਿਹਾ ਰਾਜ ਚਾਹੀਦਾ ਹੈ। ਤੇ ਮੈਨੂੰ ਉਹ ਜੀ ਮੁਕਤੀ ਵੀ ਨਹੀਂ ਚਾਹੀਦੀ ਜਿਹਦੇ ਵਿੱਚ ਸਮਾਜ ਨੂੰ ਛੱਡ ਕੇ ਮੈਂ ਆਪਣਾ ਸਵਾਰਥੀ ਬਣ ਜਾਵਾਂ। ਰਾਜ ਮੈਂ ਚਾਹੂੰ, ਕਿਹੜਾ ਰਾਜ ਨਹੀਂ ਚਾਹੁੰਦੇ? ਉਹਨੂੰ ਬਾਬਾ ਜੀ ਨੇ ਬਾਣੀ ਵਿੱਚ ਕਿਹਾ, ਕਿਆ ਖਾਧਾ ਕਿਆ ਪਹਿਨਦਾ ਹੋਏ ਜਾਮਾ ਨਾਹੀਂ ਸੱਚਾ ਸੋਏ, ਕਿਆ ਮੇਵਾ ਕਿਆ ਘਿਓ ਗੁੜ ਮਿੱਠਾ, ਕਿਆ ਮੈਦਾ ਕਿਆ ਮਾਸ, ਕਿਆ ਕੱਪੜ ਕਿਆ ਸੇਜ ਸੁਖਾਲੀ, ਕੀਜੈ ਭੋਗ ਵਿਲਾਸ, ਕਿਆ ਲਸ਼ਕਰ ਕਿਆ ਨੇਵ ਖਵਾਸੀ, ਆਵੇ ਮਹਿਲੀ ਵਾਸ, ਮੈਨੂੰ ਚਾਹੀਦਾ ਜੀ ਇਹੋ ਜਿਹਾ ਰਾਜ। ਕਿਉਂ? ਨਾਨਕ ਸੱਚੇ ਨਾਮ ਬਿਨ ਠੱਗੋ ਟੋਲ ਵਿਨਾਸ਼, ਸਭੇ ਟੋਲ ਵਿਨਾਸ਼। ਕਿਉਂ ਜਿਹਾ ਰਾਜ ਨਹੀਂ ਚਾਹੀਦਾ? ਜੀਤ ਫਿਰੇ ਸਭ ਦੇਸ਼ ਦਿਸ਼ਾਨ ਕੋ, ਬਾਜ ਢੋਲ ਮਿਰਦੰਗ ਨਗਾਰੇ, ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੈ ਹੈ ਰਾਜ ਹਜ਼ਾਰੇ, ਪੂਤ ਭਵਿੱਖ ਭਵਾਨ ਕੇ ਭੁਗਤ ਕੌਣ ਗਣੇ ਨੀ ਜਾਤ ਵਿਚਾਰੇ, ਮੈਨੂੰ ਇਹੋ ਜਿਹਾ ਰਾਜ ਨਹੀਂ ਚਾਹੀਦਾ। ਸ਼੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਦਾਰੇ, ਕਿਹੋ ਜਿਹਾ ਚਾਹੀਦਾ ਵੀ ਤੈਨੂੰ ਸਿੱਖਾਂ? ਮੇਰੇ ਬਾਬੇ ਨੇ ਕਿਹਾ ਸੁਲਤਾਨ ਹੋਵਾਂ ਮੇਲ ਲਸ਼ਕਰ। ਕੀ ਇੱਥੇ ਪਹਿਲੀ ਟੋਕੀ, ਪਹਿਲੀ ਸ਼ਬਦ ਦੀ ਅਖੀਰਲੀ ਟੋਕੀ ਹੈ ਵੇ? ਸੁਲਤਾਨ ਹੋਵਾਂ ਮੇਲ ਲਸ਼ਕਰ, ਤਖ਼ਤ ਰਾਖਾਂ ਪਾਉ ਹੁਕਮ ਹਾਸਲ ਕਰੀ ਬੈਠਾ ਨਾਨਕਾ, ਸਭ ਵਾਓ ਇੱਕ ਕਿਰਪਾ ਕਰੀ ਰਾਜ ਲੈ ਕੇ, ਮਤ ਦੇਖ ਭੁੱਲਾਂ ਵਿਸਰੈ ਤੇਰਾ ਚਿੱਤ ਨਾ ਆਵੇ ਨਾ। ਜੇ ਰੱਬ ਚੇਤੇ ਹੋਵੇਗਾ ਨਾ, ਬੰਦਾ ਕਦੀ ਪੱਥਰ ਨਹੀਂ ਜੇ ਬਣਦਾ, ਰੱਬ ਭੁੱਲ ਜਾਏ ਤੇ ਬੰਦਾ ਪੱਥਰ ਬਣ ਜਾਂਦਾ ਹੈ। ਮੈਂ ਇੱਕ ਦੋ ਬੇਨਤੀਆਂ ਕਰਕੇ ਸੰਪੂਰਨਤਾ ਕਰਨੀ। ਸ੍ਰੀ ਸਾਹਿਬ ਪਕੜੀ ਗੁਰੂ ਜੀ ਨੇ, ਪਰ ਨਾਲ ਦੇਖੋ ਜੇ ਜ਼ਾਲਮ ਦੀ ਬੱਚੀ ਦਾ ਡੋਲਾ ਵੀ ਕਿਤੇ ਸਿੱਖ ਲਿਆਏ ਤੇ ਕੜਕ ਕੇ ਕਿਹਾ ਸੀ ਮੈਂ ਪੰਖ ਇਸ ਕਰਕੇ ਨੀ ਸਾਜਿਆ ਦਲ ਦਲ ਵਿੱਚ ਗਰਕ ਜਾਏ, ਮੈਂ ਇਸ ਕਰਕੇ ਸ਼ਸਤਰ ਪਕੜਾਏ ਨੇ ਕਿ ਜ਼ਾਲਮ ਦਾ ਮੂੰਹ ਮੋੜਿਆ ਜਾਏ, ਪੱਤ ਲੁੱਟਣ ਵਾਲਿਆਂ ਦਾ ਮੂੰਹ ਮੋੜਿਆ ਜਾਏ। ਜਦੋਂ ਉਹ ਸ੍ਰੀ ਸਾਹਿਬ ਰਾਜ ਕਾਇਮ ਹੋਇਆ, ਸ਼ੇਰੇ ਪੰਜਾਬ ਕੋਲ ਆਈ, ਅੱਜ ਚਾਰ ਚੁਫੇਰੇ ਅਕਾਲ ਪੈ ਗਏ, ਭੁੱਖ ਵਰਤ ਗਈ, ਉਸ ਸ਼ੇਰੇ ਪੰਜਾਬ ਨੇ ਭੰਡਾਰ ਖੋਲ ਦਿੱਤੇ ਤੇ ਜਦੋਂ ਅੱਜ ਇੱਕ ਬਜ਼ੁਰਗ ਤੋਂ ਚੁੱਕੀ ਨਹੀਂ ਜਾਂਦੀ ਪੰਡ, ਸਿਰ ਤੇ ਪੰਡ ਚੁੱਕ ਕੇ ਕਹਿੰਦਾ ਬਾਬਾ ਦੱਸ ਤੇਰਾ ਘਰ ਕਿੱਥੇ, ਮੈਂ ਤੇਰੇ ਘਰ ਪੰਡ ਛੱਡ ਕੇ ਆਵਾਂ। ਜਦੋਂ ਜਾ ਕੇ ਪੰਡ ਸੱਤੀ ਤੇ ਦੇਖਿਆ ਥੱਲਿਓ ਕਲਗੀ ਸ਼ੇਰੇ ਪੰਜਾਬ, ਬਜ਼ੁਰਗ ਹੱਥ ਜੋੜ ਕੇ ਕਹਿੰਦਾ ਬਾਬਾ ਸ਼ੇਰੇ ਪੰਜਾਬ ਨੂੰ ਮੈਨੂੰ ਬਖਸ਼ ਦੇ, ਤੂੰ ਸਾਡਾ ਬਾਦਸ਼ਾਹ ਹੈ, ਤੁਸੀਂ ਪੰਡ ਸਿਰ ਤੇ ਚੁੱਕੀ। ਉਹ ਕਹਿੰਦੇ ਨੇ ਨਹੀਂ, ਅਸਲ ਵਿੱਚ ਇਹੋ ਜਿਹੇ ਸਮੇਂ ਤੇ ਪੰਡਾਂ ਬਾਦਸ਼ਾਹਾਂ ਦੇ ਸਿਰਾਂ ਤੇ ਚੰਗੀਆਂ ਲੱਗਦੀਆਂ। ਕਹਿਣ ਲੱਗਾ ਤੁਹਾਡੀ ਕਲਗੀ ਫਿੱਟ ਗਈ। ਹੱਸ ਕੇ ਕਹਿੰਦਾ ਉਹ ਬਜ਼ੁਰਗਾਂ, ਜੇ ਤੇਰਾ ਅੱਜ ਪਰਿਵਾਰ ਰੱਜ ਕੇ ਰੋਟੀ ਖਾਏਗਾ ਤੇ ਮੇਰੀਆਂ ਕਈ ਕਲਗੀਆਂ ਬਣ ਜਾਣਗੀਆਂ, ਜੇ ਤੁਸੀਂ ਭੁੱਖੇ ਮਰ ਗਏ ਤੇ ਮੈਂ ਕਲਗੀ ਨੂੰ ਫੂਕਣਾ। ਇਹ ਵੇ ਕਿ ਰਾਜ ਗੁਰਮਤ ਦਾ ਪਰਫੇਖ ਤੇਗ ਕਿਵੇਂ ਪਕੜੀ। ਮੈਂ ਕੱਲ ਵੀ ਬੇਨਤੀ ਕੀਤੀ ਸੀ ਪੰਥ ਕੀ ਜੀਤ ਹੁੰਦੀ ਏ, ਅੱਜ ਸ਼ਾਮ ਸਿੰਘ ਅਟਾਰੀ ਅਖੀਰਲਾ ਸਿੱਖ ਰਾਜ ਦਾ ਥੰਮ ਸੀ, ਸਭਰਾਵਾਂ ਦੇ ਜੰਗ ਵਿੱਚ ਉਤਰਿਆ ਤੇ ਸ਼ਾਹ ਮੁਹੰਮਦ ਨੇ ਕੀਰਨੇ ਪਾਏ ਨੇ ਉਸ ਜੰਗ ਨੂੰ ਵੇਖ ਕੇ। ਉਹਨੇ ਸ਼ਬਦ ਵਰਤੇ ਸਨ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਸ੍ਰੀ ਸਾਹਿਬ ਜੀ ਸਹਾਇ ਹੋਏ ਉੱਥੇ ਵੀ, ਜੰਗ ਹਿੰਦ ਪੰਜਾਬ ਦਾ ਹੋਣ ਲੱਗਾ। ਇਸ ਤੋਂ ਪਹਿਲਾਂ ਸ਼ੀਤਲ ਸਾਹਿਬ ਜੀ ਲਿਖਦੇ ਨੇ ਕਿ ਮਹਾਰਾਣੀ ਜਿੰਦਾ ਨੇ ਚਿੱਠੀ ਲਿਖੀ ਸੀ, ਚਿੱਠੀ ਲਿਖੀ ਮਹਾਰਾਣੀ ਨੇ ਸ਼ਾਮ ਸਿੰਘ ਨੂੰ, ਬੈਠ ਰਿਹਾ ਕਿ ਸਿੰਘ ਵਿੱਚ ਧਾਰ ਸਿੰਘਾਂ, ਜੰਗ ਦੋਵੇਂ ਮੁਦਕੀ ਫੇਰੂ ਸ਼ਹਿਰ ਵਾਲੇ ਆਏ ਸਿੰਘ ਅੰਗਰੇਜ਼ਾਂ ਤੋਂ ਹਾਰ ਸਿੰਘਾਂ। ਆਪ ਨੂੰ ਪਤਾ ਵੀ ਸ਼ਾਮ ਸਿੰਘ ਅਟਾਰੀ ਘਰ ਚਲੇ ਗਏ ਸਨ, ਉਹਨਾਂ ਦੀ ਬੱਚੀ ਸੀ ਬੀਬੀ ਨਾਨਕੀ ਕਵਰ ਨੌ ਨਿਹਾਲ ਦੀ ਸੁਪਤਨੀ, ਜਿਹਦੀ ਗੋਦ ਵਿੱਚ ਬੱਚਾ ਪਲਦਾ ਡੋਗਰਿਆਂ ਨੇ ਜ਼ਹਿਰ ਦੇ ਕੇ ਉਹ ਮਾਰ ਦਿੱਤੀ ਸੀ। ਉਦੋਂ ਘਰ ਚਲਾ ਗਿਆ ਸਰਦਾਰ। ਜਦੋਂ ਗੁਰਸ਼ਾ ਗਰਦੀ ਸ਼ੁਰੂ ਹੋਈ, ਸਿਰ ਮੈਂ ਦੋ ਚਾਰ ਮਿੰਟਾਂ ਸੰਪੂਰਨਤਾ ਕਰਨਾ। ਉਸ ਵੇਲੇ ਉਹਨੇ ਲਿਖਿਆ ਕਿ ਜਿੰਦਾ ਨੇ ਚਿੱਠੀ ਲਿਖੀ, ਮਹਾਰਾਣੀ ਨੇ ਲਿਖੀ ਚਿੱਠੀ ਸ਼ਾਮ ਸਿੰਘ ਨੂੰ, ਚਿੱਠੀ ਲਿਖੀ ਮਹਾਰਾਣੀ ਨੇ ਸ਼ਾਮ ਸਿੰਘ ਨੂੰ, ਬੈਠ ਰਿਹਾ ਕਿ ਚਿੱਤ ਵਿੱਚ ਝਾਰ ਸਿੰਘਾਂ, ਜੰਗ ਦੋਵੇਂ ਮੁਦਕੀ ਫੇਰੂ ਸ਼ਹਿਰ ਵਾਲੇ ਆਏ ਸਿੰਘ ਅੰਗਰੇਜ਼ਾਂ ਤੋਂ ਹਾਰ ਸਿੰਘਾਂ, ਉਹ ਕਾਹਨੂੰ ਹਾਰ ਦੇ, ਕਿਉਂ ਮੇਰੇ ਲੋਕ ਦਿੰਦੇ ਜਿਉਂਦੀ ਹੁੰਦੀ ਜੇ ਅੱਜ ਸਰਕਾਰ ਸਿੰਘਾਂ। ਜੇ ਸ਼ੇਰੇ ਪੰਜਾਬ ਹੁੰਦਾ ਕਿਸੇ ਦੀ ਯੂਰਪ ਚ ਅੰਦਰ ਵੇਖ ਜਾਂਦਾ। ਉਹਨੇ ਫਿਰ ਅਗਲਾ ਸ਼ੁੱਕ ਸ਼ਬਦ ਜਿਹੜਾ ਵਰਤਿਆ ਕਹਿਣ ਲੱਗੇ ਅਜੇ ਵਕਤੀ ਸਮਾਂ ਸੰਭਾਲ ਸਿੰਘਾ ਰੁੜੀ ਜਾਂਦੀ ਪੰਜਾਬ ਦੀ ਸ਼ਾਨ ਰੱਖ ਲੈ ਲੈਂਦੀ ਦਿੱਤੇ ਰਣਜੀਤ ਦੀ ਪੱਗ ਮੈਨੂੰ ਮੋਏ ਮਿੱਤਰ ਦੀ ਯੋਧਿਆ ਰੱਖ ਲੈ ਤੈਨੂੰ ਸ਼ੇਰੇ ਪੰਜਾਬ ਦੀ ਮੜੀ ਦਾ ਵਾਸਤਾ ਅੱਜ ਲੈਂਦੀ ਦਿੱਤੇ ਰਣਜੀਤ ਦੀ ਪੱਗ ਮੈਨੂੰ ਮੋਏ ਮਿੱਤਰਾਂ ਦੀ ਯੋਧਿਆ ਆਣ ਰੱਖ ਲੈ ਉਹ ਤੁਰਿਆ ਤੇ ਸ਼ਾਹ ਮੁਹੰਮਦ ਕਹਿੰਦਾ ਜੀ ਸ੍ਰੀ ਸਾਹਿਬ ਲੈ ਕੇ ਤੁਰਿਆ ਉੱਥੇ ਫਿਰ ਉਹਨੇ ਸ਼ਬਦ ਕਹਿ ਕਹਿਣ ਲੱਗੇ ਹੋਈ ਜਦੋਂ ਜੰਗ ਸ਼ੁਰੂ ਹੋਈ ਏ ਉਹਨਾਂ ਸ਼ਬਦ ਵਰਤੇ ਨੇ ਕਿ ਜੰਗ ਖਿੰਦ ਪੰਜਾਬ ਦਾ ਹੋਣ ਲੱਗਾ ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨੇ ਉਹ ਅੱਜ ਹੋਵੇ ਸਰਕਾਰ ਤੇ ਮੁੱਲ ਭਾਵੇ ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੇ ਸ੍ਰੀ ਸਾਹਿਬ ਜੀ ਸਹਾਇਕ ਹੋਏ ਉੱਥੇ ਤੇਗ ਲੈ ਕੇ ਤੁਰੇ ਤੇ ਉਹਨਾਂ ਨੇ ਸ਼ਬਦ ਵਰਤੇ ਸਨ ਕਹਿਣ ਲੱਗੇ ਆਈਆਂ ਪਲਟਣਾ ਬੀੜ ਕੇ ਤੋਪਖਾਨੇ ਉਹ ਅੱਗੋ ਸਿੰਘਾਂ ਨੇ ਪਾਸੜੇ ਮੋੜ ਸੁੱਟੇ ਮੇਵਾ ਸਿੰਘ ਮਾਘੇ ਖਾਂ ਹੋਏ ਸਿੱਧੇ ਹੱਲੇ ਤਿੰਨ ਫਰੰਗੀ ਦੇ ਤੋੜ ਸੁੱਟੇ ਸ਼ਾਮ ਸਿੰਘ ਸਰਦਾਰ ਅਟਾਰੀ ਵਾਲੇ ਬਨ ਸ਼ਸਤਰੀ ਜੋੜ ਵਿਛੋੜ ਸੁੱਟੇ ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿਬਵਾਂ ਲਹੂ ਨਚੋੜ ਸੁੱਟੇ ਗੁਰੂ ਕੇ ਸਿੱਖੋ ਸ੍ਰੀ ਸਾਹਿਬ ਸਹਾਈ ਹੁੰਦੀ ਹੈ ਪਰ ਰੱਬ ਮੇਰ ਕਰੇ ਫਰੀਦ ਵਾਲੂ ਖੰਡੇ ਤੇ ਚੱਲਣ ਦੀ ਜਾਚ ਆਉਂਦੀ ਹੋਵੇ ਗੁਰੂ ਮੇਰ ਕਰੇ ਕਿ ਗਰੀਬੀ ਗਦਾ ਹੋਵੇ ਫਿਰ ਖਾਲਸਾ ਕਹਿੰਦਾ ਪੰਥ ਕੀ ਜੀਤ ਹੋਵੇਗੀ ਪਰ ਦਾਤਾ ਜੀ ਜਦੋਂ ਸ੍ਰੀ ਸਾਹਿਬ ਜੀ ਸਹਾਇਕ ਹੋਣਗੇ ਧੰਨ ਗੁਰੂ ਗ੍ਰੰਥ ਸਾਹਿਬ ਮੇਰ ਕਰਨ ਕੱਲ ਨੂੰ ਅਸੀਂ ਅਗਲਾ ਵਿਸ਼ਾ ਵਾਚਾਂਗੇ ਕਿ ਖਾਲਸੇ ਜੀ ਕੇ ਬੋਲ ਬਾਲੇ ਉਹ ਬੋਲ ਬਾਲੇ ਕੀ ਨੇ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਆਪਾਂ ਵਾਚਾਂਗੇ ਬੇਅੰਤ ਭੁੱਲਾਂ ਹੋਈਆਂ ਨੇ ਸਾਧ ਸੰਗਤ ਆਪ ਬਖਸ਼ਿੰਦ ਹੋ ਕਿਰਪਾ ਕਰਕੇ ਬਖਸ਼ ਦਿਆ ਜੇ ਵਾਹਿਗੁਰੂ ਜੀ ਕਾ ਖਾਲਸਾ